ਬਹੁਤ ਜਿਹੜੇ ਬਿਜ਼ਨਸ ਨਵੇਂ ਸ਼ੁਰੂ ਹੁੰਦੇ ਨੇ ਉਹਨਾਂ 'ਚੋਂ ਪਹਿਲੇ 2 ਸਾਲਾਂ 'ਚ ਹੀ 20% ਬੰਦ ਹੋ ਜਾਂਦੇ ਨੇ, ਫੇਲ ਹੋ ਜਾਂਦੇ ਨੇ, ਅਤੇ 45% ਪਹਿਲੇ 5 ਸਾਲਾਂ 'ਚ ਫੇਲ ਹੋ ਜਾਂਦੇ ਨੇ, ਅਤੇ 65% ਪਹਿਲੇ 10 ਸਾਲਾਂ 'ਚ, ਅਤੇ ਸਿਰਫ 25% ਜਿਹੜੇ ਨਵੇਂ ਬਿਜ਼ਨਸ ਨੇ ਉਹ 15 ਸਾਲ ਜਾਂ ਉਦੋਂ ਜ਼ਿਆਦਾ ਚੱਲ ਪਾਉਂਦੇ ਨੇ।
ਸ਼ੌਕਿੰਗ।
ਅਤੇ ਇਹਦਾ ਰੀਜ਼ਨ ਬਹੁਤ ਨੇ, ਅਤੇ ਡੈਫੀਨੇਟਲੀ ਆਈ ਥਿੰਕ ਮੈਨੂੰ ਲੱਗਦਾ ਵੀ ਆਪਾਂ ਨੂੰ ਬਹੁਤ ਸਿੱਖਣ ਦੀ ਲੋੜ ਆ ਵੀ ਬਿਜ਼ਨਸ ਕਿਵੇਂ ਬਿਲਡ ਕਰੀਦਾ, ਆਪਾਂ ਨੂੰ ਲੱਗਦਾ ਕਿ ਆਪਾਂ ਨੂੰ ਪਤਾ, ਆਈ ਥਿੰਕ ਬਹੁਤ ਚੀਜ਼ਾਂ ਨੇ ਸਿੱਖਣ ਵਾਲੀਆਂ।
ਹਾਂਜੀ ਹਾਂਜੀ, ਪਰ ਇਹੀ ਚੀਜ਼ਾਂ ਸਿਖਾਉਣ ਲਈ ਅੱਜ ਅਸੀਂ ਆਪਣੇ ਗੈਸਟ ਨੂੰ ਇੱਥੇ ਸੱਦਿਆ। ਹੀ ਇਜ਼ ਕ੍ਰੀਏਟਡ ਮਲਟੀ ਮਿਲੀਨੀਅਰ ਡੋਲਰ ਬਿਜ਼ਨਸ, 2008 'ਚ ਐਜ਼ ਅ ਸਟੂਡੈਂਟ ਆਏ ਸੀ, ਅਤੇ ਅੱਜ ਅਸੀਂ ਉਹਨਾਂ ਦੇ ਦਿਮਾਗ 'ਚ ਵੜ ਕੇ ਦੇਖਣਾ ਕਿ ਉਹ ਉਹਨਾਂ ਨੇ ਕਿੱਦਾਂ ਸਕ੍ਰੈਚ ਤੋਂ ਸ਼ੁਰੂ ਕਰਕੇ ਇੱਕ ਮਲਟੀ ਮਿਲੀਨੀਅਰ ਡੋਲਰ ਬਿਜ਼ਨਸ ਕ੍ਰੀਏਟ ਕੀਤਾ। ਅਤੇ ਆਓ ਅਸੀਂ ਮਿਲਦੇ ਹਾਂ ਲੋਨ ਮਾਰਕੀਟ ਤੋਂ ਬਲਪ੍ਰੀਤ ਸਿੰਘ ਬਾਲ ਨੂੰ, ਅਤੇ ਉਹਨਾਂ ਨਾਲ ਗੱਲ ਕਰਦੇ ਹਾਂ ਬਿਜ਼ਨਸਿਸ ਦੇ ਬਾਰੇ, ਡੈਪਥ 'ਚ ਜਾਂਦੇ ਹਾਂ ਕਿ ਬਿਜ਼ਨਸਿਸ ਸਕਸੈਸਫੁਲ ਬਣਾਉਣ ਲਈ, ਪ੍ਰੋਫਿਟੇਬਲ ਬਣਾਉਣ ਲਈ ਕਿਹੜੀਆਂ ਚੀਜ਼ਾਂ ਜ਼ਿਆਦਾ ਜ਼ਰੂਰੀ ਹੁੰਦੀਆਂ। ਆਓ ਜੀ,
ਆ ਜਾਓ ਫਿਰ।
ਸਭ ਤੋਂ ਪਹਿਲਾਂ ਥੈਂਕ ਯੂ ਸੋ ਮੱਚ ਬਲਪ੍ਰੀਤ ਭਾਅ ਜੀ, ਤੁਸੀਂ 1 ਬ੍ਰੋਕਰ ਅਵਾਰਡ ਜਿੱਤਿਆ ਇੰਟਰਨੈਸ਼ਨਲ ਕਾਨਫਰੰਸ ਆਫ ਲੋਨ ਮਾਰਕੀਟ 'ਚ, ਜਿਹੜਾ ਕਿ ਤੁਸੀਂ ਦੱਸ ਰਹੇ ਸੀ ਕਿ WO ਦੇ ਵਿੱਚ ਕਦੇ ਵੀ ਇਹ ਅਵਾਰਡ ਕਿਸੇ ਨੇ ਨਹੀਂ ਜਿੱਤਿਆ, ਹੈ ਨਾ, ਐਂਡ ਯੂ ਹੈਵ ਮੋਰ ਦੈਨ 10 ਇੰਪਲੋਈਜ਼ ਅੰਡਰ ਯੋਰ ਬਿਜ਼ਨਸ ਐਂਡ ਯੂ ਹੈਵ ਮਲਟੀ ਬਿਲੀਅਨ ਡੋਲਰ ਬਿਜ਼ਨਸ।
ਮੈਂ
ਜਿੱਦਾਂ ਕੋਕ ਵਾਲੇ ਆਪਣੀ ਐਡ ਨਹੀਂ ਕਰਦੇ ਕਿ ਹਰ ਕਿਤੇ ਕੋਕ ਦਿਖੇ ਉਹਨਾਂ ਦਾ, ਕਿ ਸੈਂਡਵਿਚ ਦੇ ਨਾਲ ਵੀ ਕੋਕ, ਠੰਡਾ ਮਤਲਬ ਕੋਕਾ ਕੋਲਾ, ਉਦਾਂ ਬਲਪ੍ਰੀਤ ਭਾਈ ਵੀ ਜਿੱਥੇ ਮਰਜ਼ੀ ਕਮਿਊਨਿਟੀ ਵਰਕ ਆਬਵੀਅਸਲੀ ਤੁਹਾਡੇ ਕਰਕੇ ਬਹੁਤ ਜ਼ਿਆਦਾ ਪਰਸੇਜ ਬੂਸਟ ਹੋਇਆ।
ਡੈਫੀਨੇਟਲੀ ਨਹੀਂ, ਫਸਟ ਆਫ ਆਲ ਮਤਲਬ ਥੈਂਕ ਯੂ ਤੁਹਾਡਾ ਵੀ ਮੈਨੂੰ ਇੱਥੇ ਬੁਲਾਉਣ ਲਈ, ਅਤੇ ਮੈਂ ਤੁਹਾਡੇ ਪੋਡਕਾਸਟ ਦੇਖੇ ਵੀ ਆ, ਸੋ ਮੈਂ ਥੋੜ੍ਹਾ ਜਿਹਾ ਨਰਵਸ ਵੀ ਹਾਂ ਇਸ ਚੀਜ਼ ਦੇ ਵਿੱਚ, ਪਰ ਚਲੋ ਯੂ ਮੇਡ ਮੀ ਫੀਲ ਵੈਰੀ ਗੁੱਡ। ਅਤੇ ਦੇਖੋ, 1 ਅਵਾਰਡ ਜਿੱਤਣਾ ਜਾਂ ਕੋਈ ਵੀ ਅਵਾਰਡ ਜਿੱਤਣਾ ਜਿਹੜਾ ਉਹ ਤੁਹਾਡੇ ਕਸਟਮਰ, ਤੁਹਾਡੇ ਆਪਣੇ ਜਿੰਨੀ ਤੁਸੀਂ ਮਿਹਨਤ ਕੀਤੀ ਇੰਨੇ ਸਾਲਾਂ ਦੀ, ਉਹ ਇੱਕ ਤਰ੍ਹਾਂ ਦਾ ਸਾਕਾਰ ਹੋ ਰਹੀ ਹੁੰਦੀ ਜਿਹੜੀ ਚੀਜ਼, ਉਹ ਤੁਹਾਨੂੰ ਵਧੀਆ ਲੱਗਦਾ ਕਿ ਹਾਂ ਤੁਹਾਡੀ ਇੰਡਸਟਰੀ ਬੋਡੀ ਆ ਤੁਹਾਨੂੰ ਸਨਮਾਨਿਤ ਕਰ ਰਹੀ ਆ। ਸੋ ਪਲੱਸ ਇੱਕ ਤਰ੍ਹਾਂ ਇਹ ਚੀਜ਼ ਰੀਇਨਫੋਰਸ ਕਰਦੀ ਆ ਕਿ ਵਟ ਯੂ ਡੂਇੰਗ ਇਜ਼ ਰਾਈਟ। ਸੋ ਇਹ ਚੀਜ਼ ਬੜੀ ਇੰਪੋਰਟੈਂਟ ਆ ਕਿ ਜੇ ਅਸੀਂ ਸਕਸੈਸ ਦੇ ਨਾਲ ਹੁੰਦਿਆਂ ਤੁਹਾਨੂੰ ਉਹ ਵੈਰੀਫਾਈ ਵੀ ਹੁੰਦਾ ਹੈ ਜਿਹੜੀ ਚੀਜ਼, ਉਹ ਬੜੀ ਇੰਪੋਰਟੈਂਟ ਆ। ਸੋ ਸੈਕਿੰਡਲੀ ਜਿਹੜਾ ਮਤਲਬ ਜਿਵੇਂ ਕਲਾਇੰਟਸ ਦੀ ਗੱਲ ਕਰ ਲਈਏ ਕਿ ਜਿਵੇਂ ਕਲਾਇੰਟਸ ਵੀ ਉਸ ਚੀਜ਼ ਨੂੰ ਮੰਨਦੇ ਆ ਕਿ ਹਾਂ ਵੀ ਪ੍ਰੋਵਾਈਡ ਬੈਟਰ ਸਰਵਿਸ। ਸੋ ਉਹਦੇ ਵਿੱਚ ਮੋਰ ਦੈਨ 280 ਰਿਵਿਊਜ਼ ਆ ਜਿਹੜੇ ਸਾਡੇ, ਉਹ ਵੀ ਇੱਕ ਤਰ੍ਹਾਂ ਉਹਨੂੰ ਦੱਸਦੇ ਆ ਕਿ ਹਾਂ ਵੀ ਕਿ ਸਰਵਿਸ ਜਿਹੜੀ ਆ ਵਧੀਆ ਮੇਨਟੇਨ ਹੋ ਰਹੀ ਆ ਸਾਡੇ ਕੋਲ, ਈਵਨ ਦੋ ਬਿਜ਼ਨਸ ਗਰੋ ਵੀ ਹੁੰਦਾ ਪਰ ਨਾਲ ਨਾਲ ਸਰਵਿਸ ਲੈਵਲ ਵੀ ਮੇਨਟੇਨ ਹੁੰਦਾ ਹੈ। ਪਰ ਇੰਡਸਟਰੀ ਬੋਡੀ ਦਾ ਜਦੋਂ ਅਵਾਰਡ ਮਿਲਦਾ ਹੈ, ਉਹ ਜਦੋਂ ਤੁਹਾਡਾ ਨਾਮ ਲਿਆ ਜਾਂਦਾ ਹੈ ਕਿ ਬਲਪ੍ਰੀਤ ਸਿੰਘ ਬਲ, ਸੋ ਵੀ ਕਾਇੰਡ ਆਫ ਰਿਪ੍ਰਜੈਂਟਿੰਗ ਅਵਰ ਓਨ ਕਮਿਊਨਿਟੀ ਐਜ਼ ਵੈਲ। ਸੋ ਇਹ ਨਹੀਂ ਹੈਗਾ ਕਿ ਆ ਸਾਰੇ ਸਿੰਘ ਜਿਹੜੇ ਆ ਸਾਰੇ ਸਿਰਫ ਟੈਕਸੀ ਡਰਾਈਵਰਸ ਹੀ ਆ, ਸਾਰੇ ਇੱਧਰ ਵੀ ਆਰ ਗੋਇੰਗ ਇਨ ਟੂ ਬਿਗਰ ਫੀਲਡਸ, ਬੈਟਰ ਜੋਬਸ, ਹੈ ਨਾ।
ਟਾਈਮ ਲੱਗਦਾ
ਉਹਨੂੰ, ਟਾਈਮ ਲੱਗਦਾ ਹਰ ਇੱਕ ਚੀਜ਼ ਨੂੰ। ਫਸਟ ਦੇਖੋ, ਆਪਣੇ ਵਰਗੇ ਆਪਾਂ ਸਾਰੇ ਇੱਕੋ ਹੀ ਟਾਈਮ 'ਤੇ ਮੋਸਟਲੀ ਆਏ ਹਾਂ, ਐਜ਼ ਅ ਸਟੂਡੈਂਟ ਆਏ ਹੋਵਾਂਗੇ, ਕੋਈ ਚਲੋ ਸਪਾਊਸ ਵੀਜ਼ੇ 'ਤੇ ਆਇਆ ਹੋਏਗਾ, ਪਰ ਸਾਰੇ ਜਣੇ ਨੇ ਬਹੁਤ ਤਰੱਕੀ ਕੀਤੀ ਆ ਪਿਛਲੇ ਲਾ ਲਓ ਤੁਸੀਂ 15 ਸਾਲਾਂ ਦੇ ਵਿੱਚ, ਵੀ ਹੈਵ ਚੇਂਜਡ ਹੋਲ ਥਿੰਗ। ਸੋ ਇਹ ਬੜਾ ਵਧੀਆ ਮੈਨੂੰ ਆਪਣੇ ਆਪ 'ਚ, ਇਹ ਮੈਂ ਪ੍ਰਾਊਡ ਫੀਲ ਕਰਦਾ ਹਾਂ ਆਪਣੀ ਕਮਿਊਨਿਟੀ ਲਈ ਕਿ ਮੈਂ ਰਿਪ੍ਰਜੈਂਟਿੰਗ ਦੈਮ। ਅਤੇ ਇੱਕ WA ਹੋਣ ਦੇ ਨਾਤੇ, ਕਿਉਂਕਿ ਸਾਡਾ ਇੱਥੇ WA ਦੇ ਵਿੱਚ ਐਵਰੇਜ ਲੋਨ ਸਾਈਜ਼ ਜਿਹੜਾ ਹੈ ਉਹ ਬੜਾ ਛੋਟਾ ਹੈ। ਸੋ ਇਫ ਵੀ ਕੰਪੇਅਰ ਦੈਟ ਟੂ ਮੈਲਬਰਨ, ਸਿਡਨੀ, ਉਹਨਾਂ ਦਾ ਐਵਰੇਜ ਲੋਨ ਸਾਈਜ਼ ਇਸ ਅਰਾਊਂਡ 800-1 million dollars, ਇੱਥੇ ਤਕਰੀਬਨ ਸਾਡੇ ਜਿਹੜੇ ਲੋਨ ਹੁੰਦੇ ਉਹ 3.5 ਲੱਖ, 4 ਲੱਖ, 400,000 ਤੱਕ ਹੀ ਸੀਮਿਤ ਰਹਿ ਜਾਂਦੇ ਆ। ਸੋ ਟੂ ਮੈਚ ਦੈਟ ਲੈਵਲ of competition that they have, it's okay. very very difficult,
and so tanu zyada quantity chahidi hogi obviously,
haan ji, so sanu mere hisab nal sanu double ja triple karna penda business to achieve the same so level as they are achieving. So eh ek tarah badi vaddi win sigi, is karke took me some time to sink in, but last year main second siga, so no one talked about that.
Achha,
so do dusre nu koi naam lenda,
chandrama te jehda dujji number te gaya oda kise nu naam
nahi pata, oda koi naam nahi pata, haan ji, velo first da hi pata sare nu.
Evre jehda award jitti da matlab eh voting de saal nal jitta da banda ja kive hunda hai?
So ede bade factor sige. So jehda LMG group aa, loan market group, eh hun aggregators da, jive broking de aggregators businesses hai, ਸੋ ਇਹਦਾ ਐਗਰੀਗੇਟਰ ਜਿਹੜਾ ਹੈ ਵਨ ਆਫ ਦ ਬਿਗੈਸਟ ਆ ਨਾਓ, ਸੋ ਇਟ ਇਨਕਲੂਡਸ ਪਲੈਨ, ਚੋਇਸ, ਪੀ ਸੀ ਐਫ ਐਂਡ ਲੋਨ ਮਾਰਕੀਟ ਬ੍ਰੈਂਡ. ਸੋ ਇਹ ਸਾਰਿਆਂ ਨੂੰ ਇਨਕਲੂਡ ਕਰਕੇ ਉਹ ਦੇਖਦੇ ਆ ਕਿ ਹੂ ਇਜ਼ ਰਾਈਟ, ਹੂ ਇਜ਼ ਅਸਿਸਟੈਂਟ ਅਸਿਸਟਿੰਗ ਦ ਮੋਸਟ ਨੰਬਰ ਆਫ ਕਸਟਮਰਸ. ਸੋ ਆਈ ਅਸਿਸਟਿਡ ਇਨ ਦ ਲਾਸਟ ਫਾਈਨੈਂਸ਼ੀਅਲ ਈਅਰ, ਮੈਂ 476 ਕਲਾਇੰਟਸ ਨੂੰ ਅਸਿਸਟ ਕੀਤਾ, ਮਤਲਬ 476 ਐਪਲੀਕੇਸ਼ਨਸ ਸੈਟਲ ਕੀਤੀਆਂ. ਸੋ ਦ ਵੋਲਿਊਮ ਦੈਟ ਆਰ ਰਿਟਨ ਦੈਟ ਵਾਜ਼ ਦ ਹਾਈਐਸਟ ਇਨ ਦ ਕੰਟਰੀ.
ਓਕੇ,
ਤਾਂ ਕਰਕੇ ਮੈਨੂੰ ਉਹ ਅਵਾਰਡ ਦਿੱਤਾ ਗਿਆ.
ਸਿਰਫ ਤੁਸੀਂ ਇੰਡੀਵਿਜੁਅਲੀ ਕੀਤਾ ਜਾਂ ਪੂਰੀ ਟੀਮ ਦੇ ਨਾਲ?
ਬ੍ਰੋਕਰ ਤਾਂ ਮੈਂ ਹੀ ਹਾਂ, ਸੋ ਬ੍ਰੋਕਿੰਗ ਤਾਂ ਮੈਂ ਹੀ ਕਰਦਾ, ਬਾਕੀ ਸਾਰੇ ਮੇਰੀ ਸਪੋਰਟ ਦੇ ਵਿੱਚ ਹੈਗੇ ਆ,
ਅਸਿਸਟ ਕਰਦੇ,
ਸੋ ਅਸਿਸਟ ਕਰਦੇ ਆ ਮੈਨੂੰ ਸਾਰੀ ਟੀਮ ਜਿਹੜੀ ਆ.
ਓਬਵੀਅਸਲੀ ਬਾਕੀ ਵੀ ਜਿਨ੍ਹਾਂ ਨੂੰ ਅਵਾਰਡ ਮਿਲਿਆ ਹੋਣਗੇ ਉਹ ਵੀ ਸਾਰੀ ਟੀਮ ਦੇ ਅੰਦਰ ਆ, ਇਟਸ ਸੇਮ ਕੰਪੀਟੀਸ਼ਨ,
ਆਲ ਹੈਵ ਬਿਗ ਬਿਗ ਟੀਮ, ਬਿਗਰ ਟੀਮਸ ਦੈਨ ਮੀ.
ਮੇਰਾ ਕਹਿਣ ਦਾ ਮਤਲਬ ਜਿੱਥੇ ਬੰਦਾ ਇੱਕ ਇਕੱਲਾ ਬੰਦਾ ਇੰਨੇ ਕਸਟਮਰਸ ਨਾਲ ਡੀਲ ਕਰ ਰਿਹਾ ਹੋਵੇ, ਕਿੱਥੇ ਟੀਮ ਅਸਿਸਟ ਕਰ ਰਹੀ ਹੈ, ਡੈਫੀਨਿਟਲੀ ਥੋੜੀ ਇਫੈਕਟਿਵਨੈਸ ਵੱਧ ਜਾਂਦੀ ਆ.
ਉਹ 100%
ਵਿਨਿੰਗ ਰੇਟ ਵੱਧ ਜਾਂਦਾ
ਡੈਫੀਨਿਟਲੀ. ਤੁਸੀਂ ਇਕੱਲੇ ਤੇ ਸਾਰਾ ਕੰਮ ਨਹੀਂ ਕਰ ਸਕਦੇ, ਸੋ ਯੂ ਨੀਡ ਟੂ ਲਰਨ ਹਾਊ ਟੂ ਡੈਲੀਗੇਟ, ਕਿ ਹਾਂ ਵੀ ਜਿਹੜੀ ਚੀਜ਼ ਤੁਸੀਂ ਤੁਹਾਡਾ ਸਟਾਫ ਵਧੀਆ ਕਰ ਸਕੋ, ਕਿ ਸਟਾਫ ਵੀ ਅਸੀਂ ਜਿਹੜਾ ਹਾਇਰ ਕਰਦੇ ਹਾਂ ਇਟਸ ਨੋਟ ਕਿ ਮਤਲਬ ਐਵੇਂ ਕਿਸੇ ਨੂੰ ਹਾਇਰ ਕਰ ਲਿਆ. ਸੋ ਸਟਾਫ ਹੈਜ਼ ਟੂ ਬੀ ਰਾਈਟ ਫਿੱਟ ਕਲਚਰਲੀ. ਹੁਣ ਮੈਂ ਪਿਛਲੇ ਲਾਸਟ 3 ਵੀਕਸ ਪਹਿਲਾਂ ਹੀ ਮੈਂ 2 ਨਵੇਂ ਆਪਣੇ ਇੰਪਲੋਈਜ਼ ਰੱਖੇ ਆ, ਸੋ ਬਟ ਇਟ ਟੁੱਕ ਮੀ 6 ਮੰਥਸ ਟੂ ਫਾਈਂਡ ਦੈਮ. ਸੋ 6 ਮਹੀਨੇ ਮੈਂ ਇੰਟਰਵਿਊਜ਼ ਕੀਤੀਆਂ ਹੈ ਟੂ ਫਾਈਂਡ ਸਮਵਨ
ਗੁੱਡ,
ਫਾਈਂਡ ਸਮਵਨ ਗੁੱਡ. ਜੰਗਲ 'ਚ ਨਹੀਂ ਗਿਆ ਉੱਥੇ, ਉਹਦਾ ਮੈਂ ਹਾਈਕ ਤਾਂ ਮੈਂ ਕਰਦਾ ਰਹਿੰਦਾ ਪਰ ਜੰਗਲ ਉੱਥੇ ਜਾ ਕੇ ਨਹੀਂ ਲੱਭੇ ਮੈਨੂੰ. ਆਈ ਟਰਾਈਡ ਬਟ ਇਟ ਡਿਡਨਟ ਵਰਕ. ਸੋ ਪਰ ਉਹੀ ਰਿਲੈਂਟਲੈਸ ਇੰਟਰਵਿਊਜ਼ ਕੀਤੀਆਂ, ਸੋ ਟੂ ਫਾਈਂਡ ਦ ਰਾਈਟ ਕਾਇੰਡ ਆਫ ਐਨਰਜੀ, ਰਾਈਟ ਐਟੀਟਿਊਡ ਅਤੇ ਰਾਈਟ ਕਲਚਰ ਫਿੱਟ, ਉਹ ਬੜਾ ਇੰਪੋਰਟੈਂਟ ਆ.
ਬਹੁਤ ਟਾਈਮ ਲੱਗਦਾ,
ਬਹੁਤ ਟਾਈਮ ਲੱਗਦਾ ਉਸ ਚੀਜ਼ ਨੂੰ. ਸੋ ਕਿਉਂਕਿ ਮੈਂ ਬੈਟਰ ਆ ਕਿ ਮੈਂ ਆਪ ਖੁਦ ਵੱਧ ਕੰਮ ਕਰ ਲਾਂ ਟੂ ਹਾਇਰ, ਅਦਰਵਾਈਜ਼ ਦੈਨ ਹਾਇਰਿੰਗ ਅ ਰੋਂਗ ਪਰਸਨ. ਉਹ ਮੇਰੇ ਲਈ ਉਹ ਜ਼ਿਆਦਾ ਇੰਪੋਰਟੈਂਟ ਆ ਕਿ ਹਾਇਰਿੰਗ ਸਮਨ ਵਿਦ ਰਾਈਟ ਫਰੇਮ ਆਫ ਮਾਈਂਡ.
ਤੁਸੀਂ ਕਲਚਰ ਫਿੱਟ ਦੀ ਗੱਲ ਕੀਤੀ, ਵੁੱਡ ਯੂ ਪ੍ਰੈਫਰ, ਜੇ ਤੁਹਾਡੇ ਕੋਲ 2 ਆਪਸ਼ਨ ਹੋਣਗੇ ਕਿ ਕਿਹੜਾ ਬੰਦਾ ਸਕਿੱਲਫੁਲੀ ਤੁਹਾਡੇ ਨਾਲ ਜ਼ਿਆਦਾ ਮੈਚ ਕਰਦਾ ਜਾਂ ਕਲਚਰਲੀ, ਦੋਵਾਂ 'ਚ ਕਿਹੜਾ ਪ੍ਰੈਫਰ ਕਰਾਂ?
ਕਲਚਰਲੀ.
ਅੱਛਾ,
ਸੋ ਸਕਿੱਲ ਤਾਂ ਮੈਂ ਸਿਖਾਈ ਲਊਂਗਾ,
ਮੈਂ ਕਹਿਣ ਹੀ ਲੱਗਿਆ ਸੀਗਾ.
ਸਕਿੱਲ ਤਾਂ ਯੂ ਕੈਨ ਟੀਚ ਸਕਿੱਲ, ਯੂ ਕਾਂਟ ਟੀਚ ਕਲਚਰ. ਸੋ ਜਿਹੜੀਆਂ ਐਟੀਟਿਊਡਸ ਜਾਂ ਤੁਹਾਡੇ ਜੇ ਉਹ ਤੁਹਾਡਾ ਅੰਦਰੂਨੀ ਸਾਰਾ ਚੀਜ਼ਾਂ ਬਣੀਆਂ ਹੋਈਆਂ, ਤੁਹਾਡੇ ਬਿਹੇਵੀਅਰਸ, ਉਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ.
ਜਿਹੜਾ ਤੁਸੀਂ ਕਈ ਵਾਰੀ ਚਾਈਲਡਹੁੱਡ ਤੋਂ ਆਦਤਾਂ ਸਿੱਖੀਆਂ ਹੁੰਦੀਆਂ ਨੇ,
ਐਗਜੈਕਟਲੀ,
ਉਹ ਕਈ ਵਾਰੀ ਚੇਂਜ ਕਰਨੀਆਂ ਬਹੁਤ ਔਖੀਆਂ ਨੇ,
ਬਹੁਤ.
ਅਨਲਰਨ ਕਰਨਾ ਮਤਲਬ ਜ਼ਿਆਦਾ ਔਖਾ ਹੁੰਦਾ ਸਭ ਤੋਂ ਜ਼ਿਆਦਾ.
ਹਾਂਜੀ.
ਸੋ ਜੇ ਬੰਦਾ ਫਰੈਸ਼ ਹੋਵੇ, ਆਈ ਥਿੰਕ ਉਹਨੂੰ ਟੀਚ ਕਰਨਾ ਓਨਾ ਹੀ ਸੌਖਾ, ਕਿਉਂਕਿ ਉਹਦਾ ਦਿਮਾਗ ਖਾਲੀ ਹੈ ਇੱਕ ਤਰ੍ਹਾਂ ਦਾ, ਆਪਾਂ ਉਹਨੂੰ ਟੀਚ ਕਰ ਸਕਦੇ ਹਾਂ. ਐਗਜੈਕਟਲੀ.
ਪਰ ਜਿਹੜਾ ਵੀ ਹੁਣ ਅਸੀਂ ਹਾਇਰ ਕਰਦੇ ਹਾਂ, ਵੀ ਮੇਕ ਸ਼ੋਰ ਵੀ ਟ੍ਰੇਨ ਦੈਮ ਫੁੱਲੀ, ਸੋ ਉਹਨਾਂ ਨੂੰ ਫੁੱਲੀ ਟ੍ਰੇਨਿੰਗ ਮਿਲਦੀ ਆ, ਪਲੱਸ ਅਟੈਂਸ਼ਨ ਡਿਟੇਲ ਬਹੁਤ ਜ਼ਰੂਰੀ ਹੋਣੀ ਚਾਹੀਦੀ ਆ. ਸੋ ਉਹ ਚੀਜ਼ਾਂ, ਹੁਣ ਜਿਹੜਾ ਮੇਰੇ ਨਾਲ ਸਟਾਫ ਉਹ 5-5, 6-6 ਸਾਲ ਤੋਂ ਮੇਰੇ ਨਾਲ ਆ, ਸੋ ਵੀ ਲੁੱਕ ਆਫਟਰ ਦੈਮ, ਅਤੇ ਉਹਨਾਂ ਨੂੰ, ਉਹਨਾਂ ਦੀ ਵੀ ਜਿਹੜੀ ਕਰੀਅਰ ਗਰੋਥ ਜਿਹੜੀ ਆ ਨਾਲ ਨਾਲ ਉਹਨਾਂ ਦੀ ਹੁੰਦੀ ਰਹਿੰਦੀ ਆ. ਸੋ ਦੇਰ ਇਜ਼ ਅ ਕਰੀਅਰ ਪਾਥਵੇ ਫੋਰ ਦੈਮ ਐਜ਼ ਵੈਲ, ਵੀ ਆਫਰ ਦੈਟ. ਸੋ ਉਹਦੇ ਨਾਲ ਥੋੜ੍ਹਾ ਮਤਲਬ ਮੋਰਾਲ ਜਿਹੜਾ ਹੈ ਉਹ ਟੀਮ ਦਾ ਵਧੀਆ ਰਹਿੰਦਾ ਹੈ
ਹਮੇਸ਼ਾ. ਬਰੇ, ਉਦੋਂ ਪਹਿਲਾਂ ਆਪਾਂ ਹੋਰ ਆਪਾਂ ਡੈਫੀਨੇਟਲੀ ਡਿਟੇਲ 'ਚ ਗੱਲ ਕਰਾਂਗੇ ਵੀ ਤੁਸੀਂ ਹਾਇਰਿੰਗ ਦਾ ਜਿਹੜਾ ਆਪਣਾ ਪ੍ਰੋਸੈਸ ਆ, ਉਦੋਂ ਪਹਿਲਾਂ ਆਪਾਂ ਸ਼ੁਰੂ ਕਰਨ ਤੋਂ ਮੈਨੂੰ ਐਸੀ ਵੀ ਤੁਸੀਂ ਪਲੀਜ਼ ਸ਼ੇਅਰ ਕਰੋ ਵੀ ਤੁਹਾਡੀ ਸਟੋਰੀ ਕੀ ਆ, ਤੁਸੀਂ ਬਿਜ਼ਨਸ 'ਚ ਸ਼ੁਰੂ ਕਿਵੇਂ ਕੀਤਾ, ਲਾਈਕ ਵਾਈ ਡਿਡ ਯੂ ਸਟਾਰਟ ਬਿਜ਼ਨਸ?
ਸੋ ਬਿਜ਼ਨਸ 'ਚ ਸ਼ੁਰੂ ਜਿਹੜਾ ਮੇਰਾ ਤਾਂ ਇੱਕ ਤਰ੍ਹਾਂ ਦਾ ਐਕਸੀਡੈਂਟਲੀ ਸ਼ੁਰੂ ਹੋਇਆ, ਬਟ ਅਸੀਂ ਅੱਜ ਤੋਂ ਮਤਲਬ ਕਾਫੀ ਸਾਲ ਪਹਿਲਾਂ ਜਦੋਂ ਅਸੀਂ ਫਸਟ ਹੋਮ ਬਾਏ ਕਰਨਾ ਸੀਗਾ, ਸੋ ਵੀ ਵੈਂਟ ਟੂ ਮੇਜਰ ਬੈਂਕ ਜਿਹਨਾਂ ਅਸੀਂ ਬੈਂਕਿੰਗ ਕਰਦੇ ਸੀਗੇ.
ਹਾਂਜੀ ਹਾਂਜੀ.
ਕਿ ਬਈ ਸਾਨੂੰ ਅਸੀਂ ਹੋਮ ਲੋਨ ਚਾਹੀਦਾ ਹੈ, ਵੀ ਬਾਇੰਗ ਲੈਂਡ ਐਂਡ ਵੀ ਬਿਲਡਿੰਗ. ਅੱਜ ਤੋਂ ਮਤਲਬ ਮੇ ਬੀ 14 ਈਅਰਸ ਅਗੋ ਦੀ ਗੱਲ ਆ. ਸੋ ਦੇ ਗੇਵ ਅਸ ਦਿਸ ਬਿਗ ਥਿਕ ਬੁੱਕ ਕਿ ਇਹ ਭਰ ਕੇ ਲੈ ਕੇ ਆਓ, ਅਤੇ ਫਿਰ ਉਹ ਵੇਲੇ ਦੀ ਗੱਲ ਆ ਕਿ ਭਰ ਕੇ ਲੈ ਕੇ ਆਓ, ਫਿਰ ਵੀ ਵਿਲ ਗਿਵ ਯੂ ਐਨ ਅਪੋਇੰਟਮੈਂਟ.
ਸਕੂਲ 'ਚ ਨਹੀਂ ਕੰਮ ਕੀਤਾ ਜਦੋਂ,
ਉਹੀ ਗੱਲ. ਸੋ ਜਦੋਂ ਮੈਨੂੰ, ਮੈਂ ਕਿਹਾ ਕਿ ਮੈਂ ਸ਼ਹਿਰ ਨੂੰ ਕਿਹਾ ਕਿ ਮੇਰੇ ਮਿਸਿਜ਼ ਨੂੰ ਕਿ ਜੇ ਅਸੀਂ ਕੁਛ 'ਚ ਗਲਤ ਭਰਤਾ, ਸੋ ਫਿਰ ਕੀ ਜੇ ਗਲਤ ਭਰ ਦਾਂਗੇ ਤਾਂ ਫਿਰ ਕੁਛ ਸਾਡਾ ਡਿਕਲਾਈਨ ਹੀ ਨਾ ਹੋ ਜਾਵੇ ਲੋਨ, ਹੈ
ਨਾ.
ਸੋ ਦੇਰ ਵਾਜ਼ ਨੋ ਗਾਈਡੈਂਸ ਐਜ ਸੱਚ. ਫਿਰ ਕੀ ਹੋਇਆ ਕਿ ਫਿਰ ਅਸੀਂ ਆਪਣੇ ਬਿਲਡਰ ਨੂੰ ਹੀ ਕਿਹਾ ਕਿ ਬਈ ਤੁਸੀਂ ਕੋਈ ਲੱਭ ਦੁੱਬ ਦੇ, ਜੇ ਕੋਈ ਬ੍ਰੋਕਰ ਹੈਗਾ ਸਾਨੂੰ ਉਹੀ ਹੈਲਪ ਕਰਦੇ. ਅਤੇ ਹੀ ਡਿਡ ਦ ਵਰਕ, ਬਟ ਉਹ ਜਿਵੇਂ ਆਪਣੇ ਕਹਿਣ ਨਹੀਂ ਹੁੰਦਾ ਕਿ ਮੇਰੇ ਫਰੈਂਡ ਦਾ ਤਾਂ ਇੰਨਾ ਇੰਟਰਸਟ ਰੇਟ ਸੀਗਾ ਜਾਂ ਮੇਰਾ ਇੰਨਾ, ਮੈਨੂੰ ਇੰਨੀ ਲੈਂਡਰ ਮੋਰਗੇਜ ਇੰਸ਼ੋਰੈਂਸ ਪਈ ਆ, ਮੇਰੇ ਫਰੈਂਡ ਨੂੰ ਇੰਨੀ ਪਈ ਸੀ. ਸੋ ਜਦੋਂ ਸਾਨੂੰ ਲੋਨ ਡਾਕੂਮੈਂਟ ਸਾਈਨ ਕਰਨ ਲਈ ਆਏ ਤਾਂ ਆਈ ਥੋਟ ਕਿ ਮਤਲਬ ਦੇ ਆਰ ਚਾਰਜਿੰਗ ਅਸ ਲਾਈਕ 16,000-17,000 ਇਨ ਲੈਂਡਰ ਮੋਰਗੇਜ ਇੰਸ਼ੋਰੈਂਸ. ਮੈਂ ਕਿਹਾ ਮੇਰੇ ਫਰੈਂਡ ਨੂੰ ਤਾਂ 7-8,000 ਹੀ ਲੱਗੀ ਸੀਗੀ, ਹੈ ਨਾ, ਵਾਈ ਇਜ਼ ਡਬਲ? ਮੇਰੇ ਕੇਸ 'ਚ ਕਿਉਂ ਡਬਲ ਆ? ਕਿਉਂਕਿ ਐਜੂਕੇਸ਼ਨ ਕੋਈ ਦਿੱਤੀ ਨਹੀਂ, ਉਹਨਾਂ ਨੇ ਕੁਛ ਦੱਸਿਆ ਨਹੀਂ ਸਾਨੂੰ. ਸੋ ਹੀ ਸੈਡ ਓ ਯੂ ਪੇਇੰਗ 5% ਡਿਪੋਜ਼ਿਟ? ਆਈ ਸੈਡ ਨੋ, ਆਈ ਐਮ ਨੋਟ ਪੇਇੰਗ 5% ਡਿਪੋਜ਼ਿਟ, ਆਈ ਐਮ ਪੇਇੰਗ 10%, ਆਈਵ ਗੋਟ 10% ਡਿਪੋਜ਼ਿਟ. ਤਾਂ ਕਹਿੰਦਾ ਉਹ ਸੋ ਵੀ ਹੈਵ ਟੂ ਦੈਨ ਚੇਂਜ ਦ ਲੋਨ ਅਮਾਊਂਟ ਉਹ ਸਾਨੂੰ ਦੁਬਾਰਾ ਲੋਨ ਅਮਾਊਂਟ ਚੇਂਜ ਕਰਨਾ ਪਿਆ ਉਹਨੂੰ 7-8 ਹਜ਼ਾਰ 'ਤੇ LMI ਲਿਆਉਣ 'ਤੇ ਅਤੇ ਉਹਦੇ ਨਾਲ ਕੀ ਹੋਇਆ ਕਿ ਸਾਡੀ ਸੈਟਲਮੈਂਟ ਮਿਸ ਹੋ ਗਈ ਸਾਨੂੰ ਪੈਨਲਟੀ ਚਾਰਜਿਸ ਲੱਗੇ ਸੋ ਸਾਡਾ ਐਕਸਪੀਰੀਅੰਸ ਬੜਾ ਵਰਸਟ ਰਿਹਾ ਅਤੇ ਉਦੋਂ ਇੱਕ ਮੇਰੇ ਮਿਸਿਸ ਕਰ ਰਹੇ ਸੀਗੇ ਰੀਅਲ ਇਸਟੇਟ ਦਾ ਕਰ ਰਹੇ ਸੀਗੇ ਸੋ ਦੈਨ ਵੀ ਥੋਟ ਕਿ ਇਹਦੇ 'ਚ ਬੜੀ ਮਾਰਕੀਟ ਦੇ ਵਿੱਚ ਜਿਵੇਂ ਬ੍ਰੋਕਿੰਗ 'ਚ ਦੇਰ ਇਜ਼ ਲੋਟ ਆਫ ਮਿਸ ਇਨਫੋਰਮੇਸ਼ਨ ਜਾਂ ਇਨਫੋਰਮੇਸ਼ਨ ਹੈ ਹੀ ਨਹੀਂ ਹੈ ਕਿਸੇ ਲਈ ਸੋ ਵੀ ਥੋਟ ਕਿ ਇਟ ਵੁੱਡ ਬੀ ਗੁੱਡ ਪੁਆਇੰਟ ਟੂ ਐਜੂਕੇਟ ਕਲਾਇੰਟ ਕਿ ਜੋ ਵਟ ਵੀ ਵੈਂਟ ਥਰੂ ਐਂਡ ਵੀ ਡੋਂਟ ਵਾਂਟ ਦੈਟ ਟੂ ਹੈਪਨ ਟੂ ਐਨੀ ਵਨ ਐਲਸ ਸੋ ਉਸ ਦੇ ਹਿਸਾਬ ਨਾਲ ਮੇਰੇ ਵਾਈਫ ਦਾ ਸ਼ੈਰਨ ਦਾ ਟੀਚਿੰਗ ਬੈਕਗਰਾਊਂਡ ਵੀ ਆ ਸੋ ਟੀਚਿੰਗ ਇਜ਼ ਹਰ ਪੈਸ਼ਨ ਸੋ ਉਹਨਾਂ ਨੇ ਸ਼ੁਰੂ ਕੀਤਾ ਇਹ ਬਿਜ਼ਨਸ ਸੋ ਮੈਂ ਕੰਮ ਕਰਦਾ ਸੀਗਾ ਟਰੈਵਲੈਕਸ 'ਚ ਐਜ਼ ਅ ਸੇਲਸ ਮੈਨੇਜਰ ਫਿਰ ਮੈਂ ਘਰ ਆਣ ਕੇ ਉਹਨਾਂ ਦੀ ਅਸਿਸਟ ਕਰਦਾ ਸੀਗਾ ਕਿਉਂਕਿ ਵੀ ਡਿਡਨਟ ਹੈਵ ਐਨੀ ਸਟਾਫ ਐਟ ਦੈਟ ਟਾਈਮ ਵੈਨ ਵੀ ਸਟਾਰਟਡ ਸੋ ਮੈਂ ਤਕਰੀਬਨ 6 ਵਜੇ ਘਰ ਆਉਣਾ 6 ਤੋਂ ਮਤਲਬ ਰੋਟੀ ਪਾਣੀ ਖਾ ਕੇ ਲੱਗ ਜਾਣਾ 7 ਤੋਂ 1 ਵਜੇ ਤੱਕ ਸਵੇਰ ਦੇ ਫਿਰ 5-6 ਘੰਟੇ ਸੌਂ ਕੇ ਫਿਰ ਦੁਬਾਰਾ ਆਪਣੀ ਜੋਬ 'ਤੇ ਜਾਣਾ ਸੋ ਇਟ ਵੈਂਟ ਔਨ ਫੋਰ 1 ਈਅਰ ਔਰ ਸੋ ਉਸ ਤੋਂ ਬਾਅਦ ਫਿਰ ਮੈਂ ਆਪਣੀ ਜੋਬ ਰਿਜ਼ਾਈਨ ਕੀਤੀ ਕਿ ਨੋ ਨਾਓ ਇਟਸ ਗੈਟਿੰਗ ਟੂ ਹੈਕਟਿਕ ਸੋ ਆਈ ਵਿਲ ਜੰਪ ਇਨ ਫੁੱਲੀ ਸੋ ਮੈਂ ਉਹਨੂੰ ਫੁੱਲ ਟਾਈਮ ਫਿਰ ਜੰਪ ਕੀਤਾ ਅਤੇ 1 ਈਅਰ ਬਾਅਦ ਫਿਰ ਮੈਂ ਆਪ ਬ੍ਰੋਕਰ ਦਾ ਕੀਤਾ ਸੋ 2 ਈਅਰਸ ਆਈ ਵਰਕਡ ਅੰਡਰ ਮਾਈ ਮਿਸਿਸ ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਆਪ ਨੂੰ ਲਾਇਸੈਂਸ ਲੈ ਕੇ ਸੋ ਦੈਨ ਆਈ ਡਿਡ ਦੈਟ
ਤੁਹਾਡੇ ਕੋਲ ਪਰ ਉਹ ਜਦੋਂ ਤੁਸੀਂ ਜਿੱਦਾਂ ਦੱਸਿਆ ਸੇਲਸ ਮੈਨੇਜਰ ਕੰਮ ਕਰਦੇ ਸੀ ਤੁਹਾਡਾ ਇੱਕ ਕਹਿ ਲਓ ਕਿ ਸਕਿੱਲ ਜਾਂ ਪੈਸ਼ਨ ਔਲਰੇਡੀ ਸੀਗਾ ਇੱਦਾਂ ਦਾ ਸਿਮਿਲਰ ਕੰਮ ਕਰਨ ਦਾ ਇੱਦਾਂ ਨਹੀਂ ਕੋਈ ਹੁੰਦਾ ਐਂਡ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਕੋਈ ਵੀ ਕੰਮ ਜਦੋਂ ਸ਼ੁਰੂ ਕਰੀਦਾ ਤਾਂ ਉਹਦਾ ਆਈ ਥਿੰਕ ਮੈਨੂੰ ਲੱਗਦਾ ਰੀਜ਼ਨ ਹੋਣਾ ਬਹੁਤ ਇੰਪੋਰਟੈਂਟ ਜਾਂ ਪੈਸ਼ਨ ਹੋਣਾ ਬਹੁਤ ਇੰਪੋਰਟੈਂਟ ਜਿੱਦਾਂ ਤੁਹਾਡੇ ਕੋਲ ਰੀਜ਼ਨ ਸੀਗਾ ਕਿ ਬੈਂਕ ਨੇ ਇੱਦਾਂ ਸਾਨੂੰ ਕਨਫਿਊਜ਼ ਕੀਤਾ ਖਰਾਬ ਕੀਤਾ ਮੋਸਟਲੀ ਲੋਕ ਕੀ ਹੁੰਦਾ ਕਿ ਆਪਣਾ ਬਿਨ ਵਿਦਆਊਟ ਰੀਜ਼ਨ ਔਰ ਰੀਜ਼ਨ ਤਾਂ ਚਲੋ ਹਰ ਕਿਸੇ ਕੋਲ ਨਹੀਂ ਹੁੰਦਾ ਬਟ ਵਿਦਆਊਟ ਪੈਸ਼ਨ ਜਦੋਂ ਕੰਮ ਸ਼ੁਰੂ ਕਰਦੇ ਆ ਜਸਟ ਟੂ ਚੇਜ਼ ਮਨੀ ਦੈਨ ਦੈਟ
ਮਨੀ ਨੂੰ ਚੇਜ਼ ਨਹੀਂ ਤੁਸੀਂ ਕਰ ਸਕਦੇ ਸੋ ਮਤਲਬ ਅਸੀਂ ਇਹ ਨਹੀਂ ਸੋਚਿਆ ਸੀਗਾ ਕਿ ਬਹੁਤ ਪੈਸੇ ਬਣਾ ਲਾਂਗੇ ਮਲਟੀ ਮਿਲੀਅਨ ਡਾਲਰ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਕੋਲ ਹੋ ਜਾਣੇ ਆ ਸੋ ਇਹੋ ਜਿਹਾ ਕੋਈ ਪਲਾਨ ਨਹੀਂ ਸੀ ਹੈਗਾ ਸੋ ਵੀ ਸਟਾਰਟਡ ਐਟ ਅ ਵੈਰੀ ਸਮਾਲ ਸਕੇਲ ਕਿ ਹਾਂ ਵੀ ਕਿ ਵੀ ਡਿਡ ਨੋ ਕਿ ਹਾਂ ਵੀ ਹੁਣ ਤੱਕ ਅਸੀਂ ਇੰਨੀ ਸਾਡੀ ਗਰੋਥ ਹੋਏਗੀ ਕਿ ਵੀ ਜਸਟ ਸਟਾਰਟਡ ਸਮਾਲ ਸਕੇਲ ਸੋ ਪਰ ਉਹ ਕੀ ਆ ਕਿ ਜੇ ਤੁਸੀਂ ਮਨੀ ਬਾਰੇ ਵਰੀ ਨਹੀਂ ਕਰਦੇ ਤਾਂ ਮਨੀ ਫੋਲੋ ਯੂ ਤੁਸੀਂ ਸਿਰਫ ਆਪਣੀ ਕਿਰਤ ਕਰੀ ਜਾਓ ਕੰਮ ਸਹੀ ਕਰੀ ਜਾਓ ਡੂ ਵਟਸ ਬੈਸਟ ਫੋਰ ਯੋਰ ਕਲਾਇੰਟ ਅਤੇ ਉਹ ਕਲਾਇੰਟ ਹੀ ਤੁਹਾਨੂੰ ਸਾਰਾ ਕੁਛ ਅੱਗੇ
ਮੈਂ ਸੁਣਿਆ ਸੀ ਕਿਤੇ ਕਿ ਇਫ ਯੂ ਡੂ ਵਟ ਯੂ ਲਵ ਯੂ ਵਿਲ ਬੀ ਗੁੱਡ ਐਟ ਇਟ ਲਾਈਕ ਬੈਟਰ ਦੈਨ ਅਦਰ ਪੀਪਲ ਕਿਉਂਕਿ ਤੁਸੀਂ ਉਹਨੂੰ ਪਿਆਰ ਕਰਦੇ ਹੋ ਅਤੇ ਜੇ ਤੁਸੀਂ ਗੁੱਡ ਹੋ ਉਹਦੇ 'ਤੇ ਪੀਪਲ ਵਿਲ ਪੇ ਯੂ ਮੋਰ ਦੈਨ ਵਟ ਦੇ ਪੇ ਅਦਰ ਪੀਪਲ ਸੋ ਐਗਜੈਕਟਲੀ ਇੱਦਾਂ ਕੰਮ ਕਰੂਗਾ
ਐਗਜੈਕਟਲੀ ਸੋ ਇਟ ਵਰਕਸ ਸੋ ਮੇਰਾ ਚਲੋ ਮੇਰਾ ਬੈਕਗਰਾਊਂਡ ਐਜ਼ ਅ ਅਕਾਊਂਟੈਂਟ ਸੀ ਬੜਾ ਮੇਰੇ ਕੋਲ ਨਾ 2 ਜੋਬਸ ਉਦੋਂ ਜਦੋਂ ਮੈਂ ਟਰੈਵਲੈਕਸ 'ਚ ਕੰਮ ਕਰਦਾ ਸੀਗਾ ਮੈਨੂੰ ਫੁੱਲ ਟਾਈਮ ਆਪਸ਼ਨ ਟਰੈਵਲੈਕਸ ਨੇ ਵੀ ਦਿੱਤੀ ਐਜ਼ ਅ ਸੇਲਸ ਮੈਨੇਜਰ ਅਤੇ ਮੈਨੂੰ ਫੁੱਲ ਟਾਈਮ ਆਪਸ਼ਨ ਐਜ਼ ਅ ਅਸਿਸਟੈਂਟ ਅਕਾਊਂਟੈਂਟ ਵੀ ਆਪਸ਼ਨ ਮਿਲੀ ਸੀਗੀ ਆਫਟਰ ਗ੍ਰੈਜੂਏਟਿੰਗ ਐਜ਼ ਐਨ ਅਕਾਊਂਟੈਂਟ ਬਟ ਮੈਨੂੰ ਅਕਾਊਂਟਿੰਗ ਬਿਲਕੁਲ ਨਹੀਂ ਪਸੰਦ ਸੀਗੀ ਸੋ ਆਈ ਵੈਂਟ ਇਨ ਟੂ ਸੇਲਸ ਕਿਉਂਕਿ ਸੇਲਸ ਤੁਸੀਂ ਕੀ ਆ ਕਿ ਡਿਫਰੈਂਟ ਤੁਹਾਨੂੰ ਹਰ ਵਾਰੀ ਨਵਾਂ ਬੰਦੇ ਨੂੰ ਮਿਲਦੇ ਹੋ ਗੱਲਬਾਤ ਕਰਦੇ ਤੁਹਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ ਐਂਡ ਯੂ ਹੋਨ ਯੋਰ ਸਕਿੱਲਸ
ਕਮਿਊਨਿਟੀ ਇੰਗੇਜਮੈਂਟ ਬਹੁਤ ਜ਼ਿਆਦਾ
ਆਈ ਥਿੰਕ ਮੈਨੂੰ ਲੱਗਦਾ ਕਿ ਮੈਨੂੰ ਵੀ ਬਹੁਤ ਸੇਲਸ 'ਚ ਮਜ਼ਾ ਆਉਂਦਾ ਵੈਸੇ ਨਵੇਂ ਨਵੇਂ ਲੋਕਾਂ ਨੂੰ ਮਿਲ ਕੇ ਪਲੱਸ ਇੱਕ ਆਰਟ ਆ ਮੈਨੂੰ ਲੱਗਦਾ ਸੇਲਸ ਜਿੱਦਾਂ ਤੁਸੀਂ ਡੈਫੀਨੇਟਲੀ ਤਰੀਕੇ ਗੱਲ ਕਰਨ ਦੇ ਤਰੀਕੇ ਵੀ ਹੁੰਦੇ ਨੇ ਕਮਿਊਨੀਕੇਸ਼ਨ ਦੇ ਤਰੀਕੇ ਨੇ ਅਲੱਗ ਅਲੱਗ ਇਹਦੇ ਨਾਲ ਕਿਵੇਂ ਗੱਲਬਾਤ ਕਰਨੀ ਆ ਪਰ ਇਹ ਮੈਨੂੰ ਲੱਗਦਾ ਵੀ ਵਨ ਆਫ ਦਾ ਮੋਸਟ ਇੰਪੋਰਟੈਂਟ ਸਕਿੱਲ ਜੋ ਮੇਰਾ ਓਪੀਨੀਅਨ ਆ ਕਿ ਵਨ ਆਫ ਦਾ ਮੋਸਟ ਇੰਪੋਰਟੈਂਟ ਸਕਿੱਲ ਆ ਸੇਲਸ ਬਿਜ਼ਨਸ ਲਈ
100% ਹਾਂਜੀ ਸੇਲਸ ਇੰਪੋਰਟੈਂਟ ਆ ਬਟ ਸੇਲਸ ਨੂੰ ਤੁਸੀਂ ਇਹ ਨਹੀਂ ਰੱਖ ਕੇ ਦੇ ਸਕਦੇ ਕਲਾਇੰਟ ਨੂੰ ਐਜ਼ ਅ ਸੇਲ ਨਹੀਂ ਤੁਸੀਂ ਟ੍ਰੀਟ ਕਰ ਸਕਦੇ ਜੇ ਤੁਸੀਂ ਕਲਾਇੰਟ ਦਾ ਲੁੱਕ ਆਫਟਰ ਕਰੋਗੇ ਤੇ ਮਤਲਬ ਆਪਣੇ ਆਪ ਸੇਲ ਆਪਣੇ ਆਪ ਹੀ ਆ ਜਾਏਗੀ
ਇਹ ਗੱਲ
ਹੁਣ ਨਹੀਂ ਆਏਗੀ ਤੇ ਇਟ ਵਿਲ ਕਮ ਮੇ ਬੀ 1 ਈਅਰ ਲੇਟਰ ਇਟ ਵਿਲ ਕਮ ਮੇ ਬੀ 3 ਮੰਥਸ ਲੇਟਰ ਸੋ ਜਦੋਂ ਮਰਜ਼ੀ ਆ ਜਾਏਗੀ
ਗੱਲ ਫਿਰ ਉੱਥੇ ਆ ਗਈ ਨਾ ਜਿਵੇਂ ਤੁਸੀਂ ਜਦ ਤੁਸੀਂ ਸ਼ੁਰੂ ਕਰਿਆ ਜਿੱਥੋਂ ਤੁਹਾਨੂੰ ਆਈਡੀਆ ਆਇਆ ਬੇਸਿਕਲੀ ਤੁਹਾਨੂੰ ਪ੍ਰੋਬਲਮ ਦੇਖੀ ਮਾਰਕੀਟ ਦੇ ਵਿੱਚ
ਹਾਂਜੀ
ਜਿੱਥੇ ਤੁਹਾਨੂੰ ਪ੍ਰੋਬਲਮ ਦੇਖੀ ਤੁਸੀਂ ਉਹਦਾ ਸਲੂਸ਼ਨ ਕੱਢਿਆ ਤੁਸੀਂ ਸਲੂਸ਼ਨ ਕਰਨ ਲੱਗ ਗਏ ਆਪਣੇ ਤੁਹਾਡੀ ਕੰਪਨੀ ਦੀ ਗਰੋਥ
ਲੋਕਾਂ ਦੀ ਲਾਈਫ ਈਜ਼ੀ ਕੀਤੀ
ਲੋਕਾਂ ਦੀ ਲਾਈਫ ਈਜ਼ੀ ਕੀਤੀ ਕਿ ਹਾਂ ਵੀ ਬ੍ਰਾਂਚ ਜਾ ਕੇ ਧੱਕੇ ਖਾਣ ਦੀ ਲੋੜ ਨਾ ਪਵੇ ਪਲੱਸ ਦੇ ਕਮ ਟੂ ਅਸ ਅਸੀਂ ਉਹਨਾਂ ਨੂੰ ਚੋਇਸ ਆਫਰ ਕਰ ਸਕੀਏ ਕਿਉਂਕਿ ਸਾਡੇ ਕੋਲ ਤਾਂ ਕਾਫੀ ਬੈਂਕਸ ਨੇ
ਅਸੀਂ
ਕਾਫੀ ਆਪਸ਼ਨ ਦੇ ਸਕਦੇ ਹਾਂ ਬੰਦਿਆਂ ਨੂੰ ਕਿ ਹਾਂ ਵੀ ਕਿ ਜਿਵੇਂ ਹੁਣ ਤੁਸੀਂ ਤੁਹਾਡੇ ਕੌਮ ਬੈਂਕ ਹੀ ਆ ਕੱਲ੍ਹ ਤੁਸੀਂ ਕੌਮ ਬੈਂਕ ਜਾ ਕੇ ਕੌਮ ਬੈਂਕ ਨੇ ਕਹਿਣਾ ਕਿ ਹਾਂ ਵੀ ਸਾਡੇ ਕੋਲ ਇੰਨਾ ਇੰਟਰਸਟਡ ਹੈਗਾ ਲੈਣਾ ਲਓ ਜਾਂ ਨਾ ਹੀ ਜਾਓ ਹੁਣ ਇਹ ਨਹੀਂ ਕਹਿਣਾ ਕਿ ਬੈਂਕ ਵਿੱਚ ਕਿੰਨਾ ਦੇ ਰਿਹਾ ਜਾਂ ਏਜੰਟ ਕਿੰਨਾ ਦੇ ਰਿਹਾ ਸੋ ਦੇ ਡੋਂਟ ਨੋ ਬਟ ਬ੍ਰੋਕਰਸ ਦੇ ਡੂ ਦੈਟ ਸੋ
ਹਾਂਜੀ ਬਿਲਕੁਲ ਦੈਟਸ ਗੁੱਡ
ਮੈਨੂੰ ਲੱਗਦਾ ਕਿਉਂਕਿ ਆਪਣਾ ਕੀ ਕਹਿੰਦੇ ਨੇ ਬਹੁਤ ਲੋਕ ਨਾ ਜਿਵੇਂ ਤੁਸੀਂ ਤਾਂ ਹੁਣ ਜਿੱਥੇ ਸੀਗੇ ਸ਼ੁਰੂ ਕਰ ਲਿਆ ਤੁਸੀਂ ਪ੍ਰੋਬਲਮ ਦੇਖੀ ਪਰ ਬਹੁਤ ਲੋਕ ਘਰੇ ਬੈਠੇ ਮੈਨੂੰ ਲੱਗਦਾ ਐਂ ਸੋਚ ਰਹੇ ਨੇ ਵੀ ਯਾਰ ਕੋਈ ਚਮਤਕਾਰ ਵਾਲਾ ਆਈਡੀਆ ਆਊਗਾ ਆਪਣੇ ਕੋਲ ਮੈਜੀਕਲ ਫਿਰ ਹੀ ਆਪਾਂ ਸ਼ੁਰੂ ਕਰਾਂਗੇ ਜਿਵੇਂ ਕੋਈ ਮੈਂ ਨੈਕਸਟ ਫੇਸਬੁੱਕ ਕ੍ਰੀਏਟ ਕਰਾਂ। ਸੋ ਇਹ ਤੁਹਾਨੂੰ ਲੱਗਦਾ ਨੈਸੈਸਰੀ ਆ ਇਹ ਚੀਜ਼ ਕਿ ਤੁਹਾਡੇ ਕੋਲ ਸਪੈਸ਼ਲੀ ਆਈਡੀਆ ਹੋਵੇ, ਅਦਰਵਾਈਜ਼ ਤੁਸੀਂ ਕੰਪੀਟੀਸ਼ਨ 'ਚ ਫਸ ਜਾਓਗੇ?
ਨਹੀਂ ਮਤਲਬ ਦੇਖੋ ਕੰਪੀਟੀਸ਼ਨ 'ਚ ਹੁਣ ਐਜ਼ ਅ ਬ੍ਰੋਕਿੰਗ ਵੀ ਕੰਪੀਟੀਸ਼ਨ 'ਤੇ ਬਹੁਤ ਜ਼ਿਆਦਾ ਹੈਗਾ ਮਾਰਕੀਟ ਦੇ ਵਿੱਚ, ਬਟ ਜੇ ਤੁਸੀਂ ਕੰਪੀਟੀਸ਼ਨ ਬਾਰੇ ਹੀ ਵਰੀ ਕਰਦੇ ਰਹੋਗੇ ਫਿਰ ਦੈਨ ਯੂ ਵੀ ਜਸਟ ਵਾਕ ਡਾਊਨ ਵਿਦ ਦੈਟ।
ਹਾਂਜੀ,
ਕਦੀ ਵੀ ਕੰਪੀਟੀਸ਼ਨ ਬਾਰੇ ਤੁਸੀਂ ਸੋਚੋ ਹੀ ਨਾ, ਤੁਸੀਂ ਆਪਣੇ ਬਾਰੇ ਸੋਚੋ ਕਿ ਵਟਸ ਇਨ ਯੋਰ ਹੈਂਡ। ਜੇ ਤੁਸੀਂ ਦੂਜਿਆਂ ਬਾਰੇ ਸੋਚੀ ਜਾਓਗੇ ਦੈਨ ਫਿਰ ਤੁਹਾਡਾ ਕੁਛ ਨਹੀਂ ਬਣਨਾ ਹੈਗਾ।
ਹਾਂਜੀ ਹਾਂਜੀ,
ਹੈ ਨਾ। ਸੋ ਜੇ ਇਨੋਵੇਟਿਵ ਆਈਡੀਆ ਹੈਗਾ ਉਹਨੂੰ ਤੁਸੀਂ ਉਹਨੂੰ ਕਰਨ ਦੇ ਲਈ ਯੂ ਨੀਡ ਟੂ ਹੈਵ ਅ ਰਾਈਟ ਇਨਵਾਇਰਮੈਂਟ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ। ਸੋ ਯੂ ਨੀਡ ਟੂ ਹੈਵ ਅ ਰਾਈਟ ਇਨਵਾਇਰਮੈਂਟ ਜਿੱਥੇ ਤੁਸੀਂ ਉਹਨੂੰ ਇੱਕ ਸਿਰੇ ਲਾ ਸਕੋ ਉਸ ਚੀਜ਼ ਨੂੰ, ਜਾਂ ਉਸ ਆਈਡੀਆ ਨੂੰ ਤੁਸੀਂ ਅੱਗੇ ਕਿਸੇ ਨਾਲ ਸ਼ੇਅਰ ਕਰ ਸਕੋ ਜਿਹੜਾ ਉਸਨੂੰ ਅਗਲੇ ਲੈਵਲ 'ਤੇ ਲੈ ਕੇ ਜਾ ਸਕਦਾ ਹੋਵੇ। ਸੋ ਉਸ ਇਕੱਲੇ ਘਰੇ ਬੈਠਿਆਂ ਆਈਡੀਆ ਲੱਭਣ ਨਾਲ ਨਥਿੰਗ
ਲੱਗਦਾ, ਫਿਰ ਉੱਥੇ ਗੱਲ ਆ ਜਾਂਦੀ ਹੈ ਪੈਸ਼ਨ 'ਤੇ ਐਂਡ ਰੀਜ਼ਨ 'ਤੇ। ਜੇ ਉਹ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਕੰਪੀਟੀਸ਼ਨ 'ਚੋਂ ਕਿਤੇ ਅੱਗੇ ਲੰਘ ਸਕਦੇ ਹੋ।
ਐਗਜ਼ੈਕਟਲੀ,
ਬਿਕਾਜ਼ ਯੂ ਹੈਵ ਅ ਪਰਪਸ ਟੂ ਡੂ ਇਟ।
ਹਾਂਜੀ ਹਾਂ,
ਮੈਨੂੰ ਲੱਗਦਾ ਜੋ ਮੇਰਾ ਪਰਸਨਲ ਓਪੀਨੀਅਨ ਜੋ ਮੈਨੂੰ ਲੱਗਿਆ ਆਪਣੇ ਐਕਸਪੀਰੀਅੰਸ ਤੋਂ ਵੀ, ਕਿ ਅਗਰ ਤੁਸੀਂ ਕਿਸੇ ਇੰਡਸਟਰੀ 'ਚ ਐਂਟਰ ਕਰਕੇ ਕੰਮ ਕਰੋ ਨਾ, ਕਿਸੇ ਵੀ ਤੁਹਾਨੂੰ ਜਿਹਦਾ ਵੀ ਪੈਸ਼ਨ ਆ, ਜਿਵੇਂ ਮਨਪ੍ਰੀਤ ਵੀਰਾ ਕਹਿ ਰਿਹਾ ਸੀਗਾ, ਉਹ 'ਚ ਜੇ ਤੁਸੀਂ ਕੰਮ ਕਰੋ ਤੁਹਾਨੂੰ ਆਪਣੇ ਆਪ ਹੀ ਕਾਫੀ ਸਾਲ ਲਾ ਕੇ ਤੁਹਾਨੂੰ ਪਤਾ ਲੱਗ ਜੂ ਵੀ ਕਿੱਥੇ ਪ੍ਰੋਬਲਮਸ ਨੇ, ਕੀ ਤੁਸੀਂ ਕਿੱਦਾਂ ਇੰਪਰੂਵ ਕਰ ਸਕਦੇ ਹੋ।
ਐਗਜ਼ੈਕਟਲੀ। ਸੋ ਉੱਥੇ, ਸੋ ਸੋਰੀ ਤੁਹਾਡੀ ਗੱਲ ਕੱਟ ਰਹੀ ਹਾਂ, ਤੁਹਾਨੂੰ ਬੜਾ ਵਧੀਆ ਇੱਕ ਆਈਡੀਆ ਮਤਲਬ ਮੈਂ ਸ਼ੇਅਰ ਕਰਨਾ ਚਾਹੁੰਦਾ ਹਾਂ ਕਿ ਜਿਵੇਂ ਕੋਈ ਵੀ ਬੰਦਾ ਕਹਿੰਦਾ ਹੈ ਕਿ ਮੈਂ ਇਸ ਇੰਡਸਟਰੀ 'ਚ ਜਾਣਾ ਚਾਹੁੰਦਾ ਜਾਂ ਮੈਂ ਇਸ ਬਿਜ਼ਨਸ ਸਟਾਰਟ ਕਰਨਾ ਚਾਹੁੰਦਾ ਹਾਂ ਕਿਸੇ ਵੀ ਇੰਡਸਟਰੀ ਨੂੰ ਲਾ ਲਓ ਤੁਸੀਂ,
ਹਾਂਜੀ,
ਪਰ ਉਸ ਬੰਦੇ ਨੂੰ ਉਸ ਇੰਡਸਟਰੀ ਬਾਰੇ ਕੁਛ ਨਹੀਂ ਪਤਾ, ਹੈ ਨਾ, ਦੇ ਡੋਂਟ ਨੋ ਇਨਸ ਐਂਡ ਆਊਟ, ਦੇ ਜਸਟ ਵਾਂਟ ਹਾਂ ਵੀ ਉਹ ਬੰਦੇ ਨੇ ਕੀਤਾ ਅਤੇ ਮੈਂ ਵੀ ਉੱਦਾਂ ਹੀ ਕਰਨਾ ਹੈ।
ਹਾਂਜੀ ਹਾਂਜੀ।
ਸੋ ਰਾਦਰ ਦੈਨ ਦੈਟ, ਜੇ ਉਹ ਬੰਦਾ ਉਸ ਇੰਡਸਟਰੀ ਦੇ ਵਿੱਚ ਜੋਬ ਕਰੇ ਪਹਿਲਾਂ ਇੱਕ ਸਾਲ ਡੇਢ ਸਾਲ, ਉਹ ਦੇਖੋ ਜੋਬ ਕਰਕੇ ਕਿ ਹਾਂ ਵੀ ਇਜ਼ ਇਟ ਫੋਰ ਯੂ ਔਰ ਇਜ਼ ਇਟ ਨੋਟ ਫੋਰ ਯੂ, ਹੈ ਨਾ, ਇਜ਼ ਇਟ ਰਾਈਟ ਫਿੱਟ ਫੋਰ ਯੂ ਔਰ ਨੋਟ। ਜੇ ਆਪਾਂ ਉਹ ਚੀਜ਼ ਕਰਨ ਲੱਗ ਪਈਏ ਤਾਂ ਇਟ ਵਿਲ ਬੀ ਮੱਚ ਈਜ਼ੀਅਰ ਕਿ ਹਾਂ ਵੀ ਪੈਸ਼ਨ ਹੈਗਾ ਕਿ ਨਹੀਂ ਹੈਗਾ। ਉਹ ਚੀਜ਼ ਉੱਦਾਂ ਹੀ ਪਤਾ ਕਰਕੇ, ਕੰਮ ਕਰਕੇ ਪਤਾ ਲੱਗਦਾ ਨਾ ਕਿ ਪੈਸ਼ਨ ਹੈਗਾ ਕਿ ਨਹੀਂ ਹੈਗਾ। ਹਾਊ ਵੁੱਡ ਯੂ ਨੋ ਕਿ ਪੈਸ਼ਨ ਹੈਗਾ? ਹੁਣ ਸਾਨੂੰ ਸੁੱਤੇ ਪਿਆਂ ਥੋੜ੍ਹੀ ਪਤਾ ਲੱਗਿਆ ਹੈ ਕਿ ਬ੍ਰੋਕਿੰਗ ਮੇਰਾ ਪੈਸ਼ਨ ਹੈ।
ਤੁਸੀਂ ਪਹਿਲਾਂ ਕੀਤੀ ਟਰਾਈ।
ਸੋ ਕੀਤੀ ਟਰਾਈ, ਫਿਰ ਦੈਨ ਵੀ ਲਵਡ ਇਟ, ਕਿਉਂਕਿ ਜਿਹੜਾ ਤੁਹਾਡੇ ਕਸਟਮਰ ਦੇ ਫੇਸ 'ਤੇ ਸਮਾਈਲ ਆਉਣਾ ਕਿ ਹਾਂ ਵੀ ਬੜਾ ਮਤਲਬ ਹੋ ਗਿਆ ਸਾਰਾ ਕੁਛ, ਸਾਨੂੰ ਘਰ ਮਿਲ ਗਿਆ, ਉਹ ਬੜੀ ਬੜੇ ਵਧੀਆ ਮੈਨੂੰ
ਰਿਵਾਰਡਿੰਗ
ਫੀਲਿੰਗ ਲੱਗਦੀ ਸੀ।
ਮੈਂ ਇਹਦੇ ਵਿੱਚ ਇੱਕ ਹੋਰ ਲੱਗਦੀ ਹੈਗੀ ਹੈ ਵੀਰੇ, ਪਤਾ ਕੀ ਆ, ਮੈਨੂੰ ਲੱਗਦਾ ਕਿ ਆਈ ਥਿੰਕ ਇਟਸ ਨੋਟ ਰੀਅਲੀ ਅਬਾਊਟ ਪੈਸ਼ਨ, ਕਿ ਤੁਸੀਂ ਜਿਵੇਂ ਸ਼ੁਰੂ ਕੀਤਾ, ਤੁਸੀਂ ਜਦ ਪ੍ਰੋਬਲਮ ਸੋਲਵ ਕੀਤੀ ਕਲਾਇੰਟ ਦੀ, ਉਹ ਚੀਜ਼ ਨੇ ਤੁਹਾਡੇ ਸਮਾਈਲ ਲਿਆਂਦੀ ਫੇਸ ਤੇ,
ਤੁਹਾਨੂੰ
ਅੰਦਰੋਂ ਸੈਟੀਸਫੈਕਸ਼ਨ ਮਿਲੀ, ਜਾਂ ਤੁਹਾਡਾ ਕਲਾਇੰਟ ਖੁਸ਼ ਹੋਇਆ ਵੀ ਯਾਰ ਕਿਆ ਘੈਂਟ ਕੰਮ ਕਰਿਆ ਬਾਰ ਵਜੇ ਨੇ। ਸੋ ਮੈਨੂੰ ਦਾ ਆਈ ਥਿੰਕ ਇਟਸ ਅਬਾਊਟ ਵੈਦਰ ਯੂ ਕੈਨ ਟੇਕ ਅਵੇ ਸਮਵਨ ਐਲਸਸ ਪੇਨ, ਉਹਨਾਂ ਦੀ ਤੁਸੀਂ ਕਿਵੇਂ ਪੇਨ ਦੂਰ ਕਰ ਸਕਦੇ ਹੋ, ਟਾਈਮ ਸ਼ੋਰਟਨ ਕਰ ਸਕਦੇ ਹੋ, ਜੋ ਵੀ ਉਹਨਾਂ ਦਾ ਪ੍ਰੋਸੈਸ ਆ, ਕੋਈ ਵੀ ਜਿਹੜਾ ਅਚੀਵ ਕਰਨਾ ਚਾਹੁੰਦੇ ਨੇ ਉਹ, ਕੋਈ ਜਾਂ ਪ੍ਰੋਡਕਟ ਬਾਏ ਕਰਨਾ ਚਾਹੁੰਦੇ ਨੇ, ਆਈ ਥਿੰਕ ਡੈਫੀਨੇਟਲੀ ਇੰਡਸਟਰੀ ਕਿਸੇ 'ਚ ਵੀ ਹੋਵੋ ਤੁਸੀਂ, ਯੂ ਕੈਨ ਸਟਿਲ ਇੰਜੋਏ ਐਨੀ ਇੰਡਸਟਰੀ ਜੇ ਤੁਸੀਂ ਉਹ ਫਰੇਮਵਰਕ ਨਾਲ ਵਰਕ ਕਰੋ।
ਡੈਫੀਨੇਟਲੀ, ਜੋ ਜਿੰਨੀ ਤੁਸੀਂ ਲਾਈਫ ਆਪਣੇ ਕਸਟਮਰ ਦੀ ਈਜ਼ੀ ਕਰੋਗੇ,
ਹਾਂਜੀ,
ਓਨਾ ਹੀ ਤੁਹਾਡੇ ਲਈ ਰਿਵਾਰਡਿੰਗ ਹੋਊਗਾ।
ਬਿਲਕੁਲ।
ਸੋ ਇਹੀ ਅੱਜ ਕੱਲ੍ਹ ਮਾਰਕੀਟ 'ਚ ਇਹੀ ਆ, ਜਿਵੇਂ ਕੋਈ ਨੀਡ ਕ੍ਰੀਏਟ ਹੁੰਦੀ ਆ ਅਤੇ ਉਸਦੀ ਦਾ ਪ੍ਰੋਜੈਕਟ ਪ੍ਰੋਡਕਟ ਆਉਂਦਾ ਹੈ।
ਹਾਂਜੀ, ਜਿਵੇਂ ਅਸੀਂ ਕਿਉਂਕਿ ਸਟੇਅਰਸ ਦੀ ਮੈਨੂਫੈਕਚਰਿੰਗ ਕਰਦੇ ਹਾਂ ਅਤੇ ਇੰਸਟਾਲੇਸ਼ਨ ਕਰਦੇ ਹਾਂ, ਮੈਨੂੰ ਪੌੜੀਆਂ ਬਣਾਉਣੀਆਂ ਥੋੜ੍ਹੀ ਵਧੀਆ ਲੱਗਦੀਆਂ ਨੇ,
ਨਹੀਂ,
ਬਟ ਮੈਨੂੰ ਪਸੰਦ ਕੀ ਆ ਕਿ ਜਦ ਐਟ ਦਾ ਐਂਡ ਰਿਜ਼ਲਟ ਮੈਂ ਜੋ ਅਚੀਵ ਲਿਆ ਕਰ ਸਕਦਾ, ਕਿੰਨਾ ਆਪਾਂ ਡੈਫੀਨੇਟਲੀ ਕਿੰਨੇ ਲੋਕਾਂ ਨੂੰ ਅਸੀਂ ਆਪਾਂ ਕੰਮ ਦੇ ਸਕਦੇ ਹਾਂ।
ਐਗਜ਼ੈਕਟਲੀ।
ਐਂਡ ਦੇ ਪੁੱਟ ਫੂਡ ਔਨ देयर
ਭਾਜੀ, ਇੰਜੋਏ ਕਰਦਾ ਜਦੋਂ ਪੌੜੀਆਂ ਬਣ ਜਾਂਦੀਆਂ ਨਾ ਉੱਤੇ ਥੱਲੇ ਜਾ ਕੇ ਫਿਰ ਇੰਜੋਏ ਕਰਦਾ। ਐਂਡ ਰਿਜ਼ਲਟ ਦੀ ਗੱਲ ਕਰ ਰਹੇ ਹਾਂ।
ਨਹੀਂ, ਪਰ
ਗੱਲ ਆਇਆ ਵੀ ਉਹ ਨਾਨ ਟੈਕ ਲਿਫਟ
ਆਪ ਫਿਟ ਰਹਿਣਾ ਵੀ ਜ਼ਰੂਰੀ ਹੈ।
ਜ਼ਰੂਰੀ ਹੈ। ਯੈਸ ਸਾਹਿਬ।
ਨਹੀਂ, ਉਹ ਬਹੁਤ ਵਧੀਆ ਚੀਜ਼ ਆ ਕਿ ਜਿਹੜਾ ਵੀ ਤੁਹਾਡਾ ਪੈਸ਼ਨ ਆ ਕਿ ਉਹ ਤੁਹਾਨੂੰ ਸਲੋਲੀ ਵੀ ਰਿਅਲਾਈਜ਼ ਹੋ ਸਕਦਾ, ਜ਼ਰੂਰੀ ਨਹੀਂ ਕਿ ਤੁਹਾਨੂੰ ਇਕਦਮ ਹੀ ਚੁਟਕੀ 'ਚ ਤੁਹਾਨੂੰ ਪਤਾ ਲੱਗ ਜਾਏ ਕਿ ਹਾਂ ਜੀ ਮੇਰਾ ਪੈਸ਼ਨ ਆ। ਸੋ ਉਹਨੂੰ ਫੋਲੋ ਕਰਨਾ ਵੀ ਬੜਾ ਜ਼ਰੂਰੀ ਹੈ ਜੇ ਪੈਸ਼ਨ ਹੈਗਾ ਤਾਂ। ਉਹਨੂੰ ਗਿਵ ਇਟ ਅ ਟਾਈਮ, ਗਿਵ ਇਟ 1 to 2 years ਐਟਲੀਸਟ,
ਹਾਂਜੀ,
ਫਿਰ ਹੀ ਤੁਹਾਡਾ ਅੱਗੇ ਕੁਛ ਵੱਧ ਸਕੂ।
ਲੋੜ ਤੋਂ ਤੁਹਾਨੂੰ ਲੱਗਦਾ ਕਿਤੇ ਫੀਲ ਹੋਇਆ ਕਿ ਲੋੜ ਤੋਂ ਵੱਧ ਲੋਕ ਅੱਜ ਜ਼ਿਆਦਾ ਬਿਜ਼ਨਸ ਕਰਨਾ ਚਾਹੁੰਦੇ, ਮਤਲਬ ਕਿ ਮੈਂ ਵੀ ਬਿਜ਼ਨਸ ਕਰਨਾ, ਮੈਂ ਵੀ ਕਰਨਾ, ਦੇ ਆਰ ਨੋਟ ਪ੍ਰੀਪੇਅਰਡ ਫੋਰ ਇਟ?
ਦੇਖੋ, ਦੇਖ ਜਾਣੇ ਦੀ।
ਹਾਂਜੀ, ਉਹ ਚਲੋ ਹਰ ਇੱਕ ਕਮਿਊਨਿਟੀ 'ਚ ਹਰ ਇੱਕ ਜਗ੍ਹਾ ਹੀ ਹੈਗਾ ਕਿ ਹਾਂ ਵੀ ਜੇ ਉਹਨਾਂ ਨੇ ਕੀਤਾ ਤਾਂ ਆਈ ਕੈਨ ਡੂ ਬੈਟਰ ਦੈਨ। ਉਹ ਇੱਕ ਕੰਪੈਟੀਟਿਵਨੈਸ ਸਪਿਰਿਟ ਜਿਹੜੀ ਆ ਉਹ ਵਧੀਆ ਵੀ ਚੀਜ਼ ਆ, ਪਰ ਉਹ ਕਿਸੇ ਟਾਈਮ 'ਤੇ ਜਦੋਂ ਬੰਦਾ ਪ੍ਰੀਪੇਅਰਡ ਨਹੀਂ ਹੈਗਾ ਤਾਂ ਉਹ ਮਾੜੀ ਵੀ ਚੀਜ਼ ਆ, ਹੈ ਨਾ। ਕਈਆਂ ਨੂੰ ਘਾਟਾ ਵੀ ਪੈਂਦਾ ਹੈ। ਸੋ ਦੇ ਲੋਸ ਲੋਟ ਆਫ ਮਨੀ, ਕਿਉਂਕਿ ਬਹੁਤ ਲਾਈਫ 'ਚ ਪਿੱਛੇ ਚਲੇ ਜਾਂਦੇ ਆ ਉਸ ਚੀਜ਼ ਨਾਲ। ਜਿਵੇਂ ਫੋਰ ਐਗਜ਼ਾਮਪਲ, ਕੋਈ ਸ਼ੋਪ ਓਪਨ ਹੋ ਗਈ, ਸ਼ੋਪ ਨਾ ਚੱਲੇ, ਉਹਦਾ ਰੈਂਟ ਆ, ਉਹਦੀ ਲੀਜ਼ ਸਾਈਨ ਕੀਤੀ ਹੋਈ ਆ, ਲੀਗਲ ਡਾਕੂਮੈਂਟ, ਉਹਨਾਂ ਨੂੰ ਕ੍ਰੈਡਿਟ ਹਿਸਟਰੀ ਖਰਾਬ ਹੋ ਗਈ, 5 ਸਾਲ ਉਹ ਕੁਛ ਨਹੀਂ ਕਰ ਸਕਦੇ। ਸੋ ਦੋਜ਼ ਥਿੰਗਸ ਕੈਨ ਬੀ ਅਵੋਇਡ, ਸਪੋਰਟ ਇਜ਼ ਦੇਅਰ ਰਾਦਰ ਦੈਨ ਕਿ ਹਾਂ ਵੀ ਤੁਸੀਂ ਔਫਰ ਪਾ ਕੇ ਕੈਸ਼ ਜੇ ਤੁਹਾਡੇ ਕੋਲ ਹੈਗਾ ਉਹ ਦੇ ਦਿੱਤਾ ਅਤੇ ਉਹ ਸਾਰੀ ਆਪਣੀ ਜ਼ਿੰਦਗੀ ਦੀ ਜਿਹੜੀ
ਇਮੋਸ਼ਨਲ ਇਨਵੈਸਟਮੈਂਟ ਕਹਿ ਸਕਦੇ ਉਹਨੂੰ, ਹੈ ਨਾ?
ਹਾਂਜੀ, ਕਈ ਵਾਰੀ ਜਿਵੇਂ ਆਪਾਂ ਨੂੰ ਬਿਜ਼ਨਸ ਇਜ਼ ਫੋਰ ਐਵਰੀ ਵਨ ਬਟ ਬਿਜ਼ਨਸ ਨੋਟ ਫੋਰ ਐਵਰੀ ਵਨ ਐਸ ਵੈਲ, ਹਰ ਕੋਈ ਬਿਜ਼ਨਸ ਕਰ ਸਕਦਾ ਵਿਦ ਰਾਈਟ ਸਕਿੱਲ ਸੈੱਟ, ਬਟ ਹਰ ਇੱਕ ਬਿਜ਼ਨਸ ਨਹੀਂ ਵੀ ਕਰ ਸਕਦਾ ਜਿਹਨੂੰ ਮਤਲਬ ਉਹਦੇ ਬਾਰੇ ਨੌਲੇਜ ਨਹੀਂ ਉਸ ਫੀਲਡ ਬਾਰੇ, ਜਿਵੇਂ ਆਪਾਂ ਫੀਲਡ ਦੀ ਗੱਲ ਕੀਤੀ ਹੈ ਪਹਿਲਾਂ ਹੀ, ਉਹਦੇ ਬਾਰੇ ਨੌਲੇਜ ਨਹੀਂ ਹੈਗੀ ਅਤੇ ਉਹ ਉਹ
ਜੇ ਤੁਹਾਡੀ ਗੱਲ ਨੂੰ ਸਮ ਅਪ ਕਰਨਾ ਹੋਵੇ, ਹਰ ਕੋਈ ਬਿਜ਼ਨਸ ਕਰ ਸਕਦਾ ਪਰ ਹਰ ਕੋਈ ਹਮੇਸ਼ਾ ਬਿਜ਼ਨਸ ਕਰਨ ਵਾਸਤੇ ਤਿਆਰ ਨਹੀਂ ਹੁੰਦਾ, ਲਾਈਕ ਦੇ ਹੈਵ ਟੂ ਬੀ ਡੂ ਸਮਥਿੰਗ ਐਂਡ ਦੈਨ ਦੇ ਕੈਨ ਡੂ ਇਟ,
ਕੋਈ ਪਲਾਨ ਨਹੀਂ ਕਰਦਾ ਮੋਸਟਲੀ ਆਪਣੀ ਕਮਿਊਨਿਟੀ 'ਚ। ਮੈਂ ਦੇਖਦਾ ਹਾਂ ਕਿ ਹਾਂ ਵੀ ਰਿਸੋਰਸ ਆਪਾਂ ਸ਼ੁਰੂ ਕਰ ਲੈਂਦੇ ਹਾਂ ਬਟ ਆਪਾਂ ਤਿਆਰ ਨਹੀਂ ਹੈਗੇ, ਹੈ ਨਾ? ਜਿਵੇਂ ਕੋਈ ਕਿਸੇ ਨੇ ਕੈਸ਼ ਫਲੋ ਨਹੀਂ ਬਣਾਉਂਦਾ, ਕੋਈ ਵੀ ਕੋਈ ਬਿਜ਼ਨਸ ਪਲਾਨ ਨਹੀਂ ਬਣਾਉਂਦਾ, ਸੋ ਚਲੋ ਵਟ ਜਦੋਂ ਅਸੀਂ ਕੀਤਾ ਸੀਗਾ ਬਿਜ਼ਨਸ ਸਟਾਰਟ, ਇਟ ਵਾਸ ਸਰਵਿਸ ਬੇਸਡ ਬਿਜ਼ਨਸ, ਸੋ ਸਾਡੀ ਕੋਈ ਬਹੁਤ ਜ਼ਿਆਦਾ ਇਨਵੈਸਟਮੈਂਟ ਨਹੀਂ ਸੀ ਹੈਗੀ ਇਸ ਚੀਜ਼ ਦੇ ਵਿੱਚ, ਬਟ ਵੀ ਇਨਵੈਸਟਮੈਂਟ ਵਾਜ਼ ਓਵਰ ਟਾਈਮ, ਹੈ ਨਾ? ਇਨਵੈਸਟਮੈਂਟ ਵਾਜ਼ ਕਿ ਜਦੋਂ ਬਿਜ਼ਨਸ ਨੂੰ ਨੈਕਸਟ ਸਟੇਜ 'ਤੇ ਲੈ ਕੇ ਜਾਣਾ, ਸੋ ਉਹ ਚੀਜ਼ਾਂ ਇੰਪੋਰਟੈਂਟ ਹੁੰਦੀਆਂ, ਉੱਥੇ ਤੁਹਾਨੂੰ ਪਲੈਨਿੰਗ ਦੀ ਲੋੜ ਪੈਂਦੀ, ਉਹ ਤੁਹਾਨੂੰ ਕੈਸ਼ ਫਲੋ ਬਣਾਉਣਾ ਪੈਂਦਾ, ਬਟ ਵੀ ਡਿਡ ਓਵਰ ਕੈਸ਼ ਫਲੋ, ਬਿਜ਼ਨਸ ਪਲੈਨਿੰਗ ਨਹੀਂ ਸੀਗੀ ਬਟ ਸਾਡਾ ਕੈਸ਼ ਫਲੋ ਸੀਗਾ ਕਿ ਸਾਡੇ ਕੋਲ ਕਿੰਨੇ ਫੰਡ ਸਾਨੂੰ ਚਾਹੀਦੇ ਆ ਆਪਣੇ ਅਕਾਊਂਟ ਦੇ ਵਿੱਚ ਟੂ ਸਰਵਾਈਵ, ਕਿ ਸਾਨੂੰ ਜੇ ਲੀਡ ਨਾ ਆਈ 6 ਮਹੀਨੇ ਕੋਈ ਵੀ, ਤੇ ਹਾਊ ਵੀ ਗੋਨਾ ਪੁੱਟ ਫੂਡ ਔਨ ਦ ਟੇਬਲ, ਉਹ ਬੜਾ ਇੰਪੋਰਟੈਂਟ ਆ ਕਿ ਤੁਹਾਡੇ ਕੋਲ ਮਤਲਬ ਬੈਕਅਪ ਹੋਣਾ ਚਾਹੀਦਾ ਜ਼ਰੂਰੀ।
ਸੋ ਤੁਸੀਂ ਪਲੈਨਿੰਗ ਕਹਿ ਰਹੇ ਸੀ ਵੀਰੇ, ਜਿਵੇਂ ਕਿਸੇ ਨੇ ਬਿਜ਼ਨਸ ਸ਼ੁਰੂ ਕਰਨਾ, ਉਹ ਸ਼ੁਰੂ ਕਿਵੇਂ ਕਰ ਸਕਦਾ?
ਬਿਜ਼ਨਸ ਤੁਸੀਂ ਕੰਪਨੀ ਖੋਲੋ ਆਪਣੀ,
ਅਕਾਊਂਟੈਂਟ ਕੋਲ ਰਜਿਸਟਰ ਕਰੋ ਜੀ ਮੇਰੀ ਕੰਪਨੀ,
ਪਰ 1500 ਲੋਕ ਲਾਓ ਕਹਿੰਦੇ ਆ, ਜੇ ਕੋਈ ਬੰਦਾ ਆਏ ਤੁਹਾਨੂੰ ਕਹੇ ਕਿ ਮੇਰੇ ਕੋਲ 1 ਰੁਪਿਆ ਨਹੀਂ ਹੈਗਾ, ਹਾਊ ਕੈਨ ਆਈ ਸਟਾਰਟ ਬਿਜ਼ਨਸ?
ਦੇਖੋ ਮਤਲਬ ਫਾਈਂਡ ਵੇ ਕਿ ਕਿਹੜਾ ਬਿਜ਼ਨਸ, ਤੁਸੀਂ ਜਿਵੇਂ ਜੇ $1 ਵੀ ਨਹੀਂ ਹੈਗਾ ਤੇ ਦੈਨ ਕੈਨ ਐਟਲੀਸਟ ਕੈਨ ਗੈਟ ਇਨਟੂ ਸਮ ਸਰਵਿਸ ਸੇਲਸ 'ਚ ਜਾ ਸਕਦੇ ਕੋਈ ਵੀ ਚੀਜ਼ ਦੇ ਵਿੱਚ, ਸੋ ਇਫ ਦੇ ਵਰਕ ਔਨ ਦੈਮ ਸੈਲਫ, ਜੇ ਆਪਣੀ ਸੇਲਸ ਪਿੱਚ ਉਹ ਠੀਕ ਕਰਨ ਜਾਂ ਆਪਣੇ ਆਪ 'ਤੇ ਕੰਮ ਕਰਨ, ਆਪਣੇ ਆਪ ਦੀਆਂ ਹੈਬਿਟਸ ਠੀਕ ਕਰਨ, ਉਹਦੇ ਨਾਲ ਕਾਫੀ ਆਪਣੇ ਆਪ 'ਤੇ ਹੀ ਕੰਮ ਕਰਨ ਨਾਲ ਤੁਹਾਨੂੰ ਮਤਲਬ ਫਿਰ ਤੁਸੀਂ ਉਹੋ ਜਿਹੀ ਐਨਰਜੀਜ਼ ਹੀ ਅਟਰੈਕਟ ਕਰਦੇ ਹੋ।
ਨੌਲੇਜ ਇਜ਼ ਪਾਵਰ, ਇਹ ਵੀ ਮੈਂ ਗੱਲ
ਐਗਜੈਕਟਲੀ। ਹਾਂਜੀ,
ਆਈ ਥਿੰਕ ਡੈਫੀਨੇਟਲੀ ਕੋਈ ਨਾ ਕੋਈ ਤਾਂ ਪ੍ਰੋਡਕਟ ਚਾਹੀਦਾ ਹੀ ਆ, ਆਈ ਥਿੰਕ ਜਸਟ ਟੂ ਗੈਟ ਸਟਾਰਟਡ। ਬਟ ਇਹ ਆ ਵੀ ਤੁਸੀਂ ਅਗਰ ਪੈਸੇ ਨਹੀਂ ਹੈਗੇ, ਪਹਿਲੀ ਗੱਲ ਤਾਂ ਜੋਬ 'ਤੇ ਲੱਗੋ, ਜਿਹੜੇ ਕੋਲ ਪੈਸੇ ਨਹੀਂ
ਹੈ ਕਮਾਓ,
ਪਹਿਲਾਂ ਤਾਂ ਪੈਸੇ ਕਮਾਓ
ਜਾ। ਮਤਲਬ ਲੋਕ ਨਾ ਕਈ ਵਾਰੀ ਇਹੋ ਜਿਹੇ ਕੰਪਲੈਕਸ ਚੀਜ਼ਾਂ 'ਚ ਪੈ ਕੇ ਬੇਸਿਕ ਭੁੱਲ ਜਾਂਦੇ ਆ ਕਿ ਵਾਟ ਇਜ਼ ਬੇਸਿਕ। ਹਾਂ ਠੀਕ ਆ, ਪਹਿਲਾਂ ਤੁਸੀਂ ਸਿੱਧਾ ਬਿਜ਼ਨਸ ਸਟਾਰਟ ਕਰਨ ਨਾਲੋਂ ਪਹਿਲਾਂ ਤੁਹਾਡੇ ਕੋਲ ਕੁਛ ਹੋਣਾ ਤਾਂ ਚਾਹੀਦਾ,
ਉਹੀ
ਬੈਕਅਪ ਹੋਣਾ ਤਾਂ ਚਾਹੀਦਾ।
ਜਿਵੇਂ ਕੋਈ ਜੋਬ ਕਰ ਰਿਹਾ, ਉਹ ਜੋਬ ਛੱਡ ਕੇ ਸਿੱਧਾ ਬਿਜ਼ਨਸ 'ਚ ਜੁਆਇਨ ਕਰਨਾ ਚਾਹੁੰਦਾ, ਪਰ ਉਹ ਕਰ ਲਏ ਜੁਆਇਨ, ਬਟ ਉਹਦੇ ਕੋਲ ਬੈਕਅਪ ਹੋਣਾ ਚਾਹੀਦਾ ਕਿ ਹਾਂ ਵੀ ਕਿ ਜੇ ਮੇਰੇ ਕੋਲ ਮੇਰਾ ਨਾ ਬਿਜ਼ਨਸ ਚੱਲਿਆ ਕੁਛ ਵੀ, ਮੈਨੂੰ ਨਾ ਇਨਕਮ ਆਈ, ਕੈਸ਼ ਫਲੋ ਨਾ ਆਇਆ, ਤੇ ਆਈ ਹੈਵ ਸਮਥਿੰਗ ਟੂ ਰਿਲਾਈ ਔਨ,
ਸਮ ਪਲਾਨ ਬੀ,
ਸਮ ਪਲਾਨ ਬੀ ਹੋਣਾ ਜ਼ਰੂਰੀ ਚਾਹੀਦਾ ਹੈਗਾ ਲਾਈਫ 'ਚ।
ਬਿਲਕੁਲ,
ਇੱਕ ਉਹ ਵੀ ਹੁੰਦਾ ਮੈਨੂੰ ਲੱਗਦਾ ਇਨਵੈਸਟਮੈਂਟ, ਐਂ ਨਾ ਕਰੋ ਵੀ ਤੁਸੀਂ ਸਾਰੇ ਪੈਸੇ ਸਾਰੀ ਸੇਵਿੰਗਸ ਚੱਕਤੀ।
ਹਾਂਜੀ,
ਆਈ ਥਿੰਕ ਯੂ ਕੈਨ ਬੈਟਰ ਪਲਾਨ ਕਰ ਸਕਦੇ ਹੋ।
ਰਿਸਕ ਤੇ ਕਿਸੇ ਵੀ ਬਿਜ਼ਨਸ
ਹੁੰਦਾ ਤਾਂ
ਜਾਂਦੇ ਹੋ, ਰਿਸਕ ਤੇ ਹੈਗੇ ਹੀ ਆ, ਬਟ ਉਹੀ ਆ ਕਿ ਤੁਸੀਂ ਕਿੰਨੇ ਮਿਹਨਤ ਕਰਨ ਲਈ ਕਿੰਨਾ ਤਿਆਰ ਹੋ ਤੁਸੀਂ, ਉਹ 'ਤੇ ਵੀ ਡਿਪੈਂਡ ਕਰਦਾ। ਕਿਉਂਕਿ ਬਿਜ਼ਨਸ ਦੇਖਣ 'ਚ ਹੁਣ ਜਿਵੇਂ ਕੋਈ ਮਤਲਬ ਕਿਸੇ ਨੂੰ ਵੀ ਆਪਾਂ ਲਾ ਲਈਏ, ਕੋਈ ਵੀ ਸਕਸੈਸਫੁਲ ਬੰਦਾ ਹੈ, ਉਹਨੂੰ ਆਪਾਂ ਦੇਖ ਕੇ ਕਹਿ ਦਿੰਦੇ ਕਿ ਹਾਂ ਵੀ ਹੀ ਇਜ਼ ਇੰਜੋਇੰਗ, ਹੀ ਇਜ਼ ਡੂਇੰਗ ਦਿਸ, ਹੀ ਇਜ਼ ਡੂਇੰਗ ਦੈਟ, ਬਟ ਉਹਦੇ ਪਿੱਛੇ ਉਹ ਕਿੰਨੇ ਘੰਟੇ ਕੰਮ ਕਰਦਾ ਹੈ ਜਸਟ ਟੂ ਹੈਵ ਦੈਟ ਮੇ ਬੀ 1 hour ਆਫ ਇੰਜੋਇਮੈਂਟ, ਅਤੇ ਉਹ ਕੋਈ ਨਹੀਂ ਦੇਖਦਾ ਹੈਗਾ। ਸੋ ਉਹ ਬੜੀ ਇੰਪੋਰਟੈਂਟ ਚੀਜ਼ ਹੈ ਕਿ ਉਹਨੇ ਕਿੰਨਾ ਹਾਰਡ ਵਰਕ ਕੀਤਾ ਹੈ, ਕਿੰਨੇ ਸਾਲ,
ਅਤੇ ਸਹੀ ਗੱਲ ਹੈ, ਪਿਛਲੇ ਪਾਸੇ ਨਹੀਂ ਦੇਖਦਾ,
ਇਹ ਉਹ ਕੋਈ ਨਹੀਂ ਦੇਖਦਾ ਹੈਗਾ, ਇਟ ਨੈਵਰ ਗੈਟਸ ਆਊਟ
ਐਸ ਵੈਲ,
ਉਹ ਬੜੀ ਇੰਪੋਰਟੈਂਟ ਚੀਜ਼ ਆ।
ਹਾਂਜੀ, ਇੱਕ ਆਪਾਂ ਪਹਿਲਾਂ ਕੈਸ਼ ਫਲੋ ਦੀ ਗੱਲ ਕਰ ਰਹੇ ਸੀ, ਜਿੱਦਾਂ ਤੁਸੀਂ ਮੈਨੂੰ ਦੱਸਿਆ।
ਹਾਂਜੀ,
ਕੈਸ਼ ਫਲੋ ਨੂੰ ਜੇ ਤੁਸੀਂ ਪਰਫੈਕਟਲੀ ਐਕਸਪਲੇਨ ਕਰਨਾ ਹੋਵੇ, ਵਾਟ ਇਜ਼ ਕੈਸ਼ ਫਲੋ?
ਸੋ ਕੈਸ਼ ਫਲੋ ਦਾ ਕੀ ਹੈਗਾ, ਕਾਫੀ ਟੈਂਪਲੇਟਸ ਤੁਹਾਨੂੰ ਆਨਲਾਈਨ ਮਿਲ ਜਾਂਦੀਆਂ ਹੈ। ਸੋ ਉਹਦੇ ਵਿੱਚ ਕੀ ਬੇਸਿਕਲੀ ਹੈ ਕਿ ਤੁਹਾਨੂੰ ਤੁਹਾਡੀਆਂ ਫਿਕਸਡ ਕੋਸਟ ਕਿੰਨੀਆਂ ਹੈਗੀਆਂ,
ਹਾਂਜੀ,
ਬਿਜ਼ਨਸ ਤੁਸੀਂ ਸ਼ੁਰੂ ਕਰ ਰਹੇ ਹੋ, ਤੁਹਾਡਾ ਰੈਂਟ, ਹੈ ਨਾ, ਜੇ ਤੁਸੀਂ ਟਰਾਂਸਪੋਰਟ ਦਾ ਬਿਜ਼ਨਸ, ਉਹਦਾ ਫਿਊਲ, ਉਹਦੀ ਕਿਸ਼ਤ ਜਿਹੜੀ ਜਾਂਦੀ ਹੈ ਟਰੱਕ ਦੀ, ਹੈ ਨਾ, ਉਹਦੀ ਇੰਸ਼ੋਰੈਂਸ, ਇਹ ਤੁਹਾਡਾ ਮਤਲਬ ਫਿਕਸਡ ਕੋਸਟ ਹੋ ਜਾਂਦੀ ਹੈ।
ਹਾਂਜੀ ਹਾਂਜੀ,
ਵੇਰੀਏਬਲ ਕੋਸਟ ਜਿਹੜੀਆਂ ਹੈ ਕਿ ਹਾਂ ਵੀ ਉਹਦੀ ਰਿਪੇਅਰ ਐਂਡ ਮੇਨਟੇਨੈਂਸ 'ਤੇ ਕਿੰਨਾ ਖਰਚਾ ਆਉਣਾ, ਉਹਦਾ ਫਿਊਲ ਦਾ ਪ੍ਰਾਈਸ ਅਪ ਐਂਡ ਡਾਊਨ ਹੋ ਜਾਣੇ ਆ, ਅਨਐਕਸਪੈਕਟਿਡ ਕੋਸਟ ਜਿਹੜੀ ਆ ਉਹ ਵੱਖਰੇ ਆਏ ਨੇ।
ਹਾਂਜੀ,
ਸੋ ਹੁਣ ਉਹ ਹੋ ਗਈਆਂ ਬੇਸਿਕ ਕੋਸਟ, ਜਿਹੜੀ ਟੋਟਲ ਕੋਸਟ ਆ ਗਈ, ਅਤੇ ਹੁਣ ਉਹਨੂੰ ਅਚੀਵ ਕਰਨ ਲਈ ਹਾਊ ਮੈਨੀ ਆਵਰਸ ਯੂ ਹੈਵ ਟੂ ਵਰਕ ਟੂ ਅਚੀਵ ਦੈਟ।
ਹਾਂਜੀ,
ਅਤੇ ਉਸ ਤੋਂ ਬਾਅਦ ਤੁਸੀਂ ਹਾਂ ਵੀ ਇੱਥੇ ਬ੍ਰੇਕ ਈਵਨ ਹੋ ਗਿਆ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕਿੰਨੀ ਐਕਟੀਵਿਟੀ ਕਰਨੀ ਆ ਟੂ ਅਰਨ ਦ ਡੋਲਰ,
ਪ੍ਰੋਫਿਟੇਬਿਲਿਟੀ।
ਸੋ ਇਹ ਪ੍ਰੋਫਿਟੇਬਿਲਿਟੀ, ਕੈਸ਼ ਫਲੋ ਇਟਸ ਜਸਟ ਕਾਇੰਡ ਆਫ ਪ੍ਰੋਫਿਟ ਐਂਡ ਲੋਸ ਆਫ ਐਵਰੀ ਮੰਥ, ਹਰ ਮੰਥ 'ਚ ਬ੍ਰੇਕਡਾਊਨ ਹੋ ਜਾਂਦਾ ਤੁਹਾਡਾ,
ਹਾਂਜੀ,
ਇੱਕ ਮਹੀਨੇ 'ਚ ਤੁਸੀਂ ਕਿੰਨਾ ਕੰਮ ਕਰਨਾ ਅਤੇ ਕਿੰਨੀ ਤੁਹਾਡੀ ਕੋਸਟ ਆ।
ਠੀਕ ਆ,
ਸੋ ਕੈਸ਼ ਫਲੋ ਨੂੰ ਇਸ ਹਿਸਾਬ ਨਾਲ ਸਮ ਅਪ ਕੀਤਾ ਜਾ ਸਕਦਾ।
ਸੋ ਇੱਕ ਹਿਸਾਬ ਦਾ ਕਹਿ ਲਓ ਕਿ ਇੱਕ ਕੈਲਕੂਲੇਟਰ ਰਿਸਕ ਆ ਕਿ ਬਫਰ ਹੈ ਕਿ ਜੇ ਜਸਟ ਸਾਨੂੰ ਲੋਸ ਹੋਇਆ ਤਾਂ ਵੀ ਕੈਨ ਯੂਜ਼ ਦੈਟ ਮਨੀ।
ਬੇਸਿਕਲੀ ਤੁਹਾਨੂੰ ਪਤਾ ਕਿ ਵਟ ਯੂ ਗੈਟਿੰਗ ਇਨ ਟੂ।
ਹਾਂ
ਸੋ ਇਹ ਚੀਜ਼ ਦਾ ਹੁਣ ਕਈ ਵਾਰੀ ਕਲਾਇੰਟਸ ਮੇਰੇ ਕੋਲ ਆਉਂਦੇ ਆ ਕਿ ਬਿਜ਼ਨਸ ਲੈ ਕੇ, ਮੈਂ ਉਹਨਾਂ ਨੂੰ ਹਮੇਸ਼ਾ ਚਲੋ ਕਹਿੰਦਾ ਕਿ ਅਕਾਊਂਟੈਂਟ ਨਾਲ ਵੀ ਗੱਲ ਕਰ ਲਓ, ਬਟ ਯੂ ਆਲਸੋ ਪ੍ਰਿਪੇਅਰਡ ਪ੍ਰਿਪੇਅਰ ਦ ਕੈਸ਼ ਫਲੋ ਯੋਰ ਸੈਲਫ। ਚਾਹੇ ਐਕਸੈਲ ਨੌਲੇਜ ਨਹੀਂ ਹੈਗੀ, ਕੁਛ ਨਹੀਂ ਹੈਗੀ, ਪਰ ਤੂੰ ਪੇਪਰ 'ਤੇ ਹੀ ਲਿਖ ਲਾ ਕਿ ਤੇਰੀ ਕਿੰਨੀਆਂ ਕੋਸਟ ਹੈਗੀਆਂ, ਤਾਂ ਕਿ ਤੈਨੂੰ ਪਤਾ ਹੋਵੇਗੀ ਵਟ ਇੰਟੇਲਸ। ਕਿਉਂਕਿ ਕਈ ਵਾਰੀ ਆਪਾਂ ਦੇਖ ਲੈਂਦੇ ਹਾਂ ਕਿ ਹਾਂ ਵੀ ਰੈੱਡ ਰੂਸਟਰ ਆ, ਇਹ ਬਹੁਤ ਵਧੀਆ ਚੱਲ ਰਿਹਾ, ਇੰਨੀ ਸੇਲਸ ਹੋ ਰਹੀ ਆ, ਬਟ ਉਹਦਾ ਰੈਂਟ ਕਿੰਨਾ ਹੈ, ਉਹਦੀ ਸਟਾਫ ਕੋਸਟ ਕਿੰਨੀ, ਸੁਪਰ ਐਨੂਏਸ਼ਨ, ਉਹਦਾ ਵਰਕ ਕੰਪਨਸੇਸ਼ਨ, ਉਹਦਾ ਕਿੰਨਾ ਕੁਛ, ਉਹਦੇ ਐਡੀਸ਼ਨਲ ਐਕਸਪੈਂਸਿਸ ਜਿਹੜੇ ਹੈਗੇ ਆ, ਪਰ ਰਿਅਲਾਈਜ਼ ਨਹੀਂ ਕਰਦੇ ਉਸ ਚੀਜ਼ ਨੂੰ।
ਆਪਾਂ ਆਮ ਹੀ ਇਹ ਗੱਲ, ਸਹੀ ਗੱਲ ਆਪਾਂ ਸੁਣਦੇ ਹਾਂ ਆਪਣੀ ਕਮਿਊਨਿਟੀ ਦੇ ਵਿੱਚ, ਉਹ ਕਹਿੰਦੇ ਨੇ ਇਹ ਤਾਂ ਇੰਨੇ ਪੈਸੇ ਕਮਾਉਂਦਾ।
ਹਾਂਜੀ,
ਪਰ ਆਪਣੀ ਅਸਲ 'ਚ ਗੱਲ ਨਹੀਂ ਹੁੰਦੀ ਵੀ ਅਸਲ 'ਚ ਪ੍ਰੋਫਿਟੇਬਿਲਟੀ ਕਿੰਨੀ,
ਪ੍ਰੋਫਿਟੇਬਿਲਟੀ ਕਿੰਨੀ ਹੈ, ਪ੍ਰੋਫਿਟੇਬਿਲਟੀ ਬੜੀ ਇੰਪੋਰਟੈਂਟ।
ਕਿਉਂਕਿ ਬਿਜ਼ਨਸ ਇੱਦਾਂ ਦੇ ਵੀ ਬਹੁਤ ਨੇ ਜਿਹੜੇ 50 ਮਿਲੀਅਨ ਡਾਲਰ ਉਹਨਾਂ ਦੀ ਸੇਲਸ ਆ, ਬਟ ਸੇਲਸ ਡਜ਼ਨਟ ਮੀਨ ਲਾਈਕ ਉਹਨਾਂ ਦੀ ਪ੍ਰੋਫਿਟੇਬਿਲਟੀ 50 ਮਿਲੀਅਨ ਆ।
ਐਗਜੈਕਟਲੀ,
ਸੋ ਇਟਸ ਆਲ ਅਬਾਊਟ ਪ੍ਰੋਫਿਟੇਬਿਲਟੀ। ਹੋ ਸਕਦਾ ਪ੍ਰੋਫਿਟੇਬਿਲਟੀ ਉਹ 2 ਲੱਖ ਡਾਲਰ ਕਮਾਉਂਦੇ ਹੁਣ ਸਾਲ ਦਾ।
ਹਾਂਜੀ ਹਾਂਜੀ ਹਾਂਜੀ,
ਸੋ ਪ੍ਰੋਫਿਟੇਬਿਲਟੀ ਜ਼ਿਆਦਾ ਇੰਪੋਰਟੈਂਟ ਆ।
ਪ੍ਰੋਫਿਟੇਬਿਲਟੀ ਇੰਪੋਰਟੈਂਟ ਤੇ ਡੈਫੀਨਿਟਲੀ।
ਤੁਸੀਂ ਜਿੱਦਾਂ ਹਰੀ ਭਾਈ ਹੁਣ ਆਬਵੀਅਸਲੀ ਬਿਜ਼ਨਸ ਦੀ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਵੀ ਬਿਜ਼ਨਸ ਆਪਰੇਟ ਕਰਦੇ ਹੋ ਜਾਂ ਆਪਣੇ ਫਾਦਰ ਦੀ ਹੈਲਪ ਕਰਦੇ ਹੋ?
ਹਾਂਜੀ ਹਾਂਜੀ।
ਐਂਡ ਆਈ ਨੋ ਕਿ ਤੁਸੀਂ ਟਰਾਈ ਕਰ ਰਹੇ ਹੋ ਉਹਨੂੰ ਆਟੋਮੇਟ ਕਰਨ ਦੇ ਲਈ, ਤੁਸੀਂ ਮਤਲਬ ਉਹਨੂੰ ਐਕਸਪਲੇਨ ਕਰ ਸਕਦੇ ਕਿੱਦਾਂ ਬਿਜ਼ਨਸ ਨੂੰ ਆਟੋਮੇਟ ਕੀਤਾ ਜਾ ਸਕਦਾ ਜਾਂ ਕੀ ਕਰ ਰਹੇ ਹੋ?
ਬਿਲਕੁਲ ਵੀਰੇ, ਆਟੋਮੇਟ ਵੀਰੇ ਪਤਾ ਕੀ ਆ, ਪਹਿਲਾਂ ਤਾਂ ਜਦ ਬੰਦਾ ਸ਼ੁਰੂ ਕਰਦਾ ਉਦੋਂ ਸਾਰਾ ਕੁਛ ਆਪ ਹੀ ਕਰ ਰਿਹਾ ਹੁੰਦਾ।
ਹਾਂਜੀ
ਠੀਕ ਆ। ਜਦ ਤੁਸੀਂ ਸਾਰਾ ਕੁਛ ਆਪ ਹੀ ਕਰ ਰਹੇ ਹੋ, ਉਹਦੇ ਨਾਲ ਨਾਲ ਨਾ ਦੂਜੀ ਟਾਸਕ ਕਰਨੀ ਜ਼ਰੂਰੀ ਆ ਕਿ ਤੁਸੀਂ ਨਾਲ ਦੀ ਨਾਲ ਹਰ ਇੱਕ ਰੋਲ ਜਿਹੜਾ ਲਿਖ ਕਰ ਰਹੇ ਹੋ ਉਹਨੂੰ ਨਾਲ ਦੀ ਨਾਲ ਲਿਖਣਾ ਸ਼ੁਰੂ ਕਰੋ ਵੀ ਮੈਂ ਇਹਨੂੰ ਕਿਵੇਂ ਕਰ ਰਿਹਾ। ਬਹੁਤ ਚੀਜ਼ਾਂ ਤੁਸੀਂ ਰਿਪੀਟਡ ਕਰਦੇ ਹੋ ਉਹਦੇ ਵਿੱਚ, ਹਰ ਬਹੁਤ ਟਾਸਕ ਹੁੰਦੀਆਂ ਜਿਹੜੀਆਂ ਰਿਪੀਟਡ ਕਰੀ ਜਾਂਦੇ ਹੋ ਹਰ ਵਾਰੀ, ਉਹੀ ਕਰਨ ਦਾ ਤਰੀਕਾ ਹੁੰਦਾ ਹਰ ਵਾਰੀ, ਅਤੇ ਉਹ ਤੁਸੀਂ ਬਹੁਤ ਸਾਲ 'ਚ ਪ੍ਰੈਕਟਿਸ ਕਰਕੇ ਸਿੱਖਿਆ ਹੁੰਦਾ ਵੀ ਮੈਂ ਆਹੀ ਇੱਦਾਂ ਰਿਪੀਟ ਕਰਦਾ, ਇਹਦੇ ਨਾਲ ਮੈਨੂੰ ਇੰਨਾ ਵਧੀਆ ਰਿਜ਼ਲਟ ਮਿਲਦਾ, ਇਹਦੇ ਨਾਲ ਮੈਨੂੰ 5-star ਵਿਊ ਮਿਲਦਾ। ਸੋ ਉਹ ਤਰੀਕੇ ਨੂੰ ਲਿਖਣਾ ਸ਼ੁਰੂ ਕਰੋ ਹਰ ਇੱਕ ਰੋਲ ਦੇ ਹਿਸਾਬ ਨਾਲ।
ਤੁਸੀਂ ਬੇਸਿਕਲੀ ਕਹਿ ਰਹੇ ਹੋ ਕਿ ਤੁਹਾਡਾ ਪ੍ਰੋਸੈਸ ਜਿਹੜਾ ਹੈ ਉਹ ਡਾਕੂਮੈਂਟਡ ਹੋਣਾ ਚਾਹੀਦਾ,
ਡਾਕੂਮੈਂਟਡ ਹੋਣਾ,
ਤਾਂ ਕਿ ਕੋਈ ਵੀ ਬੰਦਾ ਉਹ ਚੀਜ਼ ਨੂੰ ਇੰਪਲੀਮੈਂਟ ਕਰ
ਸਕੇ, ਟੈਂਪਲੇਟ।
ਉਹ ਤੁਸੀਂ ਜਿਵੇਂ, ਕਿਉਂਕਿ ਮੇਰਾ ਪਹਿਲਾਂ ਕਹਿ ਰਿਹਾ ਸੀ ਜਿਵੇਂ ਨਾ ਹਾਇਰਿੰਗ ਦੀ ਗੱਲ ਕਰਦੇ ਸੀ ਆਪਾਂ, ਬਈ ਆਪਾਂ ਨੂੰ ਕਲਚਰਲੀ ਫਿੱਟ ਜ਼ਿਆਦਾ ਜ਼ਰੂਰੀ ਬੰਦਾ ਰੈਦਰ ਦੈਨ ਐਕਸਪੀਰੀਅੰਸਡ।
ਹਾਂਜੀ,
ਉਹ ਸਿਸਟਮਸ ਦੇ ਨਾਲ ਹੀ ਅਚੀਵ ਹੋ ਸਕਦਾ ਜੇ ਤੁਹਾਡੇ ਕੋਲ ਸਿਸਟਮਸ ਹੈਗੇ ਨੇ। ਅਗਰ ਕੋਈ ਸਿਸਟਮ ਨਹੀਂ ਹੈਗਾ ਫਿਰ ਉਹੀ ਗੱਲ ਆ ਵੀ ਤੁਹਾਨੂੰ ਐਕਸਪੀਰੀਅੰਸਡ ਬੰਦੇ 'ਤੇ ਰਿਲਾਈ ਕਰਨਾ ਪਊਗਾ। ਐਕਸਪੀਰੀਅੰਸ ਬੰਦੇ ਰਿਲਾਈ ਕਰੋਗੇ, ਇੱਕ ਤਾਂ ਤੁਹਾਨੂੰ ਉਹਨੂੰ ਵੱਧ ਪੇ ਕਰਨਾ ਪਊਗੀ, ਇੱਕ ਉਹਦੇ ਮੂਡ ਦੇ ਹਿਸਾਬ ਨਾਲ ਕੰਮ ਹੁੰਦਾ, ਬਈ ਜਦੋਂ ਉਹਦਾ ਮਨ ਹੋਊਗਾ ਫਿਰ ਉਦੋਂ ਕੰਮ ਹੋਊਗਾ, ਕਿਉਂਕਿ ਤੁਹਾਡੇ ਕੋਲ ਆਪਸ਼ਨ ਨਹੀਂ ਹੈਗੀ। ਇਹ ਉਹਨੂੰ ਵੀ ਪਤਾ ਲੱਗ ਜਾਂਦਾ,
ਇਦਾਂ ਨਹੀਂ ਹੋ ਸਕਦਾ ਪਹਿਲਾਂ ਦਾ ਮੂਡ ਬਣਾਓ ਫਿਰ ਉਦੋਂ ਕੰਮ ਲਓ,
ਫਿਰ ਉਹਨੇ ਆਉਣਾ ਹੀ ਨਹੀਂ ਕੰਮ
ਤੇ। ਜਦੋਂ ਮੂਡ ਬਣ ਗਿਆ ਉਹਨੇ ਤੇ ਆਉਣਾ ਹੀ ਨਹੀਂ,
ਆਉਣਾ ਹੀ ਨਹੀਂ ਉਹਨੇ ਕਹਿਣਾ ਅੱਜ ਮੈਂ ਛੁੱਟੀ ਮਾਰਦਾ ਕੱਲ ਨੂੰ ਆਵਾਂਗੇ। ਇਹ ਆਪਾਂ ਆਫਨ ਦੇਖਦੇ ਹਾਂ ਸਾਰੇ ਸਮਾਲ ਬਿਜ਼ਨਸ ਦੇ ਵਿੱਚ, ਅਤੇ ਕਿਉਂਕਿ ਮੈਂ ਆਲਵੇਜ਼ ਸੋਚਦਾ ਹੁੰਦਾ ਸੀਗਾ ਵੀ ਯਾਰ ਐਡਾ ਵੱਡਾ ਬਿਜ਼ਨਸ ਇਹਨਾਂ ਤੋਂ ਓਨਰ ਤੋਂ ਬਿਨਾਂ ਇਹ ਚੱਲ ਕਿਵੇਂ ਜਾਂਦਾ, ਮੈਂ ਆਲਵੇਜ਼ ਸੋਚਦਾ ਸੀਗਾ। ਅਤੇ ਇਹਦੇ ਲਈ ਮੈਂ ਮਤਲਬ ਰਿਸਰਚ ਕਰੀ, ਮੈਂ ਬੁੱਕਸ 'ਤੇ ਬੁੱਕਸ ਪੜ੍ਹੀ, ਮੈਨੂੰ ਆਂਸਰ ਜਿੰਨਾ ਟਾਈਮ ਨਹੀਂ ਮਿਲਿਆ ਮੈਂ ਰੁਕਿਆ ਨਹੀਂ ਹੈਗਾ।
ਕਿਹੜੀ ਬੁੱਕਸ ਪੜ੍ਹੀਆਂ?
ਈ ਮਿਥ 'ਤੇ ਜਾ ਕੇ ਮੈਨੂੰ ਆਂਸਰ ਮਿਲਿਆ ਇਹ ਬੁੱਕ ਦਾ, ਸੋਰੀ ਇਹ ਕੁਐਸਚਨ ਦਾ। ਈ ਮਿਥ ਮਾਈਕਲ ਨੇ ਲਿਖੀ ਆ, ਮਾਈਕਲ ਗਰਬਰ ਪਤਾ ਨਹੀਂ ਇੱਦਾਂ ਕੁਛ ਨਾਮ ਆ,
ਕੋਈ ਹੋਊਗਾ ਗਰਬਾ
ਕਰਦਾ ਇੱਦਾਂ ਹੀ ਕੁਛ ਨਾਮ ਆ। ਸੋ ਬੇਸਿਕਲੀ ਉਹੀ ਜਿਵੇਂ ਤੁਸੀਂ ਵੀਰੇ ਕਹਿ ਰਹੇ ਸੀਗੇ, ਸਾਰੇ ਪ੍ਰੋਸੈਸ ਡਾਕੂਮੈਂਟ ਕਰੋ ਆਪਦੇ।
ਹਾਂਜੀ,
ਅਤੇ ਉਦੋਂ ਪਹਿਲਾਂ ਵੀ ਸਟੈਪ ਤੁਸੀਂ ਇੱਕ ਲੈ ਸਕਦੇ ਹੋ ਕਿ ਇੱਕ ਆਰਗਨਾਈਜੇਸ਼ਨਲ ਚਾਰਟ ਬਣਾ ਸਕਦੇ ਹੋ।
ਹਾਂਜੀ,
ਜਿਹਦੇ 'ਤੇ CEO ਤੋਂ ਲੈ ਕੇ ਤੁਸੀਂ ਥੱਲੇ ਤੱਕ ਸਾਰੀ ਪੋਜੀਸ਼ਨਸ ਲਿਖ ਸਕਦੇ ਹੋ ਤੁਹਾਡੀ ਕੰਪਨੀ ਦੇ ਵਿੱਚ। ਉਹਦੇ ਹਿਸਾਬ ਨਾਲ ਫਿਰ ਉਹ ਆਰਗਨਾਈਜੇਸ਼ਨਲ ਚਾਰਟ ਦੇ ਹਿਸਾਬ ਨਾਲ ਤੁਸੀਂ ਆਪਦੇ ਆਪ ਨੂੰ ਪਹਿਲਾਂ ਤਾਂ ਸਾਰੇ ਰੋਲ ਅਸਾਈਨ ਕਰ ਲਓ, ਕਿਉਂਕਿ ਤੁਸੀਂ ਪਹਿਲਾਂ ਆਪ ਹੀ ਕੰਮ ਕਰ ਰਹੇ ਹੋ। ਹੌਲੀ ਹੌਲੀ ਹਰੇਕ ਜਿਹੜਾ ਆਪਣਾ ਪੋਜੀਸ਼ਨ ਆ ਉਹਦੇ ਸਕ੍ਰਿਪਟਸ ਬਣਾਈ ਚੱਲੋ, ਪ੍ਰੋਸੈਸ ਬਣਾਈ ਚੱਲੋ, ਕਿਹੜੀ ਚੀਜ਼ ਕਿਵੇਂ ਕਰੀਦੀ ਆ, ਮੈਥਡਸ ਬਣਾਉਣੇ ਪੈਣਗੇ, ਫਾਰਮੂਲਾਸ ਕ੍ਰੀਏਟ ਕਰਨੇ ਪੈਣਗੇ। ਫਿਰ ਜਿਵੇਂ ਜਿਵੇਂ ਓਬਵੀਅਸਲੀ ਜਿਵੇਂ ਤੁਹਾਡਾ ਕੰਮ ਇਨਕਰੀਜ਼ ਹੁੰਦਾ, ਕੈਸ਼ ਫਲੋ ਬਿਲਡ ਹੁੰਦਾ, ਫਿਰ ਤੁਸੀਂ ਇੰਪਲੋਈ ਹਾਇਰ ਕਰ ਸਕਦੇ ਹੋ, ਉਹਨਾਂ ਨੂੰ ਉਹ ਰੋਲ ਅਸਾਈਨ ਕਰ ਸਕਦੇ ਹੋ ਜਿਹਦੇ ਜਿਹਦੇ ਤੁਸੀਂ ਪ੍ਰੋਸੈਸ ਬਣਾ ਲਏ। ਹੌਲੀ ਹੌਲੀ ਲੈਵਲ ਅਪ ਕਰੀ ਜਾਓ,
ਬਟ ਇਟ ਟੇਕਸ ਟਾਈਮ, ਇਟ ਟੇਕਸ ਟਾਈਮ। ਸੋ ਈਵਨ ਪ੍ਰੋਸੈਸ ਰਾਈਟ ਡਾਊਨ ਕਰਨ ਲਈ ਵੀ ਇਟ ਟੇਕਸ ਟਾਈਮ,
ਇਟ ਟੇਕਸ ਲਾਈਕ ਮੈਨੀ ਇਅਰਸ,
ਮੈਨੀ ਇਅਰਸ। ਸੋ
ਯਾ, ਬਿਕਾਜ਼ ਪ੍ਰੋਸੈਸ ਦਾ ਵੀਰੇ ਪਤਾ ਕੀ ਗੱਲ ਆ, ਇਹ ਨਾ ਆਪਣੇ ਇੱਕ ਵਾਰੀ ਮੈਂ ਲਿਖਤਾ ਇਹ ਨਹੀਂ ਹੈਗਾ ਵੀ ਇਹ ਪੱਕਾ ਹੋ ਗਿਆ,
ਨਹੀਂ, ਇਟ ਚੇਂਜਸ,
ਇਟ ਚੇਂਜਸ ਆਲ ਦ ਟਾਈਮ। ਲਾਈਕ ਤੁਹਾਨੂੰ ਹੌਲੀ ਹੌਲੀ ਇੰਪਰੂਵ ਕਰਨਾ ਪਊਗਾ, ਜਿਵੇਂ ਜਿਵੇਂ ਕੋਈ ਫਿਰ ਗਲਤੀ ਹੋ ਜਾਂਦੀ ਆ ਤੁਹਾਨੂੰ ਉਹ ਵੀ ਵਿੱਚ ਐਡ ਕਰਨੀ ਪਊਗੀ। ਸੋ ਇਟਸ ਲਾਈਕ ਕੰਸਟੈਂਟ ਪ੍ਰੋਗਰੈਸ।
ਸਾਡਾ ਪ੍ਰੋਸੈਸ ਤਾਂ ਇੱਦਾਂ ਚੇਂਜ ਹੁੰਦਾ ਕਿ ਹਰ ਇੱਕ ਬੈਂਕ ਦਾ ਹੀ ਪ੍ਰੋਸੈਸ ਡਿਫਰੈਂਟ ਆ, ਅਤੇ ਹਰ ਇੱਕ ਬੈਂਕ ਦਾ ਪ੍ਰੋਸੈਸ ਜਿਹੜਾ ਹੈ ਉਹ ਹਰ ਉਹ ਅਸੀਂ ਆਪ ਉਹਨਾਂ ਨੂੰ ਬੁਲਾਉਂਦੇ ਹਾਂ ਸੋ ਦੈਟ ਵੀ ਨੋ ਕਿ ਉਹਨਾਂ ਦਾ ਕੀ ਚੱਲ ਰਿਹਾ ਹੈਗਾ ਸੋ ਟੂ ਸਟੇ ਐਜੂਕੇਟਿਡ ਐਜੂਕੇਸ਼ਨ ਵੀ ਬੜੀ ਇੰਪੋਰਟੈਂਟ ਆ ਇੰਡਸਟਰੀ ਦੇ ਵਿੱਚ ਜੇ ਤੁਹਾਨੂੰ ਹੀ ਨਹੀਂ ਪਤਾ ਤਾਂ ਤੁਸੀਂ ਕਲਾਇੰਟ ਨੂੰ ਕੀ ਦੱਸ ਸਕੋਗੇ ਕਲਾਇੰਟ ਨੂੰ ਕੀ ਆਪਸ਼ਨ ਦੇ ਸਕੋਗੇ ਸੋ ਆਪਣੇ ਆਪ ਤੇ ਇਨਵੈਸਟ ਕਰਨਾ ਐਜੂਕੇਟ ਕਰਨਾ
ਕੋਈ ਵੀ ਬੰਦਾ ਬਿਜ਼ਨਸ ਸ਼ੁਰੂ ਕਰਕੇ ਵੀ ਇਦਾਂ ਨਹੀਂ ਕਹਿ ਸਕਦਾ ਕਿ ਮੈਂ ਸੈਟਲ ਹੋ ਗਿਆ ਦੇ ਹੈਵ ਟੂ ਕੀਪ ਲਰਨਿੰਗ
ਕੀਪ ਲਰਨਿੰਗ ਲਰਨਿੰਗ ਨੈਵਰ ਸਟਾਪਸ ਆਪਣਾ ਆਪਾਂ ਸਾਰੇ ਸਿੱਖ ਕਮਿਊਨਿਟੀ ਦੇ ਸਿੱਖ ਦਾ ਨਾਂ ਹੀ ਆ ਮਤਲਬ ਕਿ ਸਿੱਖੋ ਕੀਪ ਲਰਨਿੰਗ ਲਰਨ ਸੋ
ਟਾਪ 3 ਸਕਿੱਲਸ ਕਿਹੜੇ ਭਾਈ ਜਿਹੜੇ ਕਿਸੇ ਨੇ ਬਿਜ਼ਨਸ 'ਚ ਜਾਣਾ ਤੈਨ ਦੇ ਹੈਵ ਟੂ ਲਰਨ
ਟਾਪ 3 ਸਕਿੱਲਸ ਮੈਂ ਤੁਸੀਂ ਮੈਨੂੰ ਕੁਐਸਚਨ ਪੁੱਟ ਕੀਤਾ ਸੀਗਾ ਪਹਿਲਾਂ ਵੀ ਸੋ ਆਈ ਕਾਈਂਡ ਆਫ ਪ੍ਰੀਪੇਅਰਡ ਐਨ ਆਨਸਰ
ਇਹ ਨਹੀਂ ਦੱਸਣਾ ਸੀਗਾ ਨਾ
ਜਾ ਕਰ ਮੈਂ ਤੁਹਾਨੂੰ ਦੱਸਦਾ ਹਾਂ ਬਿਕੋਜ਼ ਇਟਸ ਇੰਪੋਰਟੈਂਟ
ਹਾਂ ਨੋਟਸ ਲੈ ਕੇ ਆਇਆ
ਵੇਰੀ ਸਿਟ ਆਈ ਹੈਵ ਸਮ ਨੋਟਸ ਹਾਂਜੀ ਸੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਬਜਟਿੰਗ ਸਕਿੱਲਸ
ਓਕੇ
ਜਿਹੜੇ ਕੈਸ਼ ਫਲੋ ਬਣਾਉਣਾ ਬਜਟ ਬਣਾਉਣਾ ਉਹ ਤੁਹਾਨੂੰ ਆਉਣਾ ਚਾਹੀਦਾ ਹੈ ਜੇ ਨਹੀਂ ਆਉਂਦਾ ਤਾਂ ਯੂ ਕੈਨ ਈਜ਼ੀਲੀ ਲਰਨ ਦੈਟ ਐਕਸਲ ਚਲਾਉਣੀ ਮਤਲਬ ਚਲੋ ਹਾਈ ਲੈਵਲ 'ਤੇ ਚਲਾਉਣ ਦੀ ਬਜਾਏ ਬੰਦਾ ਛੋਟੇ ਲੈਵਲ 'ਤੇ ਚਲਾ ਹੀ ਸਕਦਾ ਮੈਂ ਵੀ ਇੰਨਾ ਵੱਡਾ ਐਕਸਲ ਦਾ ਯੂਜ਼ਰ ਨਹੀਂ ਹੈਗਾ ਪਰ ਤੁਸੀਂ ਕੈਸ਼ ਫਲੋ
ਜੇ ਤੁਸੀਂ ਐਕਸਲ ਸਿੱਖ ਜਾਓਗੇ ਮੈਨੂੰ ਲੱਗਦਾ ਉਹ ਐਡਿਕਟਿਵ ਬਹੁਤ ਆ ਮੈਨੂੰ ਲੱਗਦਾ
ਹਾਂ
ਉਹ ਤੁਹਾਡੀ ਕ੍ਰੀਏਟੀਵਿਟੀ 'ਤੇ ਡਿਪੈਂਡ ਕਰਦਾ ਕਿੰਨਾ ਤੁਸੀਂ
ਤੁਹਾਡੀ ਕ੍ਰੀਏਟੀਵਿਟੀ 'ਤੇ ਕਿੰਨੇ ਤੁਸੀਂ ਉਹ 'ਚ ਫਾਰਮੂਲਾਸ ਲਗਾ ਕੇ ਕੀ ਕੁਛ ਕਰ ਦਿਓ ਬਾਅਦ 'ਚ ਤੁਸੀਂ ਐਂਡ ਤੁਸੀਂ ਵੱਧ ਐਡਵਾਂਸਡ ਯੂਜ਼ਰ ਬਣ ਸਕਦੇ ਹੋ
ਹਾਂਜੀ
ਬਟ ਜੇ ਵੀ ਤੁਹਾਨੂੰ ਨਹੀਂ ਵੀ ਪਤਾ ਸੋ ਈਵਨ ਕਿ ਤੁਸੀਂ ਨੋਰਮਲ ਯੂਜ਼ਰ ਵੀ ਜਿਹੜਾ ਹੈਗਾ ਉਹ ਬਜਟਿੰਗ ਉੱਥੇ ਬਣਾ ਸਕਦਾ ਈਜ਼ੀਲੀ ਸੋ ਇਟਸ ਨੋਟ ਦੈਟ ਹਾਰਡ ਠੀਕ ਹੈ ਇੱਕ ਤਾਂ ਇਹ ਬਹੁਤ ਵੱਡਾ ਸਕਿੱਲ ਆ ਜਿਹੜਾ ਬਜਟਿੰਗ ਆ ਗਿਆ ਸੈਕਿੰਡ ਪਰਸਿਸਟੈਂਸ ਸੋ ਆਪਣੇ ਲੋਕ ਜਿਹੜੇ ਆ ਜਾਂ ਕੋਈ ਵੀ ਲਾ ਲਓ ਬਿਜ਼ਨਸ 'ਚ ਹਾਰ ਕੇ ਦੇ ਜਸਟ ਆਪਣੇ ਹੱਥ ਛੱਡ ਦਿੰਦੇ ਆ ਹਥਿਆਰ ਕਿ ਹਾਂ ਵੀ ਹੁਣ ਮਤਲਬ ਖਤਮ ਹੋ ਗਿਆ ਕੰਮ ਸੋ ਆਈ ਕਾਂਟ ਪਰਸਿਸਟ ਵਿਦ ਦਿਸ ਕਿ ਹੁਣ ਚਲੋ ਹੋਰ ਕੁਛ ਟਰਾਈ ਕਰ ਲੈਂਦੇ ਹਾਂ ਬਟ ਇਫ ਦੈਟਸ ਯੋਰ ਪੈਸ਼ਨ ਕੀਪ ਪਰਸਿਸਟਿੰਗ ਯੂ ਵਿਲ ਸਕਸੀਡ
ਇੱਥੇ ਮੈਨੂੰ ਗੱਲ ਜਿੱਤਾ ਕਿ ਇਫ ਇਟਸ ਈਜ਼ੀ ਐਨੀਬਾਡੀ ਕੈਨ ਡੂ ਇਟ
ਬਿਜ਼ਨਸ ਆਪਣਾ ਚਲਾ ਰਿਹਾ ਉਹ 24 ਆਵਰਸ ਹੀ ਬਿਜ਼ਨਸ ਬਾਰੇ ਸੋਚ ਰਿਹਾ ਉਹਦੇ ਆਪਣੇ ਚੈਲੰਜਸ ਆ ਸੋ ਐਵਰੀਥਿੰਗ ਹੈਜ਼ ਇਟਸ ਓਨ ਚੈਲੰਜਸ ਸੋ ਥਰਡ ਜਿਹੜਾ ਹੈਗਾ ਉਹ ਪਰਸਿਸਟੈਂਸ ਅਤੇ ਕੀ ਸੀਗੀ ਕਿ ਬਸ ਕੈਰੀ ਓਨ ਅਤੇ ਇੱਕ ਹੈਗਾ ਹਾਰਡ ਵਰਕ ਐਂਡ ਸਮਾਰਟ ਵਰਕ ਸੋ ਦੇ ਬੋਥ ਗੋ ਇਨ ਹੈਂਡ ਇਨ ਹੈਂਡ ਸੋ ਇਹ ਨਹੀਂ ਹੈਗਾ ਕਿ ਹਾਂ ਵੀ ਸਮਾਰਟ ਵਰਕ ਕਰਕੇ ਸਭ ਕੁਝ ਡੈਲੀਗੇਟ ਕਰਕੇ ਤੁਸੀਂ ਆਰਾਮ ਨਾਲ ਬਹਿ ਜਾਓ ਅਤੇ ਬਿਜ਼ਨਸ ਵਿਲ ਗੋ ਓਨ ਜਸਟ ਨੋਰਮਲੀ
ਪਹਿਲਾਂ ਕਿਹੜਾ ਕਰਨਾ ਚਾਹੀਦਾ
ਦੋਵੇਂ ਚੀਜ਼ਾਂ ਨਾਲ ਦੇ ਨਾਲ ਹੀ ਬੜੀ ਇੰਪੋਰਟੈਂਟ ਆ ਸੋ ਹਾਰਡ ਵਰਕ ਨਹੀਂ ਭੁੱਲਿਆ ਜਾ ਸਕਦਾ ਅਤੇ ਜਿਹੜਾ ਸਮਾਰਟ ਵਰਕ ਆ ਉਹ ਵੀ ਨਾਲ ਨਾਲ ਤੁਹਾਨੂੰ ਆਪਣਾ ਉਹ ਕਰਨਾ ਪੈਣਾ ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਪ੍ਰੋਸੈਸ ਮੈਪ ਬਣਾਉਣਾ
ਹਾਂਜੀ ਹਾਂਜੀ
ਉਹ ਸਮਾਰਟ ਵਰਕ ਆ ਹਾਰਡ ਵਰਕ ਕੀ ਹੈ ਕਿ ਤੁਸੀਂ ਸਾਰੇ ਕੰਮ ਆਪੇ ਕਰੀ ਜਾਓ ਉਹ ਤੁਸੀਂ ਪ੍ਰੋਸੈਸ ਮੈਪ ਬਣਾਓ ਹੀ ਨਾ ਸੋ ਦੈਟਸ ਜੇ ਇਕੱਲਾ ਹੀ ਉਹੀ ਕਰੀ ਜਾਓਗੇ ਤਾਂ ਦੈਨ ਯੂ ਵਿਲ ਬਰਨ ਆਊਟ ਅਤੇ ਉਹ ਨਹੀਂ ਕੰਮ ਹੋਣਾ
ਸਹੀ ਗੱਲ
ਸੋ ਯੂ ਹੈਵ ਟੂ ਹੈਵ ਬੋਥ ਬੈਲੈਂਸ ਆਫ ਬੋਥ
ਬਿਲਕੁਲ ਬਾਕੀ ਤੁਸੀਂ ਪਰਸਿਸਟੈਂਸ ਕਿਹਾ ਇਹ ਇੱਕ ਸਕਿੱਲ ਹੈ ਵੀ ਸਿੱਖਿਆ ਜਾ ਸਕਦਾ
ਪਰਸਿਸਟੈਂਸ ਸਕਿੱਲ ਤਾਂ ਨਹੀਂ ਕਹਿ ਸਕਦੇ ਆਈ ਥਿੰਕ ਪਾਰਟ ਆਫ ਪਰਸਨੈਲਿਟੀ ਕਹਿ ਸਕਦੇ ਹਾਂ ਬਟ
ਹਾਂਜੀ
ਪਰ ਜੇ ਤੁਸੀਂ ਬਿਜ਼ਨਸ
ਕੀਤਾ ਜਾ ਸਕਦਾ
ਪ੍ਰੈਕਟਿਸ ਕੀਤਾ ਜਾ ਸਕਦਾ ਤੁਸੀਂ ਸਿੱਖ ਸਕਦੇ ਹੋ
ਜੀ
ਆਈ ਥਿੰਕ ਪਰ ਤੁਹਾਡਾ ਯੂ ਆਰ ਨੋਟ ਬੋਰਨ ਵਿਦ ਇਟ
ਬਿਲਕੁਲ ਹਾਂਜੀ ਹਾਂਜੀ
ਇਹ ਚੀਜ਼ ਹੈਗੀ
ਮੈਨੂੰ ਲੱਗਦਾ ਕਿਸੇ ਬੰਦੇ ਨਾਲ ਕੰਮ ਕਰਕੇ ਐਜ਼ ਅ ਲਾਈਕ ਤੁਹਾਡੀ ਮੈਂਟਰਸ਼ਿਪ ਕੋਈ ਕਰੇ ਤਾਂ ਉਹ ਵਧੀਆ ਤਰੀਕਾ ਸਿੱਖਣ ਦਾ ਪਰਸਿਸਟੈਂਸ
ਬੜਾ ਇੰਪੋਰਟੈਂਟ ਆ ਹਾਂਜੀ ਮੈਂਟਰਸ਼ਿਪ ਇਜ਼ ਵੈਰੀ ਵੈਰੀ ਇੰਪੋਰਟੈਂਟ ਹਾਂ ਉਹ ਮੈਂ ਨਹੀਂ ਦੱਸਿਆ ਇਹਦੇ ਵਿੱਚ ਬਟ
ਕੋਈ ਮੈਂ ਆਈ ਗਾਟ ਯੂ ਬੈਕ ਬ੍ਰਦਰ
ਥੈਂਕ ਯੂ ਸੋ ਵੈਰੀ ਫੋਰਥ ਸਕਿੱਲ ਐਡ ਕਰ ਦੋ ਤੁਸੀਂ ਮੈਂਟਰਸ਼ਿਪ ਇਜ਼ ਵੈਰੀ ਇੰਪੋਰਟੈਂਟ
ਨੋਟ ਪੜ ਲੈਣੇ ਤੁਹਾਡੇ ਮੈਨੂੰ ਲੱਗਦਾ
ਮੈਂ ਕਦੇ ਸ਼ੇਅਰ ਤੇ ਨਹੀਂ ਕਰਦੇ ਨੋਟਸ
ਨਹੀਂ ਵਧੀਆ
ਬਾਕੀ ਵੀਰੇ ਤੁਸੀਂ ਨਾ ਦੱਸਿਆ ਸੀਗਾ ਵੀ ਤੁਸੀਂ ਜਦ ਬਿਜ਼ਨਸ ਸ਼ੁਰੂ ਕਰਿਆ ਸੀ ਤੁਸੀਂ ਨਾ ਕਾਫੀ ਸਾਲ ਐਕਸਰਸਾਈਜ਼ ਕੀਤੀ ਨਹੀਂ ਹੈਗੀ ਜਮੀ ਫਿਟਨੈਸ 'ਤੇ ਧਿਆਨ ਨਹੀਂ ਦਿੱਤਾ ਅਤੇ ਜਦ ਤੁਸੀਂ ਐਕਸਰਸਾਈਜ਼ ਉਦੋਂ ਸ਼ੁਰੂ ਕੀਤੀ ਅਤੇ ਉਹਦੇ ਨਾਲ ਬਿਜ਼ਨਸ 'ਤੇ ਤੁਹਾਡੇ ਕੀ ਇਫੈਕਟ ਪਿਆ
ਸੋ ਮੈਂ ਤੁਹਾਨੂੰ ਦੱਸਦਾ ਕਿ ਫਸਟ 4 ਈਅਰਸ ਜਿਹੜੇ ਬਿਜ਼ਨਸ 'ਤੇ ਸੀਗੇ ਸੋ ਮੈਂ ਅਤੇ ਮੇਰੀ ਵਾਈਫ ਮਤਲਬ ਵੀ ਕਾਇੰਡ ਆਫ ਵਰਕਡ 7 ਡੇਜ਼ ਅ ਵੀਕ ਸਮਝ ਲਓ ਕਿ 15-15 ਘੰਟੇ 20-20 ਘੰਟੇ ਇੱਕ ਦਿਨ 'ਚ ਕੰਮ ਕਰਨਾ
ਇਟ
ਵਾਸ ਕ੍ਰੇਜ਼ੀ ਉਹ ਇਸ ਕਰਕੇ ਸੀਗਾ ਕਿ ਵੀ ਜਸਟ ਵਾਂਟਡ ਟੂ ਗਿਵ ਐਵਰੀਥਿੰਗ ਟੂ ਦ ਬਿਜ਼ਨਸ ਪਰ ਉਹਦੇ ਵਿੱਚ ਸਾਡੀ ਹੈਲਥ ਮਤਲਬ ਉਹਨਾਂ ਦੀ ਤਾਂ ਨਹੀਂ ਮੈਂ ਆਪਣੀ ਕਹਿ ਸਕਦਾ ਮੇਰੀ ਹੈਲਥ ਕਾਫੀ ਮਤਲਬ ਬੈਕ ਚਲੀ ਗਈ ਸੀਗੀ ਸੋ ਸ਼ਾਇਦ ਮਤਲਬ ਤੁਸੀਂ ਮੇਰੀਆਂ ਪੁਰਾਣੀਆਂ ਫੋਟੋਜ਼ ਦੇਖੀਆਂ ਹੋਣਗੀਆਂ ਕਿ ਇਟਸ ਲਾਈਕ ਕੁਆਇਟ ਬਿਗ ਯੂਸ ਟੂ ਬੀ ਕੁਆਇਟ ਬਿਗ ਸੋ ਉਹਦੇ ਨਾਲ ਕੀ ਹੋਇਆ ਕਿ ਮੈਨੂੰ ਹੈਲਥ ਇਸ਼ੂਜ਼ ਹੋਣੇ ਸ਼ੁਰੂ ਹੋ ਗਏ ਸੋ ਦੈਨ ਆਈ ਵੈਂਟ ਵਿਜ਼ਿਟਡ ਮਾਈ ਜੀ ਪੀ ਐਂਡ ਸ਼ੀ ਟੋਲਡ ਮੀ ਕਿ ਬਈ ਤੂੰ ਜੇ ਸੁਧਰਿਆ ਨਾ ਤਾਂ ਤੈਨੂੰ ਮੈਨੂੰ ਗੋਲੀ ਲਾਉਣੀ ਪੈਣੀ ਆ ਬਲੱਡ ਪ੍ਰੈਸ਼ਰ ਦੀ
ਗੋਲੀ।
ਮੈਂ ਕਿਹਾ ਓਕੇ, ਮਤਲਬ ਆਈ ਵਾਜ਼ ਮੇ ਬੀ ਅਰਾਊਂਡ 26-27 ਐਟ ਦੈਟ ਟਾਈਮ। ਸੋ ਮੈਂ ਕਿਹਾ ਵੀ ਹੁਣੇ ਗੋਲੀ ਲੱਗ ਜਾਏਗੀ ਤਾਂ ਸਾਰੀ ਉਮਰ ਪਈ ਹੈ। ਸੋ ਆਈ ਮੇਡ ਲਾਈਫ ਸਟਾਈਲ ਚੇਂਜਿਸ ਦੈਨ, ਫਿਰ ਮੈਂ ਭੱਜਣਾ ਭੁੱਜਣਾ ਸ਼ੁਰੂ ਕੀਤਾ। ਜੇਕਬ ਜੂਕਬ ਲੈਡਰਸ, ਮੈਂ ਇੱਕ ਸੋਕਰ ਟੀਮ ਆ ਉਹਦੇ ਨਾਲ ਟ੍ਰੇਨਿੰਗ ਕਰਨ ਲੱਗ ਪਿਆ ਥੋੜ੍ਹੀ ਬਹੁਤੀ, ਕਮਿਊਨਿਟੀ ਸੋਕਰ ਟੀਮ ਆ। ਸੋ ਉਹਦੇ ਨਾਲ ਚਲੋ ਮੈਚ ਤਾਂ ਨਹੀਂ ਖੇਡਦਾ ਪਰ ਜਦੋਂ ਡ੍ਰਿਲਸ ਕਰਦੇ ਸੀਗੇ ਨਾਲ ਨਾਲ ਬੰਦਾ ਆਪ ਭੱਜ ਲੈਂਦਾ, ਕਿਉਂਕਿ ਸਾਥ ਹੋਵੇ ਤਾਂ ਤੁਸੀਂ ਮਤਲਬ ਕਰ ਸਕਦੇ।
ਮੈਨੂੰ ਲੱਗਦਾ ਆਪਾਂ ਤਿੰਨੇ ਜਾਣੇ ਉਸੇ ਸੋਕਰ ਟੀਮ ਨਾਲ ਖੇਡੇ ਹੋਏ ਆ।
ਅੱਛਾ ਜੀ, ਠੀਕ
ਹੈ। ਵਿਰਸਾ ਦੀ ਗੱਲ ਕਰ ਰਹੇ ਤੁਸੀਂ?
ਮੈਂ ਵਿਰਸਾ ਕਲੱਬ ਦੀ ਗੱਲ ਕਰ ਰਿਹਾ।
ਮੈਂ ਤੁਹਾਨੂੰ ਦੇਖਿਆ ਨਹੀਂ ਹੈ, ਕਿਹੜੇ ਸਾਲ 'ਚ ਖੇਡਦੇ?
ਨਹੀਂ ਤੁਸੀਂ ਤੁਹਾਡੀ ਭਾਈ ਦਾ ਨਾ ਨੀ ਇੰਜਰੀ ਹੋ ਗਈ ਸੀ, ਇਹ ਚਲੇ ਗਈ ਸੀ ਬਾਅਦ 'ਚ।
ਓਕੇ ਹਾਂ।
ਐਂਡ ਮੈਂ ਭਾਈ ਨੂੰ ਮੈਂ ਵੀ ਨਹੀਂ ਦੇਖਿਆ, ਮੈਂ ਵੀ ਚਲੇ ਗਿਆ ਸੀ, ਮੈਂ ਬਾਅਦ ਬਾਸਕਟਬਾਲ ਖੇਡਣ ਲੱਗ ਪਿਆ। ਪਰ ਆਪਾਂ
ਮੈਂ ਫਿਰ ਬਾਅਦ 'ਚ ਕੋਚ ਬਣ ਗਿਆ। ਨਹੀਂ ਮਜ਼ਾਕ ਕਰ,
ਕੋਚ ਵੀ ਜ਼ਰੂਰੀ ਹੈ। ਸੋ ਪਰ ਹਾਂਜੀ, ਉਹਦੇ ਨਾਲ
ਹਲੇ ਵੀ ਖੇਡਦਾ ਮੈਂ।
ਤੁਹਾਡੀ ਵੀ ਮੈਂ ਇੱਕ ਦਿਨ ਪੋਸਟ ਦੇਖੀ ਸੀਗੀ, ਇੱਕ ਦਿਨ ਤੁਸੀਂ ਕਿਹਾ ਕਿ ਤੁਹਾਡਾ ਜਿਹੜਾ ਸਾਥ ਆ ਜਿਮ ਬੱਡੀ ਜਿਹੜਾ ਹੋਣਾ ਬੜਾ ਇੰਪੋਰਟੈਂਟ ਆ, ਅਤੇ ਉਹੀ ਇੱਕ ਤਰ੍ਹਾਂ ਦਾ ਇੱਕ ਸਾਥ ਸੀਗਾ ਉਹਦੇ ਨਾਲ, ਇੱਕ ਜਸਟ ਟੂ ਗੈਟ ਮੀ ਆਊਟ ਆਫ ਮਾਈ ਕੰਫਰਟ ਲੈਵਲ। ਉਹਦੇ ਨਾਲ ਫਿਰ ਕਦੇ ਮਤਲਬ ਉਹਨੂੰ ਅਸੀਂ ਵਧੀਆ ਕੀਤਾ, ਕਦੀ ਜੇਕਬ ਲੈਡਰ ਚਲੇ ਗਏ, ਕਦੀ ਬੀਚ 'ਤੇ ਰਨ ਕਰ ਲਿਆ, ਕਦੀ ਪਾਰਕ 'ਚ ਹੀ ਭੱਜ ਲਿਆ।
ਹਾਂਜੀ,
ਉਹ ਚੀਜ਼ ਬੜੀ ਇੰਪੋਰਟੈਂਟ ਹੋਈ ਉਹਦੇ ਨਾਲ। ਸੋ ਉਹਦੇ ਨਾਲ ਆਈ ਲੋਸਟ ਮੇ ਬੀ 10-12 ਕਿਲੋਜ਼ ਇਨ ਲਾਈਕ 3-4 ਮੰਥਸ। ਉਹਦੇ ਨਾਲ ਓਕੇ, ਦਿਸ ਕੈਨ ਬੀ ਡਨ।
ਹਾਂਜੀ ਹਾਂਜੀ।
ਉਸ ਤੋਂ ਬਾਅਦ ਫਿਰ ਹੌਲੀ ਹੌਲੀ ਫਿਰ ਜਿਮ ਵੱਲ ਨੂੰ, ਪਿਛਲੇ ਇੱਕ ਸਾਲ ਤੋਂ ਰੋਬਿਨ ਵੀਰੇ ਦੀ ਗੱਲ ਹੋਈ ਸੀਗੀ, ਸੋ ਇੱਕ ਸਾਲ ਤੋਂ ਉਹਨਾਂ ਨਾਲ ਟ੍ਰੇਨਿੰਗ ਚੱਲ ਰਹੀ ਹੈ ਪਿਛਲੇ ਜਨਵਰੀ ਤੋਂ। ਉਹਦੇ ਨਾਲ ਥੋੜ੍ਹਾ, ਪਰ ਮੇਰਾ ਬੜਾ ਫਲਕਚੁਏਟ ਕਰਦਾ ਰਹਿੰਦਾ ਕਿਉਂਕਿ ਮੇਰਾ ਬੈਠਣ ਵਾਲਾ ਕੰਮ ਆ, ਕਦੀ ਵੱਧ ਗਿਆ ਕਦੀ ਘੱਟ ਗਿਆ। ਬਟ ਹਾਂ, ਉਹਨੇ ਐਕਸਟ੍ਰੀਮ ਲੈਵਲ 'ਤੇ ਨਹੀਂ ਗਿਆ ਫਿਰ ਵਾਪਸ, ਬਟ ਆਈ ਟਰਾਈ ਟੂ ਬੀ ਹੈਲਦੀਅਰ।
ਅਤੇ ਤੁਹਾਡਾ ਲਾਈਫ ਸਟਾਈਲ ਤਾਂ ਚੇਂਜ ਹੋ ਗਿਆ?
ਲਾਈਫ ਸਟਾਈਲ ਬਹੁਤ ਚੇਂਜ ਹੋਇਆ ਕਿਉਂਕਿ ਹੁਣ ਫਰਾਈਡ ਫੂਡ ਵਗੈਰਾ, ਗਲਤ ਫੂਡ ਹੈਬਿਟਸ ਨਹੀਂ ਰਹਿ ਗਈਆਂ। ਹੁਣ ਦਿਲ ਹੀ ਨਹੀਂ ਕਰਦਾ ਵੇਖ ਕੇ ਵੀ ਖਾਣ ਨੂੰ।
ਇੱਕ ਦਿਲ ਨਹੀਂ ਕਰਦਾ, ਇੱਕ ਮੈਨੂੰ ਲੱਗਦਾ ਬੰਦਾ ਡਰ ਜਾਂਦਾ ਯਾਰ, ਮੈਂ ਵਾਪਸ ਉੱਥੇ ਨਹੀਂ ਜਾਣਾ ਚਾਹੁੰਦਾ ਜਿੱਥੋਂ ਮੈਂ ਆਇਆ।
ਉਹ ਬੜਾ, ਹਾਂਜੀ
ਉਹ ਬਹੁਤ ਘੰਟੀ ਲੜਕੀ ਰਹਿੰਦੀ ਦਿਮਾਗ
ਵਿੱਚ, ਮਾਈਂਡ ਉਹ ਰਹਿੰਦਾ ਹੀ ਹਮੇਸ਼ਾ ਕਿ ਬਈ ਨਾ, ਕਾਂਟ ਬੀ ਗੋਇੰਗ ਬੈਕ ਟੂ ਦ ਸੇਮ।
ਸੋ ਜਿਹੜੇ ਮੈਨੂੰ ਲੱਗਦਾ ਸੁਣ ਰਿਹਾ, ਟ੍ਰਾਂਸਫਾਰਮੇਸ਼ਨ ਇੱਕ ਵਾਰੀ ਕਰੋ, ਬਾਅਦ 'ਚ ਤੁਹਾਨੂੰ ਸੌਖੇ ਹੋ ਜਾਓਗੇ।
ਬਾਅਦ 'ਚ ਇੱਦਾਂ ਆਈ ਥਿੰਕ
ਬਾਅਦ 'ਚ ਮੇਨਟੇਨ ਕਰਨਾ ਵੀ ਔਖਾ ਹੈ, ਮੇਨਟੇਨ ਰੱਖਣਾ ਵੀ ਬੜਾ ਔਖਾ ਹੈ।
ਉਹੀ ਕਹਿਣ ਲੱਗਾ ਸੀ, ਯੂ ਹੈਵ ਟੂ ਚੇਂਜ ਇਟ ਇਨਟੂ ਲਾਈਫ ਸਟਾਈਲ।
ਯੈਸ ਯੈਸ,
ਉਹੀ ਨਾ ਲਾਈਫ ਸਟਾਈਲ ਇੱਕ ਵਾਰੀ ਚੇਂਜ ਕਰ ਲਿਆ ਤੇ ਦੈਟ ਬਿਕਮਸ ਯੂਰ ਲਾਈਫ ਸਟਾਈਲ।
ਐਗਜ਼ੈਕਟਲੀ ਐਗਜ਼ੈਕਟਲੀ, ਸੋ ਦੈਟਸ ਵਾਟ ਮੈਟਰਸ।
ਬਿਲਕੁਲ। ਬਾਕੀ ਜਿਵੇਂ ਤੁਸੀਂ ਵੀਰੇ ਕਿਹਾ ਨਾ, ਉਹ ਮੈਨੂੰ ਲੱਗਦਾ ਕੋਈ ਵੀ ਫਿਜ਼ੀਕਲ ਐਕਟੀਵਿਟੀ ਜਿਹੜੀ ਤੁਸੀਂ ਕਰਦੇ ਹੋ, ਜਿਵੇਂ ਸਪੋਰਟਸ 'ਚ ਸ਼ੁਰੂ ਕਰਦੇ ਹੋ, ਉਹ ਈਜ਼ੀ ਕਰ ਦਿੰਦਾ ਆਈ ਥਿੰਕ ਸਟਾਰਟ ਕਰਨਾ। ਕਿਉਂਕਿ ਜਦ ਤੁਸੀਂ ਟੀਮ ਦੇ ਨਾਲ ਖੇਡ ਰਹੇ ਹੁੰਦੇ ਹੋ, ਉਹ ਵਿੱਚ ਤੁਹਾਨੂੰ ਪਤਾ ਨਹੀਂ ਲੱਗਦਾ, ਤੁਸੀਂ ਆਪਣੇ ਆਪ ਨੂੰ ਪੁਸ਼ ਕਰ ਲੈਂਦੇ ਹੋ ਇਹਨਾਂ ਦੀ ਹੋਰ।
ਹਾਂਜੀ ਹਾਂਜੀ, ਉਹੀ ਗੱਲ ਆ ਕਿ ਜੇ ਤੁਸੀਂ ਆਪਣੇ ਆਪ ਨੂੰ ਬੱਡੀ ਸਿਸਟਮ ਕਰ ਲੈਂਦੇ, ਚਾਹੇ ਟੀਮ ਨਾ ਕਰ ਲਓ, ਚਾਹੇ ਤੁਸੀਂ ਕਿਸੇ ਮਤਲਬ ਜਿਮ ਬੱਡੀ ਨਾ ਕਰ ਲਓ,
ਹਾਂਜੀ ਹਾਂਜੀ,
ਉਹਦੇ ਨਾਲ ਤੁਹਾਨੂੰ ਥੋੜ੍ਹੀ ਜਿਹੀ ਮੋਟੀਵੇਸ਼ਨ, ਜਿਵੇਂ ਸਮਝ ਲਓ ਕਿ ਇੱਕ ਜਣੇ ਦੀ ਕਿਸੇ ਦਿਨ ਮੋਟੀਵੇਸ਼ਨ ਨਹੀਂ ਹੈਗੀ ਜਾਣ ਦੀ, ਪਰ ਦੂਜੇ ਨੇ ਖਿੱਚ ਕੇ ਲਾਈ ਜਾਣਾ ਕਿ ਵੀ ਚੱਲ ਚੱਲੀਏ, ਤੂੰ ਕਿਉਂ ਰੁਕ ਰਿਹਾ ਹੈ ਨਾ। ਸੋ ਇਹ ਚੱਕਰ ਇਹਦਾ ਸਾਈਕੀ ਇੱਦਾਂ ਕੰਮ ਕਰਦੀ ਆ। ਸੋ ਜੇ ਦੋਵੇਂ ਚਲੋ ਕਿਸੇ ਦਿਨ ਬੈਠੇ ਆ ਕਿਤੇ, ਚਲੋ ਦੋਵੇਂ ਰਹਿ ਗਏ ਪਰ ਮੋਸਟਲੀ ਜੇ ਦੋ ਜਣੇ ਜਿਮ ਜਾ ਰਹੇ ਆ ਤੇ ਯੂ ਕਾਈਂਡ ਆਫ
ਅਕਾਊਂਟੇਬਲ
ਹੋ ਜਾਂਦਾ ਕਿ ਵੀ ਉਹਨੇ ਜਾਣਾ, ਜੇ ਮੈਂ ਨਾ ਗਿਆ ਤਾਂ ਉਹਦਾ ਵੀ ਕੰਮ ਖਰਾਬ ਹੋਏਗਾ।
ਬੜਾ ਹੁੰਦਾ ਫਿਰ।
ਹਾਂਜੀ ਹਾਂ, ਸੋ ਬੜਾ ਇੰਪੋਰਟੈਂਟ ਹੈ।
ਤੁਹਾਡਾ ਕੰਮ ਕਾਫੀ ਇੰਟੈਲੈਕਚੁਅਲ ਹੁੰਦਾ, ਜਿਸ ਤਰ੍ਹਾਂ ਕਹਿ ਲਓ ਮਾਈਂਡ ਕਾਫੀ ਯੂਜ਼ ਹੁੰਦਾ, ਕਿਤੇ ਕੰਮ ਦੇ ਇੱਦਾਂ ਹੋਇਆ ਕੁਛ ਫਨੀ, ਇੱਦਾਂ ਕਿ ਮਤਲਬ ਕੋਈ ਸਿੱਲੀ ਚੀਜ਼ ਅੱਜ ਤੇ ਲੋਨ ਲੈ ਕੇ ਆ ਗਿਆ ਹੋਵੇ ਕਿ ਮੈਨੂੰ ਇਹਦੇ ਲਈ ਲੋਨ ਚਾਹੀਦਾ, ਨਿਊ ਸਟਾਰਟਡ ਲਾਈਫ।
ਇਹ ਜਿਹੜਾ ਸਿੱਲੀ ਕੁਐਸਚਨਸ, ਮੈਂ ਆਪਣੇ ਹਮੇਸ਼ਾ ਕਲਾਇੰਟਸ ਨੂੰ ਕਹਿੰਦਾ ਕਿ ਯੂ ਆਸਕ ਮੀ ਵਟ ਐਵਰ, ਹੈ ਨਾ, ਉੱਦਾਂ ਮਤਲਬ ਕਿ ਆਈ ਨੈਵਰ ਸੇ ਕਿ ਹਾਂ ਮੈਂ ਕੋਈ ਕੁਐਸਚਨ ਤੁਹਾਡਾ ਦੁਬਾਰਾ ਨਹੀਂ ਆਨਸਰ ਕਰੂੰਗਾ, ਜਾਂ ਮਤਲਬ ਕਿ ਮੈਂ ਹੱਸਾਂ ਉਹਨਾਂ 'ਤੇ। ਇਟਸ ਨੋਟ ਲਾਈਕ ਦੈਟ, ਮਤਲਬ ਹਾਸੇ ਵਾਲੇ ਤਾਂ ਕਾਫੀ ਕਿੱਸੇ ਹੋ ਜਾਂਦੇ, ਬਟ ਆਈ ਕਾਂਟ ਰੀਕੋਲ ਐਨੀ। ਬਟ ਉੱਦਾਂ ਮਤਲਬ ਆਈ ਰਿਸਪੈਕਟ ਕਿ ਹਾਂ ਵੀ ਜਿੰਨੇ ਕੁਐਸਚਨ ਤੁਸੀਂ ਵਾਰ ਵਾਰ ਮੈਨੂੰ ਪੁੱਛੋ, ਕੋਈ ਗੱਲ ਨਹੀਂ, ਕਿਉਂਕਿ ਹੁਣ ਆਪਾਂ ਕਈ ਵਾਰੀ ਡਾਕਟਰ ਕੋਲ ਜਾਂਦੇ ਹਾਂ, ਫੋਰ ਐਗਜ਼ਾਮਪਲ, ਜਿਵੇਂ ਆਪਣੀ ਲਾ ਲਈਏ ਕਿ ਮੈਂ ਆਪਣੀ ਹੀ ਗੱਲ ਦੱਸਦਾ ਹੈ ਕਿ ਮੈਂ ਅਤੇ ਮੇਰੇ ਵਾਈਫ ਮੇਰੀ ਡਾਟਰ ਨੂੰ ਲੈ ਕੇ ਗਏ ਸੀਗੇ ਇੱਕ ਡਾਕਟਰ ਤੋਂ, ਸਪੈਸ਼ਲਿਸਟ ਤੋਂ। ਸੋ ਉਹਦਾ ਨੋਸ ਦਾ ਕੁਛ ਸੀਗਾ, ਸੋ ਡਾਕਟਰ ਨੇ ਸਾਡੇ ਨਾਲ ਬੜੀ ਟਿਪੀਕਲ ਜਿਹੀਆਂ ਗੱਲਾਂ 'ਚ ਗੱਲ ਕੀਤੀ ਹੈ ਕਿ ਚਲੋ ਮਤਲਬ ਵੀ ਹੈਵ ਰੈਡ ਬਾਇਓਲੋਜੀ, ਸਾਨੂੰ ਪਤਾ ਹੈ ਪਰ ਸਾਨੂੰ ਨਹੀਂ ਸਮਝ ਆਈ ਉਹਦੀ। ਸੋ ਸਾਨੂੰ ਅਸੀਂ ਕਿਹਾ ਕਿ ਕੁਡ ਯੂ ਪਲੀਜ਼ ਰਿਪੀਟ ਇਟ ਅਗੇਨ, ਐਕਸਪਲੇਨ ਅਗੇਨ। ਸੋ ਉਹਨੇ ਦੁਬਾਰਾ ਐਕਸਪਲੇਨ ਕੀਤਾ, ਸਾਨੂੰ ਫਿਰ ਨਹੀਂ ਸਮਝ ਆਇਆ। ਫਿਰ ਮੈਂ ਕਿਹਾ ਚਲੋ ਹੁਣ ਤਾਂ ਇੰਬੈਰਸਮੈਂਟ ਹੋ ਗਈ ਆ। ਫਿਰ ਅਸੀਂ ਬਾਹਰ ਆਏ, ਰਿਸੈਪਸ਼ਨ ਨੂੰ ਕਿਹਾ ਕਿ ਓਕੇ ਡਾਕਟਰ ਨੇ ਇਸ ਚੀਜ਼ ਬਾਰੇ ਸਾਨੂੰ ਦੱਸਿਆ ਸੀਗਾ ਕਿ ਇਹਦਾ ਕੁਛ ਬਰੋਸ਼ਰ ਵਗੈਰਾ ਹੈਗਾ, ਸੋ ਵੀ ਕੈਨ ਫਰਦਰ ਰੀਡ ਇਨ ਟੂ ਇਟ। ਅਤੇ ਉਹ ਸ਼ੀ ਸੈਂਟ ਅਸ ਦ ਬਰੋਸ਼ਰ ਆਫਟਰ ਦੈਟ। ਸੋ ਦੈਨ ਵੀ ਰੈਡ ਇਟ ਐਂਡ ਦੈਨ ਵੀ ਗੋਟ ਟੂ ਨੋ ਕਿ ਹਾਂ ਵੀ ਉਹ ਹੈ ਕੀ ਚੀਜ਼ ਆ। ਸੋ ਕਈ ਵਾਰੀ ਕੀ ਹੁੰਦਾ ਕਿ ਆਪਾਂ ਝੱਕਦੇ ਕੁਐਸਚਨ ਨਹੀਂ ਪੁੱਛਦੇ, ਬਟ ਵੀ ਸ਼ੁੱਡ ਆਸਕ। ਕੋਈ ਕੁਐਸਚਨ ਸਟੂਪਿਡ ਨਹੀਂ ਹੁੰਦਾ। ਸੋ ਮਤਲਬ ਕਈ ਵਾਰੀ ਆਪਾਂ ਜਾਗਨ ਬੜਾ ਯੂਜ਼ ਕਰਨ ਲੱਗ ਪੈਂਦੇ, ਜਿਵੇਂ ਮੇਰੇ ਕੇਸ 'ਚ ਕਈ ਵਾਰੀ ਮੈਂ ਐਲ ਐਮ ਆਈ ਕਰੀ ਜਾਂਦਾ, ਅਗਲੇ ਨੂੰ ਪਤਾ ਨਹੀਂ ਕਿ ਲੈਂਡਰ ਮੋਰਗੇਜ ਇੰਸ਼ੋਰੈਂਸ ਹੈ ਕੀ ਚੀਜ਼ ਹੈ, ਕਹੀ ਜਾਂਦਾ ਹੈ ਨਾ। ਸੋ
ਤਕੜਾ ਹੀ ਬੰਦਾ ਲੱਗਦਾ ਐਲ ਐਮ ਆਈ ਕਹਿ ਰਿਹਾ।
ਸੋ ਉਹੀ ਚੀਜ਼ ਹੈ ਕਿ ਆਪਣੀ ਜਿਹੜੇ ਸ਼ੋਰਟਕੱਟਸ ਜਿਹੜੇ ਆ ਉਹ ਮੈਂ ਘੱਟ ਹੀ ਯੂਜ਼ ਕਰਨਾ ਪ੍ਰੀਫਰ ਕਰਦਾ ਆਪਣੀ ਜਦੋਂ ਇੰਟਰਵਿਊ ਕਰ ਰਿਹਾ ਹਾਂ ਲੋਨ ਦੇ ਲਈ, ਤਾਂ ਕਿ ਦੂਜੇ ਨੂੰ ਉਹਦੇ ਹਿਸਾਬ ਨਾਲ ਸਮਝਾ ਸਕਾਂ। ਸੋ ਯੂ ਨੀਡ ਟੂ ਨੋ ਕਿ ਵੇਅਰ ਦੇ ਆਰ ਸਟੈਂਡਿੰਗ ਹੈ ਨਾ, ਯੂ ਹੈਵ ਟੂ ਪੁੱਟ ਯੋਰ ਸੈਲਫ ਇਨ ਟੂ ਦੇਅਰ ਸ਼ੂਜ਼, ਫਿਰ ਉਸ ਹਿਸਾਬ ਨਾਲ ਸਮਝਾਓਗੇ, ਦੈਨ ਦੇ ਵਿਲ ਅੰਡਰਸਟੈਂਡ।
ਆਈ ਥਿੰਕ ਤੁਸੀਂ ਬਹੁਤ ਇੰਪੋਰਟੈਂਟ ਗੱਲ ਕਹੀ ਆ, ਆਈ ਥਿੰਕ ਦਿਸ ਇਜ਼ ਪਾਰਟ ਆਫ ਲੀਡਰਸ਼ਿਪ।
ਹਾਂਜੀ,
ਮੈਂ ਉਹ ਤੁਹਾਨੂੰ ਉਹਦਾ ਹੀ ਪੁੱਛਣ ਲੱਗਿਆ ਸੀ, ਕਿਉਂਕਿ ਜਿਵੇਂ ਤੁਸੀਂ ਪਹਿਲਾਂ ਕਹਿ ਕੇ ਹਟਿਆ ਨਾ, ਮੈਂ ਆਲਵੇਜ਼ ਆਪਦੇ ਟੀਮ ਮੈਂਬਰ ਨੂੰ ਆਲਵੇਜ਼ ਕਹਿਣਾ ਵੀ, ਜਿਵੇਂ ਤੁਸੀਂ ਕਿਹਾ ਵੀ ਕੋਈ ਸਿਲੀ ਕੁਐਸਚਨ ਨਹੀਂ ਹੈਗਾ, ਠੀਕ ਆ। ਸੋ ਵੱਧ ਤੋਂ ਵੱਧ ਕੁਐਸਚਨ ਪੁੱਛੋ ਤਾਂ, ਪਰ ਇਹ ਆ ਵੀ ਤੁਸੀਂ ਵਾਰੀ ਵਾਰੀ ਸੇਮ ਕੁਐਸਚਨ ਰਿਪੀਟ ਕਰੋ, ਜੇ ਤੁਹਾਨੂੰ ਨਹੀਂ ਸਮਝ ਲੱਗਿਆ ਤਾਂ ਪੁੱਛ ਸਕਦੇ ਹੋ।
ਹਾਂਜੀ,
ਪਰ ਅਦਰਵਾਈਜ਼ ਤੁਸੀਂ ਕਹਿਣ ਦਾ ਮਤਲਬ ਕੁਐਸਚਨ ਪੁੱਛੋ ਤਾਂ ਕਿ ਤੁਸੀਂ ਵੱਧ ਤੋਂ ਵੱਧ ਹੋਰ ਇੰਪਰੂਵ ਕਰ ਸਕੋ।
ਐਗਜੈਕਟਲੀ।
ਸੋ ਡੈਫੀਨੇਟਲੀ, ਸੋ ਤੁਹਾਡਾ ਮਤਲਬ ਐਕਸਪੀਰੀਅੰਸ ਕੀ ਰਿਹਾ ਲੀਡਰਸ਼ਿਪ ਨੂੰ ਲੈ ਕੇ ਤੁਹਾਡੀ ਟੀਮ ਦੇ ਵਿੱਚ, ਹਾਊ ਹੈਜ਼ ਦੈਟ ਹੈਲਪਡ?
ਲੀਡਰਸ਼ਿਪ ਜਿਹੜੀ ਆ ਉਹ ਦੇਖੋ, ਮੈਂ ਟ੍ਰੈਵਲੈਕਸ ਜਦੋਂ ਸੀਗਾ, ਆਈ ਹੈਡ ਸਮ ਸੋਰਟ ਆਫ ਲੀਡਰਸ਼ਿਪ ਐਕਸਪੀਰੀਅੰਸ ਦੇਅਰ, ਬਟ
ਹਾਂਜੀ
ਆਈ ਵਾਸ ਕੁਆਇਟ ਯੰਗ ਐਟ ਦੈਟ ਟਾਈਮ, ਜਦੋਂ ਮੈਨੂੰ ਸੇਲਸ ਮੈਨੇਜਰ, ਡਿਊਟੀ ਮੈਨੇਜਰ ਕਹਿ ਸਕਦੇ ਹਾਂ, ਉਹਦੇ 'ਚ ਕੰਮ ਕੀਤਾ। ਸੋ ਆਈ ਯੂਜ਼ ਟੂ ਮੈਨੇਜ ਸਟਾਫ ਆਫ ਮੇ ਬੀ 30-35 ਐਟ ਦੈਟ ਟਾਈਮ, ਉਹਨਾਂ ਦੇ ਰੋਸਟਰਿੰਗ, ਉਹਨਾਂ ਦੇ ਪਰਫੋਰਮੈਂਸ ਮੈਨੇਜਮੈਂਟ, ਉਹ ਸਾਰਾ ਮੈਨੂੰ ਐਕਸਪੀਰੀਅੰਸ ਸੀਗਾ ਉਹਦੇ ਵਿੱਚ ਕਿ ਹਾਊ ਇਟ ਵਰਕਸ। ਬਟ ਉਹ ਸਕਿੱਲਸ ਜਿਹੜੇ ਆ ਉਹ ਮੈਂ ਯੂਟੀਲਾਈਜ਼ ਕੀਤੇ ਆ ਆਪਣੇ ਬਿਜ਼ਨਸ ਦੇ ਵਿੱਚ ਵੀ। ਬਟ ਲੀਡਰਸ਼ਿਪ ਜਿਹੜੀ ਆ ਇੱਕ ਤਰ੍ਹਾਂ ਦਾ, ਜਿਵੇਂ ਕਹਿੰਦੇ ਕਿ ਤੁਹਾਡਾ ਲੀਡਰਸ਼ਿਪ ਸਟਾਈਲ ਕੀ ਆ, ਆਈ ਡੋਂਟ ਥਿੰਕ ਮੇਰਾ ਕੋਈ ਲੀਡਰਸ਼ਿਪ ਸਟਾਈਲ ਹੈਗਾ, ਆਈ ਕਾਂਟ ਸੇ ਦੈਟ। ਮੇਰਾ ਲੀਡਰਸ਼ਿਪ ਸਟਾਈਲ ਆਈ ਵੁੱਡ ਸੇ ਕਿ ਇਟਸ ਕੁਆਇਟ ਫਲੂਡ, ਕਿ ਹਾਂ ਵੀ ਜਿੱਦਾਂ ਦਾ ਅੱਗੇ ਉਹ ਬੰਦਾ ਉਹੋ ਜਿਹੇ ਆਪਾਂ ਹੋ ਜਾਣਾ,
ਉਹਨੂੰ
ਉਹੋ ਜਿਹੀ ਲੈਂਗੁਏਜ 'ਚ ਸਮਝਾ ਜਾਣਾ। ਸੋ ਵਟ ਐਵਰ ਵਰਕਸ ਫੋਰ ਦੈਟ ਪਰਸਨ ਆਲ ਬਿਕਮ ਲਾਈਕ ਦੈਟ। ਸੋ ਇਸ ਤਰ੍ਹਾਂ
ਆਹ ਮੈਨੂੰ ਗੱਲ ਬੜੀ ਵਧੀਆ ਲੱਗਦੀ ਆ। ਮੋਸਟਲੀ ਨਾ ਕਈ ਵਾਰੀ ਕੀ ਹੁੰਦਾ, ਦੁਨੀਆਂ ਦੇ ਵਿੱਚ ਸਾਰੀ ਹਰ ਕਿਸੇ ਇੰਡਸਟਰੀ ਦੀ ਗੱਲ ਕਰਦਾ, ਕੁਛ ਟਰਮਸ ਜਾਂ ਕੁਛ ਵਰਡਸ ਕ੍ਰੀਏਟ ਹੋ ਜਾਂਦੇ ਆ ਕਿ ਜਿੱਦਾਂ ਆਪਾਂ ਹੋਮ ਸਿੱਕ ਦੀ ਗੱਲ ਕਰਦੇ ਹਾਂ, ਹੈ ਨਾ, ਹੋਮ ਸਿੱਕ ਹੋ ਗਿਆ, ਫਿਰ ਉਹ ਜਦੋਂ ਬੰਦਾ ਕਿਤੇ ਬਾਹਰ ਹੋਟਲ 'ਚ ਜਾਂਦਾ ਜਾਂ ਤੁਸੀਂ ਬਾਲੀ ਗਏ ਜਾਂ ਕਿਤੇ ਵੀ, ਚਲੋ ਤੁਸੀਂ ਤਾਂ ਘੁੰਮਣ ਫਿਰਨ ਗਏ, ਪਰ ਕਿਤੇ ਇਹੋ ਜਿਹੀ ਜਗ੍ਹਾ 'ਤੇ ਜਾਂਦਾ ਜਿੱਥੇ ਉਹਦਾ ਦਿਲ ਲੱਗਦਾ ਵੀ ਆ, ਉਹਨੂੰ ਪਤਾ ਨਹੀਂ ਉਹਦਾ ਦਿਲ ਲੱਗ ਰਿਹਾ ਕਿ ਨਹੀਂ, ਭਾਵੇਂ ਉਹਦਾ ਲੱਗਦਾ ਹੀ ਹੋਵੇ ਦਿਲ, ਉਹ ਕਹੂਗਾ ਮੈਂ ਹੋਮ ਸਿੱਕ ਹੋ ਗਿਆ। ਕਈ ਵਾਰੀ ਵਰਲਡ ਦੇ ਵਿੱਚ ਉਹ ਵਰਡ ਇੱਦਾਂ ਦੇ ਬਣੇ ਹੁੰਦੇ ਆ ਨਾ, ਅਤੇ ਲੋਕ ਆਪਣੇ ਆਪ 'ਤੇ ਅਪਲਾਈ ਕਰਨਾ ਸ਼ੁਰੂ ਕਰ ਦਿੰਦੇ ਆ ਜਸਟ ਬਿਕੋਜ਼ ਕਿ ਉਹ ਵਰਡ ਬਣੇ ਆ,
ਬਣਿਆ ਹੋਇਆ,
ਕੀ ਪਤਾ ਉਹ ਬੰਦੇ ਹੋਮ ਸਿੱਕ ਨਾ ਹੁੰਦੇ ਹੁਣ। ਸੋ ਇੱਦਾਂ ਹੀ ਕੀ ਪਤਾ ਲੀਡਰਸ਼ਿਪ ਦਾ ਕੋਈ ਸਟਾਈਲ ਵੀ ਨਾ ਹੋਵੇ, ਕਿਸੇ ਨੇ ਸਟਾਈਲ ਦਾ ਨਾਮ ਬਣਾਤਾ, ਹਾਂਜੀ ਤੁਹਾਡਾ ਕਿਹੜਾ ਸਟਾਈਲ ਹੈ ਜੀ,
ਫਿਰ ਬੁੱਕਸ ਨਹੀਂ ਨਾ ਵਿਕਣੀਆਂ ਸੀਗੀਆਂ,
ਬੁੱਕਸ ਨਹੀਂ ਵਿਕਣੀਆਂ, ਇਹ ਵੀ ਇੱਕ ਬੜੀ ਇੱਕ ਹੈਗੀ ਆ
ਲੀਡਰਸ਼ਿਪ
ਸਟਾਈਲ, ਇਹ ਤੁਹਾਡੀ ਗੱਲ ਬਿਲਕੁਲ ਸਹੀ, ਬਹੁਤ ਚੀਜ਼ਾਂ ਨਾ ਅਨਨੈਸੈਸਰੀ ਬਹੁਤ ਨੇ
ਕ੍ਰੀਏਟ ਕੀਤੀਆਂ
ਗਈਆਂ। ਸੋ ਤੁਹਾਨੂੰ ਮਤਲਬ ਧਿਆਨ ਰੱਖਣਾ ਪਊਗਾ ਜਾਣੀ ਦੀ ਵੀ ਕੀ ਕਿਹਦੇ 'ਤੇ ਫੋਕਸ ਕਰਨਾ, ਕਿਹੜੀ ਚੀਜ਼ਾਂ ਨੇ।
ਮੈਂ ਸਭ ਤੋਂ ਜ਼ਿਆਦਾ ਦੇਖਦਾ ਇਹਦਾ ਮੈਂਟਲ ਹੈਲਥ ਦਾ, ਕਿ ਵਰਡ ਇੱਕ ਜਿੱਦਾਂ ਕ੍ਰੀਏਟ ਹੋਇਆ, ਦੇਰ ਆਰ ਲਾਈਕ ਟਰੂ ਪੇਸ਼ੈਂਟਸ, ਬਟ ਕਈ ਵਾਰੀ ਮੈਂ ਲੋਕਾਂ ਨੂੰ ਦੇਖਿਆ ਦੇ ਜਿਸ ਅਪਲਾਈ ਹੁੰਦਾ ਹਿਮਸੈਲਫ, ਈਵਨ ਕਿ ਉਹ ਬਸ ਥੋੜ੍ਹਾ ਜਿਹਾ ਇੱਕ ਦੋ ਘੰਟੇ ਲਈ ਸਟ੍ਰੈਸ ਹੁੰਦੇ ਆ, ਅਤੇ ਉਹਨੂੰ ਕਹਿ ਦਿੰਦੇ ਮੈਂਟਲ ਹੈਲਥ, ਦੈਟਸ ਨੋਟ ਮੈਂਟਲ ਹੈਲਥ।
ਤੁਹਾਡੇ ਮਤਲਬ ਜੋਬ ਦੇ ਵਿੱਚ ਇਹ ਤੁਹਾਨੂੰ ਜ਼ਿਆਦਾ ਇਨਕਾਊਂਟਰ ਹੁੰਦਾ ਹੋਊਗਾ ਇਹ ਚੀਜ਼ਾਂ, ਪਰ ਚਲੋ ਮੇਰੇ ਫੀਲਡ ਵਿੱਚ ਵੀ ਆਏ ਇਨਕਾਊਂਟਰ,
ਹਾਂਜੀ,
ਜਿਵੇਂ ਸੈਪਰੇਸ਼ਨ ਹੋ ਰਹੀ ਹੁੰਦੀ ਆ ਜਾਂ ਕੋਈ ਇਹੋ ਜਿਹੀ ਚੀਜ਼ਾਂ ਹੁੰਦੀਆਂ, ਇਟ ਕੋਜ਼ ਇਜ਼ ਲੋਟ ਆਫ ਮੈਂਟਲ ਇਸ਼ੂਜ਼, ਹੈ ਨਾ। ਉਹ ਚੀਜ਼ਾਂ ਹੈਗੀਆਂ ਹੈ, ਦੇ ਆਰ ਰੀਅਲ, ਬਟ ਕਹਾਂ ਮਤਲਬ ਕਈ ਵਾਰੀ ਆਪਾਂ ਐਗਜੈਜਰੇਟ ਕਰ ਦਿੰਦੇ ਉਸ ਚੀਜ਼ ਨੂੰ। ਸੋ
ਮੈਂ ਕਹਿੰਦਾ ਹੁੰਦਾ ਜਿਹੜਾ ਬੰਦਾ ਜਿੱਦਾਂ ਇਸ ਤਰ੍ਹਾਂ ਕਰਦਾ ਨਾ, ਚਲੋ ਗੋਰਿਆਂ ਨੂੰ ਤਾਂ ਨਹੀਂ ਦੱਸ ਸਕਦੇ, ਜਦੋਂ ਪੰਜਾਬੀ ਕੋਈ ਇੱਦਾਂ ਦੀ ਗੱਲ ਕਰਦਾ, ਤਾਂ ਮੈਂ ਉਹਨੂੰ ਕਹਿੰਦਾ ਹੁੰਗਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਚਾਰ ਸਾਹਿਬਜ਼ਾਦੇ ਮਾਰੇ, ਉਹਨਾਂ ਦੀ ਮੈਂਟਲ ਹੈਲਥ ਨੂੰ ਨਹੀਂ ਕੁਛ ਹੈ, ਤੁਸੀਂ ਕਹਿ ਰਹੇ ਹੋ ਕਿ ਆਹ ਹੋ ਗਿਆ, ਨਿੱਕੀ ਜਿਹੀ ਗੱਲ ਹੈ ਨਾ, ਮਤਲਬ ਦਿਸ ਇਜ਼ ਲਾਈਕ ਕਹਿ ਲਓ ਬੜਾ ਈਜ਼ੀ ਆ।
ਉਹੀ ਮਤਲਬ ਹੁਣ ਜਿਵੇਂ ਮੇਰੀ ਡੋਟਰ ਆ 10-11 ਸਾਲ ਦੀ, ਉਹ ਕਈ ਵਾਰੀ ਸਾਨੂੰ ਆਣ ਕੇ ਕਹੇਗੀ ਕਿ ਮਤਲਬ ਪਿਛਲੇ 2-3 ਸਾਲ ਪਹਿਲਾਂ ਉਹਨੇ ਮੈਨੂੰ ਆਣ ਕੇ, ਉਹ ਡੈਡਾ ਆਮ ਬੋਰਡ, ਹੁਣ ਮੈਂ ਕੀ ਕਰਾਂ, ਨੱਚ ਕੇ ਦਵਾਂ। ਸੋ ਬੋਰਡ ਡਿਕਸ਼ਨਰੀ ਸਾਡੇ ਘਰ 'ਚ, ਤੇ ਬੋਰਡ ਵਰਡ ਜਿਹੜਾ ਉਹ ਬੈਂਡ ਆ, ਕਿ ਤੂੰ ਯੂ ਕਾਂਟ ਕਮ ਟੂ ਮੀ ਐਂਡ ਸੇ ਆਈ ਐਮ ਬੋਰਡ, ਫਾਈਂਡ ਸਮਥਿੰਗ। ਸਾਨੂੰ ਛੋਟੇ ਜਿਹੇ ਅਸੀਂ ਆਪਣੇ ਪੇਰੈਂਟਸ ਨੂੰ ਜਾ ਕੇ ਕਹਿ ਦੇਈਏ ਕਿ ਬੋਰਡ ਦਾ
ਉਹਨੇ ਕਿਹਾ ਲੈ ਤੈਨੂੰ ਇੰਟਰਟੇਨਮੈਂਟ ਦਵਾਂ ਥੋੜ੍ਹੀ।
ਸੋ ਕਈ ਵਾਰੀ ਆਪਣੀ ਅਪਬ੍ਰਿੰਗਿੰਗ ਵੀ ਇਸ ਹਿਸਾਬ ਦੀ ਹੋਈ ਹੁੰਦੀ ਆ, ਪ੍ਰੋਟੈਕਟਿਵ ਅਪਬ੍ਰਿੰਗਿੰਗ ਹੋਣ ਨਾਲ ਉਹ ਵੀ ਤੁਹਾਡਾ ਇਨਵਾਇਰਮੈਂਟ ਕਿੱਦਾਂ,
ਜ਼ਮਾਨਾ ਵੀ ਬਦਲ ਰਿਹਾ, ਕਈ
ਵਾਰ ਬਦਲ ਰਿਹਾ ਹੈ ਥੋੜ੍ਹਾ ਜਿਹਾ, ਆਪਾਂ ਥੋੜ੍ਹਾ ਮਤਲਬ ਕਈ ਵਾਰੀ ਜ਼ਿਆਦਾ ਹੀ ਸੀਰੀਅਸ ਹੋਏ ਨੇ ਉਸ ਚੀਜ਼ ਨੂੰ, ਜਸਟ
ਕਿਹੜੇ ਲੈਵਲ ਦੀ ਥਿੰਕਿੰਗ ਅੱਜ ਕੱਲ ਦੇ ਨਿਆਣਿਆਂ ਦੀ, ਮਤਲਬ ਬਹੁਤ ਅਨਨੈਸੈਸਰੀ ਜਿਹੜੀ ਚੀਜ਼ਾਂ ਜਿਹਦੇ ਵਰਕ ਕਰਨ ਦੀ ਲੋੜ ਨਹੀਂ
ਹੈਗੀ।
ਸੋ ਅਸੀਂ ਉਹਦੇ ਤੇ ਫੋਕਸ ਕਰ ਰਹੇ ਹਾਂ।
ਐਗਜੈਕਟਲੀ। ਸੋ ਕਿੰਨੀਆਂ ਗਲਤ ਵੀਡੀਓਜ਼ ਆਉਂਦੀਆਂ ਏ ਜਿਹੜੇ ਆਪਣੇ ਕਿਡਸ ਦੇਖਦੇ ਆ, ਸੋ ਬੜਾ ਮੇਕ ਸ਼ੋਰ ਆਪਾਂ ਨੂੰ ਕਰਨਾ ਚਾਹੀਦਾ ਹੈ ਕਿ ਚਲੋ ਆਪਾਂ ਆਫ ਟੋਪਿਕ ਹੋ ਜਾਂਦੇ ਹਾਂ ਕਿ ਹੁਣ ਹੋ ਰਹੇ ਹਾਂ, ਬਟ ਬੜਾ ਇੰਪੋਰਟੈਂਟ ਆ ਕਿ ਪੇਰੈਂਟਲ ਕੰਟਰੋਲਸ ਜਿਹੜੇ ਆ ਉਹ ਕਈ ਵਾਰੀ ਆਪਾਂ ਨੂੰ ਪਤਾ ਹੀ ਨਹੀਂ ਹੁੰਦੇ ਕਿ ਉਹ ਕਿੱਦਾਂ ਸੈੱਟ ਕਰਨੇ ਆ. ਸੋ ਈਵਨ ਕਿ ਮੈਂ ਕਈ ਵਾਰੀ ਮਤਲਬ ਮੇਰੇ ਆਫਿਸ 'ਚ ਵੀ ਕਈ ਵਾਰੀ ਕਲਾਇੰਟਸ ਆਉਂਦੇ ਆ ਜਦੋਂ ਆਪਣੇ ਬੱਚਿਆਂ ਨੂੰ ਚੁੱਪ ਕਰਾਉਣ ਲਈ ਮੋਬਾਈਲ ਫੋਨ ਦੇ ਦਿੰਦੇ ਆ, sometimes they're watching videos which are not age appropriate. So but I'm like, okay, what do I say to them? Na bada awkward ho janda hai us scene na. So jive 7-8 saal da bachcha, they are watching 14-15 year old.
Mainu lagda ki ban hona chahida ki 15 saalan de bachche cut phone nahi hona chahida, par schoolan jene
schoolan ch hage ha. So you can't, je tadi society ch hage, you can't ban it.
Question nahi kar sakde tu hi, na
ਉਹਦੇ ਵਿੱਚ ਤੁਹਾਨੂੰ ਮਤਲਬ ਪੈਰੈਂਟਲ ਕੰਟਰੋਲ ਲਾਉਣੇ ਪੈਂਦੇ ਆ, ਪੈਨ ਚਾਹੀਦੇ. ਉਹ ਤਾਂ ਆਪਣੀ ਘੋਲ ਹੀ ਆ ਕਿ ਆਪਾਂ ਉਹ 'ਚ ਕੇ ਸਿੱਖ ਕੇ ਉਹ 'ਚ ਪੈਰੈਂਟਲ ਕੰਟਰੋਲ ਲਗਾ ਦਿਉ ਤਾਂ ਕਿ ਉਹ ਵੀਡੀਓਜ਼ ਨਾ ਚੱਲ ਸਕਣ. ਸੋ ਹਰ ਇੱਕ ਚੀਜ਼ ਹੱਲ ਹੈਗਾ.
ਇਹ ਵੀ ਇੱਕ ਡਿਫਰੈਂਟ ਟੌਪਿਕ ਆ.
ਹਾਂਜੀ,
ਪਰ ਕਾਫੀ ਪੇਰੈਂਟਿੰਗ ਵੀ
ਪੇਰੈਂਟਿੰਗ ਤੇ ਮਤਲਬ
ਸੋਸ਼ਲ ਮੀਡੀਆ ਦਾ ਜਿੱਦਾਂ ਆ ਗਏ ਹੁਣ ਆਪਾਂ ਕਿ ਉਹਦੇ ਇਫੈਕਟ ਨਾਲ ਬਹੁਤ ਇੰਪੈਕਟ ਪੈਂਦਾ. ਹੁਣ ਮੈਨੂੰ ਲੱਗਦਾ ਕਿ ਬਿਜ਼ਨਸ 'ਤੇ ਵੀ ਇੱਕ ਚੀਜ਼ ਦਾ ਇੰਪੈਕਟ ਪੈਂਦਾ. ਜਦੋਂ ਆਪਾਂ ਵੀਡੀਓਜ਼ ਦੇਖਦੇ ਹਾਂ, ਕੋਈ ਬੰਦਾ ਅਮੀਰ, ਉਹਦਾ ਆਫਿਸ ਬੜਾ ਵਧੀਆ, ਉਹਨੇ ਵੈਬਸਾਈਟ ਬੜੀ ਵਧੀਆ ਬਣਾਈ ਹੈ, ਇੱਦਾਂ ਕੀਤਾ. ਮੋਸਟਲੀ ਜਦੋਂ ਕੋਈ ਨਵਾਂ ਬੰਦਾ ਬਿਜ਼ਨਸ ਸਟਾਰਟ ਕਰਨ ਲੱਗਦਾ, ਉਹ ਸੋਚਦਾ ਯਾਰ ਬਿਜ਼ਨਸ ਸਟਾਰਟ ਕਰਨਾ, ਪਹਿਲੇ ਦਿਨ ਅਜੇ ਪੈਸੇ ਆਏ ਵੀ ਨਹੀਂ ਹੁੰਦੇ, ਪੈਸੇ ਬਣੇ ਵੀ ਨਹੀਂ ਹੁੰਦੇ. ਆਫਿਸ ਬਣਾ ਲਓ, ਸੋਫੇ ਰੱਖ ਲਓ, ਕੁਰਸੀਆਂ ਰੱਖ ਲਓ, ਐਂ ਕਰ ਲਓ, ਵੈਬਸਾਈਟ ਬਣਾ ਲਓ,
ਗੱਡੀ ਲੈ ਲਓ,
ਗੱਡੀ ਚਲੋ ਫਿਰ ਵੀ
ਠੀਕ ਆ,
ਗੱਡੀ ਫਿਰ ਵੀ ਮੇ ਵੀ ਜਿਹੜੀ ਉਹਦੀ ਪੁਰਾਣੀ ਉਹ ਯੂਜ਼ ਕਰ ਸਕਦਾ. ਬਟ ਉਹਨੂੰ ਲੱਗਦਾ ਕਿ ਆਫਿਸ ਦੀ ਲੁੱਕ ਇੱਦਾਂ ਹੋਵੇ ਕਿ ਮਤਲਬ ਹਾਂ ਲੱਗੇ ਕਿ ਬਿਜ਼ਨਸ ਬਹੁਤ ਪੁਰਾਣਾ ਚੱਲ ਰਿਹਾ.
ਜੇ ਦੇਖੋ ਤੁਹਾਡੇ ਕੋਲ ਕੈਸ਼ ਫਲੋ ਹੈਗਾ ਅਗੇਨ, ਤੇ ਤੁਸੀਂ ਕਰ ਸਕਦੇ ਹੋ ਤੇ ਉਹਨੂੰ ਕਰੋ. ਜੇ ਨਹੀਂ ਹੈਗਾ ਸੋ ਵਰਕ ਹਾਰਡ ਫੋਰ ਵਿਦਆਊਟ ਇਟ. ਉਦੋਂ ਪੈਸੇ ਬਿਜ਼ਨਸ ਤੋਂ ਹੀ ਕਮਾ ਕੇ, ਜੇ ਬਿਜ਼ਨਸ ਤੋਂ ਹੀ ਲਾ ਰਹੇ ਹੋ, ਸੋ ਦੈਟਸ ਦੇਰ ਇਜ਼ ਨੋ ਹਾਰਮ.
ਘੁੰਮ ਘੁਮਾ ਕੇ ਕੈਸ਼ ਫਲੋ ਧਿਆਨ ਰੱਖਣਾ.
ਹਰ ਇੱਕ ਚੀਜ਼ ਕੈਸ਼ ਫਲੋ 'ਤੇ ਹੈ. ਜੇ ਤੁਹਾਡੇ ਕੋਲ ਮਤਲਬ 200,000 ਸਾਈਡ 'ਤੇ ਪਿਆ ਹੈ, ਤੁਸੀਂ ਬਿਜ਼ਨਸ ਸ਼ੁਰੂ ਕਰਨਾ ਹੈ, ਤੁਸੀਂ ਮਤਲਬ
ਮੈਨੂੰ ਤੁਸੀਂ ਪਤਾ ਨਹੀਂ ਕਿ ਆਪਾਂ ਕਦੋਂ ਆਪਣੀ ਹੁਣੇ ਸ਼ਾਇਦ ਗੱਲ ਹੋਈ ਹੈ. ਕੈਸ਼ ਫਲੋ ਇਜ਼ ਦਾ ਹਾਰਟ ਆਫ ਬਿਜ਼ਨਸ.
ਹਾਂਜੀ, ਇਹ ਅਸੀਂ ਆਪਾਂ ਫੋਨ 'ਤੇ ਗੱਲ
ਆਪਾਂ ਗੱਲ ਕਰ ਰਹੇ ਸੀ, ਤੁਹਾਡੇ ਨਾਲ ਗੱਲ ਕਰ ਰਹੇ
ਫੋਨ 'ਤੇ ਗੱਲ ਕਰ ਰਹੇ ਸੀ ਜਦੋਂ ਆਪਾਂ
ਹਾਂ
ਇਸ ਬਾਰੇ ਚਰਚਾ ਕੀਤੀ ਸੀਗੀ.
ਹਾਂਜੀ ਹਾਂਜੀ ਹਾਂਜੀ, ਨਹੀਂ ਵਧੀਆ ਗੱਲ ਹੈ. ਵਰਕ ਲਾਈਫ ਬੈਲੈਂਸ ਨੂੰ ਕਿੱਦਾਂ ਦੇਖਦੇ ਤੁਸੀਂ?
ਸਿਰਫ ਵਿਆਹਾਂ ਲਈ ਹੀ ਆ ਜਾਂ
ਕੁਆਰੀਆਂ ਲਈ ਲੱਗਿਆ ਸੀਗਾ?
ਸੋ ਆਈ ਥਿੰਕ
ਮੈਨੂੰ ਇਕੱਲੇ ਨੂੰ ਛੱਡੋ,
ਸਾਰਿਆਂ ਲਈ ਹੀ ਆ ਮੇਰੇ ਹਿਸਾਬ ਨਾਲ. ਸੋ ਪਰ ਜਿਵੇਂ ਹੁਣ ਜੇ ਤੁਹਾਡਾ ਬਿਜ਼ਨਸ ਤੁਸੀਂ ਸਟਾਰਟ ਕਰਦੇ ਹੋ, ਯੂ ਹੈਵ ਟੂ ਗਿਵ ਐਵਰੀਥਿੰਗ ਟੂ ਦ ਬਿਜ਼ਨਸ. ਸੋ ਕਈ ਵਾਰੀ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਲਾਈਫ ਬੈਲੈਂਸ ਕੀ ਆ, ਪਰ ਜਦੋਂ ਬੱਚੇ ਆ ਜਾਂਦੇ ਆ, ਜਦੋਂ ਮਤਲਬ ਬਰਨ ਆਊਟ ਤਾਂ ਤੁਸੀਂ ਹੋਣ ਲੱਗ ਪੈਂਦੇ ਹੋ. ਯੂ ਬੋਡੀ ਟੈਲਸ ਯੂ ਕਿ ਹਾਂ ਵੀ ਤੁਹਾਡਾ ਮੈਂਟਲ ਲੈਵਲ, ਜੋ ਤੁਹਾਨੂੰ ਯੂ ਫੀਲ ਦੈਟ ਕਿ ਹਾਂ ਵੀ ਯੂ ਬਰਨਿੰਗ ਆਊਟ. ਸੋ ਦੈਨ ਯੂ ਮੇਕ ਸ਼ੋਰ ਕਿ ਤੁਹਾਨੂੰ ਇੱਕ ਬ੍ਰੇਕ ਮਿਲ ਜੇ. ਸੋ ਫਰੋਮ ਦ ਲਾਸਟ ਫਿਊ ਈਅਰਸ, ਜਿਵੇਂ ਕੋਵਿਡ ਦੇ ਦੌਰਾਨ ਵੀ ਚਲੋ ਅਸੀਂ ਬਾਹਰ ਨਹੀਂ ਜਾ ਸਕੇ ਕਿਤੇ, ਬਟ ਵੀ ਯੂਜ਼ ਟੂ ਟੇਕ ਲਿਟਲ ਬ੍ਰੇਕਸ. ਜਿਵੇਂ ਕੋਈ ਲੌਂਗ ਵੀਕਐਂਡ ਆ ਗਿਆ ਜਾਂ 4 ਦਿਨ ਦੀ ਛੁੱਟੀ ਲੈ ਲਈ, ਜਿਵੇਂ ਫਰਾਈਡੇ ਥਰਸਡੇ ਜਾ ਕੇ ਮੰਡੇ ਵਾਪਸ ਆ ਗਏ, ਉਹ ਤੁਹਾਨੂੰ ਰੀਚਾਰਜ, ਬੈਟਰੀ ਨੂੰ ਰੀਚਾਰਜ ਕਰਨਾ ਬੜਾ ਇੰਪੋਰਟੈਂਟ ਆ,
ਬਹੁਤ ਜ਼ਿਆਦਾ.
ਸੋ ਨੇਚਰ 'ਚ ਜਾਓ, ਜਿਵੇਂ ਹਾਈਕਿੰਗ ਕਰਦੇ ਹਾਂ, ਇਟਸ ਵੈਰੀ ਇੰਪੋਰਟੈਂਟ. ਜਿਹੜਾ ਤੁਸੀਂ ਗ੍ਰੀਨਰੀ ਦੇਖਦੇ ਹੋ, ਉਹ ਤੁਹਾਡਾ ਮਤਲਬ ਸਾਰਾ ਹਫ਼ਤਾ ਹੀ ਤੁਹਾਨੂੰ ਉਹ ਫੀਲਿੰਗ ਤੁਹਾਨੂੰ ਫਿਰ ਯਾਦ ਕਰਾਉਂਦਾ ਹੈ ਕਿ ਹਾਂ ਵੀ ਹਾਊ ਫਰੈਸ਼ ਇਟ ਵਾਜ਼.
ਮੈਨੂੰ ਲੱਗਦਾ ਕੁਛ ਨਹੀਂ ਕਰਨਾ ਵੀ ਬੜਾ ਇੰਪੋਰਟੈਂਟ ਆ. ਲਾਈਕ ਹਾਈਕਿੰਗ ਕਰਨਾ ਵੀ ਮੈਨੂੰ ਲੱਗਦਾ ਤੁਸੀਂ ਕੰਮ ਨਹੀਂ ਕਰ ਰਹੇ, ਬਟ ਉਹ ਜਿਹੜੀ ਮੈਂਟਲ ਦੀ, ਮੈਨੂੰ ਲੱਗਦਾ ਕਈ ਵਾਰੀ ਲੋਕ ਭੁੱਲ ਜਾਂਦੇ ਕਿ ਮਾਇੰਡ ਦੀ ਵੀ ਇੱਕ ਸਟੋਰੇਜ ਸਪੇਸ ਆ, ਉਹ ਤੋਂ ਜ਼ਿਆਦਾ ਤੁਸੀਂ ਨਹੀਂ ਸਟੋਰ ਕਰ ਸਕਦੇ ਦਿਮਾਗ ਦੇ ਵਿੱਚ, ਉਹਨੂੰ ਕਲੀਅਰ ਕਰਨਾ ਬਹੁਤ ਇੰਪੋਰਟੈਂਟ ਹੈ.
ਸੋ ਉਹੀ ਮੈਂ ਆਪਣੀ ਫਿਰ ਡੋਟਰ ਦੀ ਗੱਲ ਕਰਦਾ ਕਿ ਉਹਨੂੰ ਮੈਂ ਇਹੀ ਸਮਝਾਇਆ ਸੀਗਾ ਕਿ ਕਈ ਵਾਰੀ ਬੀਇੰਗ ਆਈਡਲ ਇਟਸ ਓਕੇ, ਜਸਟ ਸਟੇ ਆਈਡਲ, ਡੋਨਟ ਡੂ ਐਨੀਥਿੰਗ. ਕੀ ਫਰਕ ਪੈ ਜਾਏਗਾ ਕਿ ਇਫ ਯੂ ਆਰ ਬੋਰਡ ਫੋਰ ਲਿਟਲ ਬਿਟ,
ਦੈਟਸ ਇਟ. ਹਾਂਜੀ,
ਕੀ ਫਰਕ ਪਏਗਾ? ਕਿਉਂਕਿ ਛੋਟੇ ਹੁੰਦੇ ਅਸੀਂ ਆਪਣੀ ਕੋਈ ਖੇਡ ਲੱਭ ਦਿੰਦੇ ਸੀਗੇ ਜਾਂ ਆਪ ਚੁੱਪ ਕਰਕੇ ਬੈਠ ਜਾਈਦਾ ਸੀਗਾ, ਜੇ ਸਾਨੂੰ ਪੇਰੈਂਟਸ ਕਹਿੰਦੇ ਕਿ ਚੁੱਪ ਕਰਕੇ ਉੱਥੇ ਬਹਿ ਜਾ ਤੇ ਬਹਿ ਜਾਈਦਾ ਸੀਗਾ, ਹੋਰ ਕੀ ਕਰ ਸਕਦੇ ਸੀ.
ਹਾਂਜੀ ਹਾਂਜੀ.
ਸੋ ਇਹ ਵੀ ਵਿਦ ਨੋਟ ਡੂਇੰਗ ਐਨੀਥਿੰਗ ਇਜ਼ ਆਲਸੋ ਇੰਪੋਰਟੈਂਟ.
ਹਾਂਜੀ ਹਾਂਜੀ.
ਜਿਵੇਂ ਹੁਣ ਬ੍ਰੇਕ 'ਤੇ ਜਾਓਗੇ, ਕਈ ਵਾਰੀ ਆਪਾਂ ਬ੍ਰੇਕ 'ਤੇ ਜਾਂਦੇ ਹਾਂ ਜਾਂ ਓਵਰਸੀਜ਼ ਜਾਂਦੇ ਹਾਂ, ਆਪਾਂ ਇਸ 'ਚ ਕਹਿੰਦੇ ਕਿ ਫਟਾਫਟ ਇੱਥੇ ਫੋਟੋ ਖਿਚਾਉਣ ਚੱਲ ਜਾਈਏ, ਭੱਜ ਭਜਾ ਕੇ ਸਾਰੀ ਜਗ੍ਹਾ ਵੇਖ ਵੂਖ ਕੇ, ਉਹ ਵੀ ਇੱਕ ਤਰ੍ਹਾਂ ਦਾ ਮਤਲਬ ਕੋਈ ਹੋਲੀਡੇਜ਼ ਨਹੀਂ ਹੋਈ,
ਨਹੀਂ ਹੈਗਾ,
ਉਹ ਸਾਈਟ ਸੀਇੰਗ ਹੋ ਗਈ ਇੱਕ ਹਿਸਾਬ ਨਾਲ. ਸੋ ਚਲੋ ਉਹ ਵੀ ਕਰਨੀ ਜ਼ਰੂਰੀ ਹੈ, ਚੀਜ਼ਾਂ ਵੀ ਦੇਖਣੀਆਂ ਹੁੰਦੀਆਂ, ਪਰ ਐਂਡ ਆਫ ਦ ਡੇ ਫਿਰ ਉੱਥੇ ਗੱਲ ਆ ਜਾਂਦੀ ਹੈ ਕਿ ਇਜ਼ ਇਟ ਮੈਂਟਲੀ ਬੈਨੀਫਿਸ਼ੀਅਲ ਫੋਰ ਯੂ, ਜਿਹੜੀ ਚੀਜ਼ ਲਈ ਤੁਸੀਂ ਜਾ ਰਹੇ ਸੀਗੇ ਉਹ ਬੈਨੀਫਿਟ ਹੋ ਰਿਹਾ ਕਿ ਨਹੀਂ ਹੋ ਰਿਹਾ, ਸੋ ਉਹ
ਕੁਐਸਚਨ ਉਹ ਜਗ੍ਹਾ ਨੂੰ ਫੀਲ ਕਰਨਾ ਇਟਸ ਮੋਰ ਇੰਪੋਰਟੈਂਟ
ਦੈਨ ਫੋਰ ਅਸ, ਅਤੇ ਨਾਲੇ ਸਪੈਸ਼ਲੀ ਬਿਜ਼ਨਸ ਦੇ ਵਿੱਚ ਜਾਂ ਓਵਰਆਲ ਜਨਰਲ ਲਾਈਫ ਦੇ ਵਿੱਚ ਵੀ ਸਾਰਿਆਂ ਦੀ ਲਾਈਫ 'ਚ ਪ੍ਰੋਬਲਮਸ ਚੱਲਦੀਆਂ ਰਹਿੰਦੀਆਂ ਨੇ, ਅਤੇ ਉਹ ਕਈ ਵਾਰ ਨਾ ਬੰਦਾ ਫੈਡ ਅਪ ਹੋਇਆ ਹੁੰਦਾ ਉਹਦੇ ਨਾਲ, ਪਰ ਜੇ ਤੁਸੀਂ ਰੈਗੂਲਰਲੀ ਜਿਵੇਂ ਤੁਸੀਂ ਕਿਹਾ ਵੀ ਹਾਈਕ ਕਰਦੇ ਰਹੋ ਜਾਂ ਐਕਸਰਸਾਈਜ਼ ਕਰਦੇ ਰਹੋ, ਬਾਹਰ ਗ੍ਰੀਨਰੀ ਦੇਖੋ ਜਾ ਕੇ, ਆਈ ਥਿੰਕ ਉਹਦੇ ਨਾਲ ਤੁਸੀਂ ਕਿੰਨਾ ਰੀਅਲਾਈਜ਼ ਕਰਦੇ ਹੋ ਵੀ ਕਿੰਨਾ ਥੈਂਕਫੁਲ ਹੋ ਤੁਸੀਂ, ਗ੍ਰੈਟੀਟਿਊਡ ਰੀਅਲਾਈਜ਼ ਹੁੰਦਾ ਤੁਹਾਨੂੰ ਕਿ ਇਹ ਪ੍ਰੋਬਲਮ ਆ ਜਿਹੜੀ ਮੈਂ ਫੇਸ ਕਰਿਆ ਤਾਂ ਕੁਛ ਵੀ ਨਹੀਂ, ਲਾਈਕ ਇਫ ਆ ਲੁੱਕ ਐਟ ਦ ਬਿਗਰ ਪਿਕਚਰ,
ਜਿਵੇਂ ਤੁਸੀਂ ਬੀਚ 'ਤੇ ਚਲ ਜਾਓ, ਜਸਟ ਸਟੇ ਦੇਅਰ ਫੋਰ ਲਾਈਕ 2-3 ਆਵਰਸ, ਅਤੇ ਉੱਥੇ ਬਸ ਪਾਣੀ ਦੀ ਆਵਾਜ਼ ਹੀ ਸੁਣ ਲਓ,
ਪਾਣੀ ਦੀ ਆਵਾਜ਼ ਸੁਣਨਾ ਇਜ਼ ਵੈਰੀ ਗੁੱਡ,
ਹਾਊ ਰਿਲੈਕਸਿੰਗ ਇਟ,
ਉਹਦਾ ਬੜਾ ਘੰਟ ਦੀ ਆ,
ਬਹੁਤ ਜ਼ਰੂਰੀ ਹੈ।
ਚਲੋ ਮੈਂ ਭਾਜੀ ਫਿਨਿਸ਼ ਆਫ ਕਰਦਾ,
ਚਲੋ
ਮੈਂ ਆਪਾਂ ਸਮੁੰਦਰ ਤੇ ਜਾਂਦੇ ਹਾਂ, ਦੋ ਸਵਾਲ ਪੁੱਛ ਲੈਂਦਾ ਮੈਨੂੰ ਲਾਸਟ,
ਬਸ ਠੀਕ ਆ ਫਿਰ,
ਰੀਅਲੀ ਕੁਇਕ
ਆਨਸਰ, ਭਾਜੀ ਕੋਟ ਪੈਂਟ ਚ ਆਏ ਨੇ ਪਰ ਮੈਂ ਲਾ ਰੈਡੀ ਨਹੀਂ ਵੀਚ ਲਈ,
ਨਹੀਂ ਮੈਂ ਹਮੇਸ਼ਾ ਰੈਡੀ ਹੁੰਦਾ, ਮੇਰੇ ਕਾਰ ਚ ਕੋਈ ਨਾ ਕੁਝ ਪਿਆ ਹੀ ਹੋਣਾ ਮੇਰੇ,
ਤੁਸੀਂ ਕੈਰਾਵੈਨ ਤੇ ਨਹੀਂ ਆ,
ਨਹੀਂ 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 ਕੈਰਾਵੈਨ,
ਟੌਪ 3 ਬੁੱਕਸ ਕਿਹੜੀਆਂ ਜਿਹੜੀਆਂ ਤੁਸੀਂ ਬਿਜ਼ਨਸ ਸ਼ੁਰੂ ਕਰਨ ਵਾਲੇ ਲੋਕਾਂ ਨੂੰ ਕਹਿ ਸਕਦੇ ਕਿ ਤੁਸੀਂ ਪੜੋ?
ਬਿਜ਼ਨਸ ਸ਼ੁਰੂ ਕਰਨ ਵਾਲੀ ਬੁੱਕਸ ਨਹੀਂ ਆ, ਇਹਦੇ ਵਾਸਤੇ ਮੈਂ ਇੱਕ ਨੋਟ ਬਣਾਇਆ ਸੀਗਾ, ਸੋ
ਨਾਵਲ ਤਾਂ ਨਹੀਂ,
ਨਹੀਂ ਨਾਵਲ ਨਹੀਂ ਹੈਗੇ, ਸੋ ਇੱਕ ਹੈਬਿਟਸ ਦੀ ਆਪਾਂ ਗੱਲ ਕਰਦੇ ਹਾਂ, ਸੋ ਇੱਕ ਬੁੱਕ ਆ, ਆਈ ਡੋਂਟ ਹੈਵ ਦ ਆਥਰ ਨੇਮ, ਪਰ ਤੁਹਾਡੇ ਨਾਲ ਮੇਰੀ ਗੱਲ ਹੋਈ ਸੀ,
ਜੇਮਸ ਕਲੀਅਰ,
ਇੱਕਿਗਾਏ,
ਅੱਛਾ ਇੱਕਿਗਾਏ, ਓਕੇ, ਹਾਂ ਮੈਨੂੰ ਉਹਦੇ ਆਥਰ ਦਾ ਨਹੀਂ ਨਾਮ ਪਤਾ,
ਸੋ ਇੱਕਿਗਾਏ ਦਾ ਮੈਨੂੰ ਵੀ ਨਹੀਂ ਆਥਰ ਦਾ ਨਾਮ ਮੈਂ ਨਹੀਂ ਲਿਖਿਆ, ਬਟ
ਮੇਬੀ ਸ਼ਿੰਗ ਚੋਂਗ ਚਿੰਗ ਸਮਥਿੰਗ
ਸਮਥਿੰਗ ਲਾਈਕ ਦੈਟ,
ਹੈਰੀ ਦਿਓਲ ਕਹਿ ਦੋ,
ਜਾਪਨੀਜ਼,
ਆ ਰਾਇਲਟੀਜ਼ ਹੈਰੀ ਹੈਰੀ ਮਿਲ ਜਾਣੀਆਂ, ਹੈ ਨਾ, ਸੋ ਇਹ 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 ਜਿਹੜੀ ਬੁੱਕ ਹੈ ਬੜੀ ਇੰਪੋਰਟੈਂਟ ਆ, ਕਿ ਤੁਹਾਨੂੰ ਇੱਕ ਜੈਪਨੀਜ਼ ਕਲਚਰ ਬਾਰੇ ਅਤੇ ਉਹਦੇ ਬਾਰੇ ਦੱਸਦੀ ਹੈ ਕਿ ਕਿੱਦਾਂ ਤੁਸੀਂ ਪਰਫੈਕਟ ਕਰ ਸਕਦੇ ਹੋ ਆਰਟ ਵਿਦ ਪ੍ਰੈਕਟਿਸ, ਕਿ ਕਿਵੇਂ ਪਰਫੈਕਸ਼ਨ ਤੁਸੀਂ ਆਪਣੀ ਲਾਈਫ 'ਚ ਲੈ ਕੇ ਆ ਸਕਦੇ ਹੋ, ਕਿਵੇਂ ਛੋਟੀ ਛੋਟੀ ਚੀਜ਼ਾਂ ਜਿਹੜੀਆਂ ਇਹ ਤੁਹਾਡੀ ਲਾਈਫ ਨੂੰ ਇੰਪੈਕਟ ਕਰ ਸਕਦੀਆਂ ਹੈ, ਹੈਬਿਟਸ ਸਾਡੀਆਂ, ਉਹ ਬੜੀ ਬੜੀ ਵਧੀਆ ਇੰਪੋਰਟੈਂਟ ਬੁੱਕ ਆ, ਜਿਹੜੀ ਮੈਨੂੰ ਲੱਗਦਾ ਕਿ ਸਾਰੇ ਰੀਡਰ ਜਿਹੜੇ ਸੁਣ ਰਹੇ ਆ ਕਿ ਇਫ ਦੇ ਕੈਨ ਬਾਏ ਇਟ ਦੈਨ ਰੀਡ ਇਟ,
ਮੈਨੂੰ ਆਈ ਥਿੰਕ 15ਵਾਂ ਪੋਡਕਾਸਟ ਸੀ ਸਨੀ ਵੀਰੇ ਨਾਲ, ਉਹਨਾਂ ਨੇ ਰਿਕਮੈਂਡ ਕੀਤੀ, ਲੱਗਦਾ ਮੈਨੂੰ ਲੱਗਦਾ ਕੁਇਕੈਸਟ ਬੁੱਕ ਹੈ ਜਿਹੜੀ ਮੈਂ ਫਿਨਿਸ਼ ਕੀਤੀ, ਕਿਉਂਕਿ ਬਹੁਤ ਇੰਟਰਸਟਿੰਗ ਆ, ਬੇਸਿਕਲੀ ਮੇਨ ਮੈਸੇਜ ਤਾਂ ਉਹ 'ਚ ਕਾਫੀ ਨੇ, ਹੈ ਨਾ, ਮੈਂ ਹੁਣ ਬੁੱਕਸ ਦਾ ਤੁਹਾਨੂੰ 10% ਹੀ ਯਾਦ ਰਹਿੰਦਾ ਸਬਕੋਨਸ਼ੀਅਸਲੀ, ਪਰ ਉਹ 'ਚ ਇਹ ਕਿ ਹਰ ਕਿਸੇ ਕੰਮ ਨੂੰ ਐਜ਼ ਅ ਬਿਗਿਨਰ ਅਪਰੋਚ ਕਰੋ, ਜਿੱਦਾਂ ਮੈਂ ਪੋਡਕਾਸਟ ਕਰ ਰਿਹਾ, ਆਈ ਨੀਡ ਟੂ ਡੂ ਦਿਸ ਲਾਈਕ ਐਜ਼ ਅ ਬਿਗਿਨਰ, ਲਾਈਕ ਦਿਸ ਇਜ਼ ਦਾ ਫਸਟ ਟਾਈਮ, ਹੈ ਨਾ, ਮੈਂ ਇਹਨੂੰ ਪਰਫੈਕਟ ਕਿੱਦਾਂ ਕਰ ਸਕਦਾ, ਮੈਨੂੰ ਇੱਦਾਂ ਕਿੱਦਾਂ ਕਰ ਸਕਦਾ, ਜੇ ਮੈਂ ਕੋਈ ਮਿਸਤਰੀ ਆ ਤਾਂ ਮੈਨੂੰ 8 ਨੂੰ ਲਾਉਣਾ, ਆਈ ਐਮ ਡੂਇੰਗ ਇਟ ਫੋਰ ਦਾ ਫਸਟ ਟਾਈਮ, ਇਹਨੂੰ ਪਰਫੈਕਟ ਕਿੱਦਾਂ ਕਰਨਾ, ਮੈਂ ਕਹਿੰਦੇ ਐਜ਼ ਅ ਬਿਗਿਨਰ ਤੁਸੀਂ ਅਪਰੋਚ ਕਰੋ ਉਹਨੂੰ,
ਉਹੀ ਉਹ ਇੱਕ ਚੀਜ਼ ਲੈ ਕੇ ਬੈਠ ਜਾਂਦੇ ਆ ਅਤੇ ਉਹਨੂੰ ਹੀ ਪਰਫੈਕਟ ਕਰੀ ਜਾਂਦੇ ਆ,
ਹਾਂਜੀ ਹਾਂਜੀ,
ਇਹ ਹੋਲ ਪ੍ਰੋਸੈਸ ਸ਼ੁਰੂ ਤੋਂ ਦੁਬਾਰਾ ਕਰਦੇ ਆ ਉਹਨੂੰ ਪਰਫੈਕਟ ਕਰਨ ਲਈ।
ਹੋਰ ਵੀ ਹੈ ਬੁੱਕਸ ਤੁਹਾਡੇ ਕੋਲ?
ਹੋਰ ਬੁੱਕਸ ਤੁਸੀਂ, ਤੁਹਾਨੂੰ
ਤਾਂ
ਪਤਾ ਹੀ
ਹੈ, ਨਹੀਂ ਨਹੀਂ
ਤੁਸੀਂ ਦੱਸੋ, ਓਕੇ,
ਯੂ
ਦੇਖੋ
ਪ੍ਰੋਬਬਲੀ ਨੋ ਮੋਰ ਦੈਨ
ਡੈਫੀਨਿਟਲੀ, ਆਈ ਥਿੰਕ ਟੌਪ ਪਿਕ ਮੇਰੀ ਹੋਊਗੀ ਦਾ ਈ ਮਿਥ, ਠੀਕ ਆ, ਦੂਜੇ ਨੰਬਰ 'ਤੇ ਬਿਲਡ ਟੂ ਸੈੱਲ, ਅਤੇ ਤੀਜੇ ਨੰਬਰ 'ਤੇ ਬਲੂ ਓਸ਼ਨ ਸਟ੍ਰੈਟਜੀ। ਇਹ 3 ਬੁੱਕਸ ਜੇ ਤੁਸੀਂ ਪੜ੍ਹ ਸਕਦੇ ਹੋ 100%, ਆਈ ਥਿੰਕ ਬਿਜ਼ਨਸ ਲਈ ਬੈਸਟ ਬੁੱਕਸ ਨੇ ਇਹ। ਬਹੁਤ ਹੋਰ ਵੀ ਬੁੱਕਸ ਨੇ, ਕਿਉਂਕਿ ਬਿਜ਼ਨਸ ਦੇ ਵਿੱਚ ਤੁਹਾਨੂੰ ਪਤਾ ਬਹੁਤ ਡਿਫਰੈਂਟ ਪਾਰਟਸ ਨੇ ਨਾ, ਸੇਲਸ, ਮਾਰਕੀਟਿੰਗ, ਦਿਸ ਲਾਈਕ ਬੰਚ ਆਫ ਅਦਰ ਥਿੰਗਸ, ਸੋ ਬੁੱਕਸ ਬਹੁਤ ਜ਼ਿਆਦਾ ਨੇ ਹੋਰ, ਪਰ ਆਈ ਥਿੰਕ ਯੂ ਕੈਨ ਸਟਾਰਟ ਵਿਦ ਦੀਸ ਥ੍ਰੀ।
ਨਾਲ ਡਿਪੈਂਡ ਕਰਦਾ ਹੈ ਕਿ ਇਸੇ ਪ੍ਰੋਡਕਟ ਔਰ ਸਰਵਿਸ ਬੇਸਡ ਬਿਜ਼ਨਸ ਇਜ਼ ਵੈਲ, ਐਂਡ ਆਫ ਦਾ ਡੇ ਚਲੋ ਸਕਿੱਲ ਮੈਟਰ ਕਰਦੇ ਆ, ਪਰ ਤੁਸੀਂ ਕਿਹੋ ਜਿਹੇ ਸਕਿੱਲਸ ਕਿਹੜੇ ਬਿਜ਼ਨਸ ਯੂਜ਼ ਕਰਨੇ ਆ, ਦੈਟ ਆਲਸੋ, ਪਰ ਚਲੋ ਬੁੱਕਸ ਤੁਹਾਨੂੰ ਤੁਹਾਨੂੰ ਗਾਈਡੈਂਸ ਕਰ ਦਿੰਦੀਆਂ, ਪਰ ਉਹਨੂੰ ਤੁਸੀਂ ਇੰਪਲੀਮੈਂਟ ਵੀ ਕਰਨਾ ਨਾ, ਇੰਪਲੀਮੈਂਟੇਸ਼ਨ 'ਤੇ ਕਈ ਵਾਰੀ ਆਪਾਂ ਰਹਿ ਜਾਂਦੇ,
ਇਹ ਬਹੁਤ ਵੱਡੀ ਚੀਜ਼ ਆ, ਹਾਂਜੀ।
ਸੋ ਹੁਣ ਮੈਂ ਕਾਨਫਰੰਸ 'ਤੇ ਜਾਂਦਾ, ਮੋਸਟਲੀ ਜਿਵੇਂ ਲੋਨ ਮਾਰਕੀਟ ਦੀ ਕਾਨਫਰੰਸ ਹੋ ਗਈ, ਉੱਥੇ ਬੜੇ ਬੜੇ ਰੀਡਰਸ ਆਉਂਦੇ ਆ, ਉੱਥੋਂ ਚਲੋ ਸਬਕੋਨਸ਼ੀਅਸਲੀ ਤੁਸੀਂ 10-15% ਹੀ ਰਿਟੇਨ ਕਰ ਲਓ, ਉਹੀ ਬਹੁਤ ਵਧੀਆ ਚੀਜ਼ ਹੁੰਦਾ। ਜਿਵੇਂ ਮੈਂ ਅੱਜ ਤੋਂ 4-5 ਸਾਲ ਪਹਿਲਾਂ ਕਾਨਫਰੰਸ 'ਤੇ ਗਿਆ ਸੀ, 4-5 ਸਾਲ ਪਹਿਲਾਂ ਗੋਲਡ ਕੋਸਟ ਕਾਨਫਰੰਸ ਸੀਗੀ, ਉਦੋਂ ਇੱਕ ਬੁਲਾਰੇ ਨੇ ਕਿਹਾ ਸੀਗਾ ਕਿ ਵੈਨ ਆਈ ਯੂਜ਼ ਟੂ ਗੋ ਹੋਮ, ਵੈਨ ਮਤਲਬ ਘਰ ਐਂਟਰ ਕੀਤਾ ਅਤੇ ਕਾਰ ਬੰਦ ਕੀਤੀ ਅਤੇ ਗੈਰੇਜ ਬੰਦ ਕੀਤਾ ਅਤੇ ਐਂਡ ਘਰ ਐਂਟਰ ਹੋਇਆ, ਅਤੇ ਆਈ ਯੂਜ਼ ਟੂ ਲੀਵ ਮਾਈ ਵਰਕ ਪਰਸੋਨਾ ਇਨ ਦਾ ਗੈਰੇਜ, ਬਿਕੋਜ਼ ਕਿਉਂਕਿ ਜੇ ਤੁਸੀਂ ਘਰ ਐਂਟਰ ਕਰ ਗਏ, ਤੁਹਾਡੇ ਬੱਚਿਆਂ ਨੂੰ, ਤੁਹਾਡੇ ਵਾਈਫ ਨੂੰ, ਤੁਹਾਡੀ ਫੈਮਿਲੀ ਨੂੰ, ਦੇ ਡੋਂਟ ਰੀਅਲੀ ਕੇਅਰ ਕਿ ਹਾਊ ਯੂਰ ਡੇ ਵਾਜ, ਦੇ ਵਾਂਟ ਯੂ ਟੂ ਬੀ ਦੇਅਰ 100%, ਸੋ ਆਈ ਟਰਾਈ ਟੂ ਰਿਮੈਂਬਰ ਦੈਟ ਈਚ ਟਾਈਮ ਆਈ ਸਟੈਪ ਇਨ ਟੂ ਮਾਈ ਹੋਮ।
ਮੈਨੂੰ ਲੱਗਦਾ ਇਹ ਸੀਗਾ ਵੀ ਉਹ ਇੱਕਿਗਾਏ ਦੇ ਵਿੱਚ, ਇਹਨੂੰ ਲਾ ਕੇ ਰੱਖ ਦਿਓ ਕਿਤੇ ਬਾਹਰ ਕੋਈ ਬਾਸਕਿਟ, ਲਾਈਕ ਮੈਂਟਲੀ ਯੂ ਹੈਵ ਟੂ ਜਸਟ ਡ੍ਰੌਪ ਇਟ ਦੇਅਰ,
ਹਾਂਜੀ,
ਕਿ ਇਦਾਂ ਦਾ ਕੁਛ ਸੀਗਾ। ਪਰ ਆਪਣੀ ਐਟੋਮਿਕ ਹੈਬਿਟਸ ਬੁੱਕ ਦੀ ਵੀ ਗੱਲ ਹੈ,
ਐਟੋਮਿਕ ਹੈਬਿਟਸ ਵੀ ਮੇਰੀ ਨੈਕਸਟ ਸੀਗੀ, ਅਤੇ ਇੱਕ ਥਿੰਕ ਲਾਈਕ ਅ ਮੌਂਕ,
ਪੜ੍ਹਦੇ ਲੈਣੇ ਆ ਪਰ ਮੈਨੂੰ ਲੱਗਦਾ ਮੋਸਟਲੀ 80% ਲੋਕੀ ਬੁੱਕਸ ਪੜ੍ਹਦੇ ਆ ਐਂਟਰਟੇਨਮੈਂਟ ਕਰਦੇ ਆ ਉਹਦੇ ਤੋਂ ਲਾਈਕ ਬੁੱਕ ਪੜ੍ਹ ਲਈ ਹਾਂ ਮੈਂ ਫਿਨਿਸ਼ ਕਰ ਲਈ ਨਾਓ ਆਈ ਹੈਵ ਦਿਸ ਬੁੱਕ ਇਨ ਮਾਈ ਯੂ ਨੋ ਲਾਈਕ ਰੀਡਿੰਗ ਲਿਸਟ ਕੀ ਹੈ ਮੈਂ ਪੜ੍ਹ ਲਈ ਸੋ ਆਈ ਫੀਲ ਪ੍ਰਾਊਡ ਕਿ ਮੈਂ ਬੁੱਕ ਪੜ੍ਹ ਲਈ ਮੈਨੂੰ ਲੱਗਦਾ ਕਿ ਉਹ ਬੁੱਕ ਨੂੰ ਪੜ੍ਹਦੇ ਜਾਂ ਸਿਰਫ ਜੇ ਐਂਟਰਟੇਨਮੈਂਟ ਵਾਸਤੇ ਤੁਸੀਂ 10% ਰਿਟੇਨ ਕਰਦੇ ਪਰ ਜਦੋਂ ਨਾ ਨੋਟਸ ਬਣਾਉਂਦੇ ਆ ਨਾ ਤੁਹਾਨੂੰ 50% ਯਾਦ ਰਹੂਗਾ ਐਂਡ ਦੈ ਵੈਨ ਯੂ ਕਮ ਬੈਕ ਟੂ ਦੈਟ ਨੋਟਸ ਉਹਨੂੰ ਫਿਰ ਦੁਬਾਰਾ ਨੋਟਸ ਨੂੰ ਪੜ੍ਹੋਗੇ ਫਿਰ ਤੁਹਾਨੂੰ 80% ਜਾ ਕੇ ਕਿਤੇ ਬੁੱਕ ਕਹਿ ਲਓ ਕਿ ਅਪਲਾਈ ਹੁੰਦੀ ਆ ਵਾਈਟ ਬੋਰਡ ਪੱਕਾ ਲੱਗਾ ਇੱਕ ਮੈਂ ਜਿੱਦਾਂ ਸਟੂਡੀਓ ਘਰ ਦੇ ਵਿੱਚ ਛੋਟਾ ਇੱਕ ਉੱਥੇ ਵਾਈਟ ਬੋਰਡ ਲੱਗਾ ਮੈਨੂੰ ਵਾਈਟ ਬੋਰਡ ਬਹੁਤ ਵਧੀਆ ਲੱਗਦਾ ਮੇਰੇ ਕੰਮ ਤੇ ਵੀ ਆ ਸੋ ਜਦੋਂ ਮੈਂ ਬੁੱਕ ਪੜ੍ਹਦਾ ਨਾ ਵਾਈਟ ਬੋਰਡ ਤੇ ਲਿਖ ਲੈਣਾ ਆ ਵਾ ਫਿਰ ਉਹਨੂੰ ਪੜ੍ਹ ਲੈਂਦਾ ਫਿਰ ਜੇ ਮੈਨੂੰ ਵਧੀਆ ਲੱਗਦਾ ਅੱਜ ਵਧੀਆ ਫਿਰ ਉਹਨੂੰ ਮੈਂ ਚੱਕ ਕੇ ਇੰਸਟਾਗ੍ਰਾਮ 'ਤੇ ਪਾ ਦਿੰਦਾ ਮੈਂ ਕਹਿੰਦਾ ਕਿ ਯਾਰ ਮੇਰੇ ਤੋਂ ਮੇ ਵੀ ਸ਼ਾਇਦ ਕੋਈ ਇੱਕ ਅੱਧਾ ਡਿਜ਼ਾਈਨ ਸਿੱਖ ਜੂਗਾ
ਅਤੇ ਆਪਣੀ ਵੀ ਇੱਕ ਦੋ ਵਾਰੀ ਗੱਲ ਹੋਈ ਆ ਤੁਹਾਡੀ ਸਟੋਰੀ ਦੇਖ ਕੇ ਹੀ ਮੈਂ ਕਿਹਾ ਸੀ ਓਕੇ ਆਈ ਹੈਵ ਰੈਡ ਦਿਸ
ਹਾਂ
ਆਈ ਥਿੰਕ ਜੇ ਤੁਸੀਂ ਇਹ ਪਤਾ ਕਿ ਇਹ ਬਹੁਤ ਘੈਂਟ ਹੈਬਿਟ ਵੀ ਹੈ ਵੈਸੇ ਜੇ ਤੁਸੀਂ ਕੋਈ ਵੀ ਚੀਜ਼ ਸਿੱਖਦੇ ਹੋ ਜੇ ਤੁਸੀਂ ਕਿਸੇ ਨਾਲ ਸ਼ੇਅਰ ਕਰਦੇ ਹੋ ਉਹ ਤੁਹਾਨੂੰ ਆਪਣੇ ਆਪ ਲਈ ਹੋਰ ਯਾਦ ਹੋ ਜਾਂਦੀ ਹੈ ਅਤੇ ਸਮਝ ਵੀ ਜ਼ਿਆਦਾ ਬੈਟਰ ਆ ਜਾਂਦੀ ਉਹ ਚੀਜ਼
100%
ਜੇ ਤੁਸੀਂ ਉਹ ਚੀਜ਼ ਨੂੰ ਰਿਪੀਟ ਕਰਦੇ ਹੋ
ਨਾਲੇ ਤੁਸੀਂ ਗੱਲ ਕਰੋਗੇ ਉਹਦੇ ਬਾਰੇ ਫਿਰ ਤੁਸੀਂ ਮਤਲਬ ਹੋਰ ਟੌਪਿਕ 'ਤੇ ਵੀ ਗੱਲ ਕਰ ਸਕਦੇ ਹੋ ਉਸੇ ਚੀਜ਼ ਨੂੰ ਲੈ ਕੇ
ਬਿਲਕੁਲ
ਫਿਰ ਤੁਹਾਨੂੰ ਯਾਦ ਰਹੇਗੀ
ਤਿੰਨ ਚੀਜ਼ਾਂ ਕਿਹੜੀਆਂ ਲਾਸਟ ਕੁਐਸਚਨ ਹੈ ਮੇਰਾ ਜਿਹੜੀਆਂ ਤੁਸੀਂ ਸੋਚੋ ਅੱਜ ਪਾਸਟ 'ਚ ਜਾ ਕੇ ਮੈਂ ਚੇਂਜ ਕਰਨਾ ਚਾਹੂੰਗਾ ਆਪਣੇ ਬਾਰੇ ਜਦੋਂ ਤੁਸੀਂ ਬਿਜ਼ਨਸ ਸਟਾਰਟ ਕੀਤਾ
I think first thing badi obvious sigi ki health
health
health waste time nahi kadya I think I should have done that secondly I should have hired earlier
menu is same understand like that so
that's really good to know
especially admin tasks
te layi which you don't really need to spend any time ਸੋ ਆਪਣੇ ਟਾਈਮ ਦੀ ਵੈਲਿਊ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਸੋ ਉਹ ਤਾਂ ਅਸੀਂ ਸਿੱਖਦੇ ਹੀ ਹੋ ਕੰਮ 'ਚ
ਹਾਂਜੀ ਹਾਂਜੀ
ਸੋ ਸਾਡੇ ਤੋਂ ਵੀ ਪਹਿਲਾਂ ਜਿਹੜੇ ਵਧੀਆ ਬ੍ਰੋਕਰਸ ਸੀਗੇ ਜਿਵੇਂ ਹੁਣ ਮੈਂ ਕਾਨਫਰੰਸ ਜਾਂਦਾ ਜਿਵੇਂ ਈਸਟਰਨ ਸਟੇਟਸ 'ਚ ਬਹੁਤ ਵੱਡੇ ਵੱਡੇ ਬ੍ਰੋਕਰਸ ਉੱਥੇ ਵੀ ਹੈਗੇ ਉਹਨਾਂ ਤੋਂ ਵੀ ਸਿੱਖਣ ਨੂੰ ਬਹੁਤ ਕੁਛ ਮਿਲਦਾ
ਹਾਂਜੀ
ਸੋ ਦੇ ਆਲਸੋ ਸੇ ਦਾ ਸੇਮ ਥਿੰਗ ਕਿ ਵੀ ਸ਼ੁੱਡ ਹੈਵ ਹਾਇਰਡ ਪਰ ਉਹਦਾ ਮਤਲਬ ਵੀ ਹੈਵ ਆਲਵੇਜ਼ ਓਪਰੇਟਡ ਔਨ ਅ ਸਰਪਲਸ ਕਪੈਸਿਟੀ ਮੈਂ ਹਮੇਸ਼ਾ ਮਤਲਬ ਹੁਣ ਉਸ ਤੋਂ ਬਾਅਦ ਜਿਵੇਂ ਇੱਕ ਵਾਰੀ ਸਟਾਫ ਰੱਖ ਲਿਆ ਉਸ ਤੋਂ ਬਾਅਦ ਆਈ ਕੈਪਟ ਔਨ ਹਾਇਰਿੰਗ ਮਤਲਬ ਜਿਵੇਂ ਸਮਝ ਲਓ ਕਿ ਮੈਨੂੰ ਲੋੜ ਵੀ ਨਹੀਂ ਸੀਗੀ ਆਈ ਹਾਇਰਡ ਵਨ ਪਰਸਨ ਉਹਨਾਂ ਕੀ ਹੁੰਦਾ ਸੀ ਕਿ ਮੈਨੂੰ ਮੋਟੀਵੇਸ਼ਨ ਦੇ ਗਿਆ ਕਿ ਆਈ ਗਾਟ ਟੂ ਫਾਈਂਡ ਬਿਜ਼ਨਸ ਫਾਈਂਡ ਵਰਕ ਫਾਰ ਦਿਸ ਪਰਸਨ
ਮੈਂ ਇਹ ਚੀਜ਼ ਬੁੱਕਸ ਪੜ੍ਹਨ ਲਈ ਯੂਜ਼ ਕਰਦਾ ਜਦੋਂ ਮੇਰੇ ਕੋਲ ਇੱਕ ਬੁੱਕ ਨਹੀਂ ਨਾ ਪੜ੍ਹੀ ਜਾਂਦੀ ਮੈਂ 5 ਹੋਰ ਆਰਡਰ ਕਰ ਦਿੰਦਾ ਫਿਰ ਮੈਨੂੰ ਕਹਿੰਦਾ 5 ਆ ਗਈਆਂ ਹੁਣ ਪਹਿਲਾਂ ਇਹਨੂੰ ਫਿਨਿਸ਼ ਕਰ ਫਿਰ ਅਗਲੀ ਨੂੰ ਹੱਥ ਸੋ ਇਟਸ ਗੁੱਡ ਟੈਕਨੀਕ ਆਫ ਡੂਇੰਗ
ਇਟ ਹਾਂਜੀ
ਨਾਟ ਅ ਬੈਡ ਆਈਡੀਆ ਮੇਰੇ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ
ਥੈਂਕ ਯੂ ਸੋ ਮਚ ਭਾਈ
ਸਿੱਖਣ ਨੂੰ ਵੀ ਬਹੁਤ ਚੀਜ਼ਾਂ ਮਿਲੀਆਂ ਅਤੇ ਆਮ ਸ਼ੋਰ ਜਿਹੜੇ ਪੰਜਾਬੀ ਪੋਡ ਦੇਖ ਰਹੇ ਨੇ ਉਹਨਾਂ ਨੂੰ ਵੀ ਬਹੁਤ ਮਜ਼ਾ ਆਇਆ ਹੋਊਗਾ ਅਤੇ ਸਿੱਖਣ ਨੂੰ ਵੀ ਬਹੁਤ ਚੀਜ਼ਾਂ ਮਿਲੀਆਂ ਨੇ ਬਾਕੀ ਹਮੇਸ਼ਾ ਆਪਾਂ ਕਹਿੰਦੇ ਹਾਂ ਹੁਣੀ ਪਹਿਲਾਂ ਗੱਲ ਵੀ ਕਰਕੇ ਹਟਿਆ ਇਨਫੋਰਮੇਸ਼ਨ ਬਹੁਤ ਆ ਸਿੱਖਣ ਵਾਲੀਆਂ ਚੀਜ਼ਾਂ ਬਹੁਤ ਨੇ ਪਰ ਅਪਲਾਈ ਕੋਈ ਕੋਈ ਕਰਦਾ ਸੋ ਜਿਹੜਾ ਵੀ ਦੇਖ ਰਿਹਾ ਪੰਜਾਬੀ ਪੋਡ ਨੂੰ ਪਲੀਜ਼ ਅਪਲਾਈ ਜ਼ਰੂਰ ਕਰੋ
ਅਤੇ ਲਾਈਕ ਐਂਡ ਸਬਸਕ੍ਰਾਈਬ ਐਂਡ ਸ਼ੇਅਰ
ਉਹ ਜ਼ਰੂਰ ਸੋ ਐਪਲੀਕੇਸ਼ਨ ਪਹਿਲਾਂ ਤਾਂ ਇਹੀ ਅਪਲਾਈ ਕਰ ਲਓ
ਤੁਸੀਂ ਇਹੀ ਅਪਲਾਈ ਕਰ ਲਓ ਪੋਡਕਾਸਟ ਵਧੀਆ ਠੀਕ ਹੈ
ਵਧੀਆ ਵਧੀਆ ਗੱਲਾਂ ਸਿੱਖਣ ਨੂੰ ਮਿਲਦੀਆਂ ਹੈ ਪੋਡਕਾਸਟ ਤੋਂ ਸੋ
ਕਿਉਂਕਿ ਸਾਡਾ ਐਮ ਇਹੀ ਹੈ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਤੁਸੀਂ ਸਾਨੂੰ ਆਉਂਦਿਆਂ ਪੁੱਛਿਆ ਕਿ ਕਿਉਂ ਸ਼ੁਰੂ ਕੀਤਾ ਮੈਨੂੰ ਪਰਸਨਲੀ ਲੱਗਦਾ ਕਿ ਅਨਹਰੀ ਭਾਅ ਜੀ ਅਸੀਂ ਵੀ ਡਿਸਕਸ ਕਰਦੇ ਹਾਂ ਕਿ ਪੰਜਾਬੀ ਕਮਿਊਨਿਟੀ 'ਚ ਇੰਟਲੈਕਚੁਅਲ ਪੋਡਕਾਸਟ ਬਹੁਤ ਘੱਟ ਹੈ ਸਪੈਸ਼ਲੀ ਜਿੱਦਾਂ ਅਸੀਂ ਇੰਗਲਿਸ਼ ਕਮਿਊਨਿਟੀ 'ਚ ਦੇਖਦੇ ਹਾਂ ਮੈਲ ਰੋਬਿਨਸ ਹੋ ਗਿਆ ਜਾਂ ਕਹਿ ਲਓ ਜੋ ਰੋਗਨ ਐਕਸਪੀਰੀਅੰਸ ਪੋਡਕਾਸਟ ਹੋ ਗਿਆ ਕਾਫੀ ਜ਼ਿਆਦਾ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਂਦੀ ਜਿਹੜੇ ਕਿ ਉਹ ਲੋਕ ਸੁਣਦੇ ਆ ਅਤੇ ਉਹ ਆਪਣੇ 'ਤੇ ਅਪਲਾਈ ਕਰਦੇ ਆ ਕੁਛ ਵੀ 10% ਵੀ ਰਿਟੇਨ ਕਰਦੇ ਗੱਡੀ 'ਚ ਮੈਂ ਗੱਡੀ ਨੂੰ ਜਿੱਦਾਂ ਕਹਿ ਲਓ ਟ੍ਰੈਫਿਕ ਯੂਨੀਵਰਸਿਟੀ ਕਹਿ ਸਕਦੇ ਹਾਂ ਟ੍ਰੈਫਿਕ ਜਿੰਨੀ ਦੀ ਮਰਜ਼ੀ ਸੁਣੀ ਆ ਪਰ ਪੰਜਾਬੀ 'ਚ ਉਹ ਚੀਜ਼ ਹੈਗੀ ਨਹੀਂ ਜਿਹੜੇ ਮਤਲਬ ਟਰੱਕਾਂ ਵਾਲੇ ਮੁੰਡੇ ਹੋ ਗਏ ਜਾਂ ਆਪਣੇ ਕੰਮ ਜਿੱਦਾਂ ਫੈਕਟਰੀ 'ਚ ਕੰਮ ਕਰਦੇ ਬੈਕ ਐਂਡ ਜਿੱਥੇ ਉਹਨਾਂ ਨੂੰ ਕੋਈ ਦੇਖ ਨਹੀਂ ਰਿਹਾ ਹੈੱਡਫੋਨ ਲਾ ਕੇ ਉਹ ਸੁਣ ਸਕਦੇ ਮੈਨੂੰ ਲੱਗਦਾ ਸੀ ਕਿ ਇੱਦਾਂ ਦਾ ਇੰਟਲੈਕਚੁਅਲ ਪੋਡਕਾਸਟ ਸ਼ੁਰੂ ਕਰੀਏ ਜਿੱਥੇ ਅਸੀਂ ਲੋਕਾਂ ਨੂੰ ਲੈ ਕੇ ਆਈਏ ਤੁਹਾਡੇ ਵਰਗਿਆਂ ਨੂੰ
ਬੋਰ ਹੋ ਜਾਂਦੇ ਨਾ ਫਿਰ ਸੁਣ ਕੇ ਕਈ ਜਣੇ
ਹਾਂਜੀ
ਕਈਆਂ ਨੂੰ ਬੋਰਿੰਗ ਲੱਗ ਜਾਂਦਾ ਪਰ ਕਈਆਂ ਨੂੰ ਸਟਿਮੂਲੇਟ ਵੀ ਕਰਦਾ ਹੈ।
ਹਾਂਜੀ,
ਸੋ ਹਰ ਇੱਕ ਚੀਜ਼ ਦੀ ਆਡੀਅੰਸ,
ਮੈਨੂੰ ਲੱਗਦਾ ਹਰ ਇੱਕ ਚੀਜ਼ ਦੀ ਆਡੀਅੰਸ ਹੁੰਦੀ ਹੈ,
ਹੈਗੀ ਹੈ। ਸੋ ਆਈ ਥਿੰਕ ਇਟਸ ਅ ਰੀਅਲੀ ਗੁੱਡ ਪੁਆਇੰਟ ਕਿ ਜਿਹੜਾ ਤੁਸੀਂ ਰੇਜ਼ ਕੀਤਾ ਕਿ ਇੰਟੈਲੈਕਚੁਅਲ ਪੋਡਕਾਸਟ ਜਿਹੜਾ ਹੈ ਉਹ ਹੈ ਹੀ ਨਹੀਂ ਆ ਮੈਨੂੰ ਲੱਗਦਾ ਆਪਣੇ ਆਸਟ੍ਰੇਲੀਆ 'ਚ ਕਿਤੇ ਵੀ।
ਹਾਂਜੀ,
ਸੋ ਇਹਨੂੰ ਤੁਸੀਂ ਲੈ ਕੇ ਆਇਓ, ਵੈਲ ਡਨ,
ਥੈਂਕ ਯੂ ਭਾਈ।
ਆਈ ਥਿੰਕ ਆਲਸੋ ਡੈਫੀਨੇਟਲੀ ਜੇ ਤੁਸੀਂ ਪਤਾ ਕੀ ਆ ਪੋਡਕਾਸਟ, ਤਾਂ ਮੈਨੂੰ ਇਹ ਚੀਜ਼ ਵਧੀਆ ਲੱਗਦੀ ਆ ਕਿ ਤੁਸੀਂ ਥੋੜ੍ਹਾ ਜਿਹਾ ਡੀਪ ਜਾ ਸਕਦੇ ਹੋ ਕਿਸੇ ਟੋਪਿਕ 'ਚ। ਅੱਜ ਕੱਲ੍ਹ ਆਪਾਂ ਇੱਕ ਇੱਕ ਮਿੰਟ ਦੀ ਵੀਡੀਓ ਜ਼ਿਆਦਾ ਦੇਖਦੇ ਹਾਂ ਅਤੇ ਉਹਦੇ 'ਤੇ ਤੁਹਾਨੂੰ ਅੱਧੀ ਗੱਲ ਪਤਾ ਲੱਗਦੀ ਆ, ਅੱਧੀ ਗੱਲ ਕਦੇ ਹੋਰ ਆਪਾਂ ਜੋੜ ਕੇ ਗੱਲ ਹੋਰ ਹੀ ਬਣਾ ਦਿੰਦੇ ਹਾਂ ਸਟੋਰੀ।
ਉਹ ਇੰਸਟਾਗ੍ਰਾਮ ਦਾ 1 ਮਿੰਟ ਦਾ ਜਿਹੜਾ ਉਹ ਹੈਗਾ,
ਉਹ ਐਲਗੋਰਿਦਮ
ਆ ਉਹ 1 ਮਿੰਟ।
ਸੋ ਆਈ ਥਿੰਕ ਇਟਸ ਲਾਈਕ ਗੁੱਡ ਐਂਡ ਬੈਡ,
ਗੁੱਡ ਐਂਡ ਬੈਡ,
ਐਵਰੀਥਿੰਗ ਇਜ਼ ਗੁੱਡ ਐਂਡ ਬੈਡ। ਜੀ ਬਿਲਕੁਲ, ਥੈਂਕ ਯੂ ਵੀਰੇ,
ਧੰਨਵਾਦ ਅਗੇਨ ਫॉर ਹੈਵਿੰਗ ਮੀ। ਥੈਂਕ ਯੂ ਜੀ, ਸਾਰੇ ਸਰੋਤਿਆਂ ਨਾਲ ਸੁਣਨ ਲਈ ਵੀ ਧੰਨਵਾਦ।
ਥੈਂਕ ਯੂ ਭਾਈ, ਮਿਲਦੇ ਹਾਂ।
ਥੈਂਕ ਯੂ ਵੀਰੇ।